ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਬੇਨਤੀ ਹੈ ਜੀ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜਦੇ ਜਾਓ ਪ੍ਰਬੰਧਕਾਂ ਨੂੰ ਬੇਨਤੀ ਹੈ ਪੰਡਾਲ ਖੁਲਾ ਦਿਓ ਪਿਛਲੇ ਪਾਸੇ ਤਾਂ ਜੋ ਆਉਣ ਵਾਲੀ ਸੰਗਤ ਬਾਹਰਲੇ ਪਾਸੇ ਵਿਛਾਈ ਕਰਾ ਦਿਓ ਜਿੰਨੇ ਕੁ ਪੰਡਾਲ ਵਿੱਚ ਬੈਠ ਸਕਦੇ ਨੇ ਪੰਡਾਲ ਵਿੱਚ ਬੈਠ ਜਾਣ ਬਾਕੀ ਕੁਝ ਬਾਹਰ ਵੀ ਬੈਠ ਸਕਦੇ ਹੈ ਮੱਥਾ ਟੇਕਣ ਵਾਲਿਆਂ ਨੂੰ ਬੇਨਤੀ ਹੈ ਜੀ ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਆਪਾਂ ਸਜਦੇ ਚੱਲੀਏ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਸਤਿਗੁਰੂ ਜੀ ਦੇ ਬਚਨ ਸਾਡਾ ਨਿਸਤਾਰਾ ਕਰਦੇ ਹਨ ਪਰ ਨਿਸਤਾਰਾ ਤਾਂ ਹੀ ਹੋਣਾ ਹੈ ਸਾਡਾ ਭਲਾ ਤਾਂ ਹੀ ਹੋਣਾ ਹੈ ਜੇ ਅਸੀਂ ਗੁਰੂ ਜੀ ਦੇ ਬਚਨ ਸੁਣਾਂਗੇ ਪੜ੍ਹਾਂਗੇ ਸਮਝਾਂਗੇ ਪ੍ਰਭ ਬਾਣੀ ਸ਼ਬਦ ਸੁਭਾਖਿਆ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵਹੋ ਸੁਣਹੋ ਪੜ੍ਹੋ ਨਿਤ ਭਾਈ ਨਿਤ ਗਾਈਏ ਪੜ੍ਹੀਏ ਸੁਣੀਏ ਗਾਵਹੋ ਸੁਣਹੋ ਪੜ੍ਹੋ ਨਿਤ ਭਾਈ ਗੁਰ ਪੂਰੇ ਤੂੰ ਰੱਖਿਆ ਸਿੱਧ ਫਿਰ ਸਾਡਾ ਮਨ ਹੈ ਜਿਹੜਾ ਟਿਕਿਆ ਰਹਿਣਾ ਜਦੋਂ ਅਸੀਂ ਗੁਰਬਾਣੀ ਨੂੰ ਗਾਵਾਂਗੇ ਗੁਰਬਾਣੀ ਨੂੰ ਸੁਣਾਂਗੇ ਤੇ ਗੁਰਬਾਣੀ ਦੇ ਬਚਨਾਂ ਨੇ ਸਾਡੇ ਵਿੱਚ ਹਿੰਮਤ ਭਰ ਦੇਣੀ ਹੈ ਜੀ ਜ਼ੁਰਤ ਭਰ ਦੇਣੀ ਹੈ ਅਸੀਂ ਗੁਰੂ ਜੀ ਦੇ ਬਚਨ ਪੜ੍ਹ ਪੜ੍ਹ ਕੇ ਸਟਰੋਂਗ ਹੋਵਾਂਗੇ ਅੰਦਰੋਂ ਅੰਦਰ ਦੀ ਦਲੇਰੀ ਆਏਗੀ ਉਹ ਜਜ਼ਬਾ ਆਏਗਾ ਜਿਹੜਾ ਕਿਸੇ ਸਮੇਂ ਸਾਹਿਬਜ਼ਾਦਿਆਂ ਵਿੱਚ ਆਇਆ ਉਹ ਜਜ਼ਬਾ ਆਏਗਾ ਜਿਹੜਾ ਕਿਸੇ ਸਮੇਂ ਭਾਈ ਮਨੀ ਸਿੰਘ ਜੀ ਵਿੱਚ ਆਇਆ ਉਹ ਜਜ਼ਬਾ ਆਏਗਾ ਜਿਹੜਾ ਬਾਬਾ ਦੀਪ ਸਿੰਘ ਵਿੱਚ ਆਇਆ ਉਹ ਸਾਰਿਆਂ ਦੇ ਵਿੱਚ ਜਿਹੜਾ ਜਜ਼ਬਾ ਹੈ ਉਹ ਗੁਰਬਾਣੀ ਪੜ੍ਹ ਕੇ ਆਇਆ ਸਾਰਿਆਂ ਦੀ ਤਾਰ ਗੁਰੂ ਗ੍ਰੰਥ ਸਾਹਿਬ ਨਾਲ ਜੁੜੇਗੀ ਬਾਣੀ ਨਾਲ ਜੁੜੇਗੀ ਪਰ ਫਰਕ ਇੰਨਾ ਵੀ ਅਸੀਂ ਮੱਥਾ ਟੇਕਣ ਤੱਕ ਸੀਮਤ ਹਾਂ ਉਹ ਪੜ੍ਹਨ ਸੁਣਨ ਸਮਝਣ ਤੱਕ ਸਨ ਅਸੀਂ ਸਿਰਫ ਮੱਥਾ ਟੇਕਣ ਵਾਲੇ ਹਾਂ ਉਹਨਾਂ ਵਿੱਚ ਜਿੰਨੀ ਪਾਵਰ ਵਰਤਦੀ ਸੀ ਇਸ ਕਰਕੇ ਨਹੀਂ ਵੀ ਉਹ ਪਿਛਲੇ ਜਨਮਾਂ ਵਿੱਚ ਬ੍ਰਹਮਾ ਸੀ ਤੇ ਤਾਂ ਇਸ ਕਰਕੇ ਨਹੀਂ ਵੀ ਉਹ ਪਿਛਲੇ ਜਨਮ ਵਿੱਚ ਇੰਦਰ ਸੀ ਤੇ ਤਾਂ ਜਿਵੇਂ ਅੱਜ ਕੱਲ੍ਹ ਤੁਸੀਂ ਸੁਣਿਆ ਨਾ ਸਾਰਿਆਂ ਨੂੰ ਪਤਾ ਨਾ ਵੀ ਪਿਛਲੇ ਜਨਮ 'ਚ ਇੰਦਰ ਸੀ ਜੀ ਪਿਛਲੇ ਜਨਮ 'ਚ ਬ੍ਰਹਮਾ ਸੀ ਪਿਛਲੇ ਜਨਮ ਵਿੱਚ ਸਾਹਿਬਜ਼ਾਦੇ ਸ਼ਿਵ ਜੀ ਸੀ ਤਾਂ ਇਸ ਕਰਕੇ ਨਹੀਂ ਉਹਨਾਂ ਦੀ ਮਹਾਨਤਾ ਇਸ ਕਰਕੇ ਹੈ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਲਾਇਕ ਪੁੱਤ ਸਨ ਤੇ ਇਹ ਜਜ਼ਬਾ ਉਹਨਾਂ ਦੇ ਵਿੱਚ ਗੁਰਬਾਣੀ ਚੋਂ ਆਇਆ ਗੁਰਬਾਣੀ ਗਿਆਨ ਵਿੱਚੋਂ ਇਹ ਜਜ਼ਬਾ ਆਇਆ ਇਹ ਜ਼ੁਰਤ ਫਿਰ ਉਹਨਾਂ ਦੇ ਵਿੱਚ ਆਈ ਹੈ ਇਹ ਤੇ ਬੜਾ ਵਧੀਆ ਜੀ ਜੇ ਇਸ ਤਰੀਕੇ ਸਿਰ ਕ੍ਰੈਡਿਟ ਆਪ ਹੀ ਦੇਣ ਲੱਗ ਜਾਂਗੇ ਨਾ ਆਪਾਂ ਜੇ ਅੱਜ ਆਪ ਹੀ ਆਪਣੇ ਮੂੰਹੋਂ ਕਹਾਂਗੇ ਕਿ ਬਾਬਾ ਅਜੀਤ ਸਿੰਘ ਵਿਸ਼ਨੂੰ ਦਾ ਅਵਤਾਰ ਸੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜਿਹੜੇ ਸੀ ਇਹ ਬਰਮਾ ਦਾ ਅਵਤਾਰ ਸੀ ਸਾਹਿਬਜ਼ਾਦਾ ਜੋਰਾਵਰ ਸਿੰਘ ਸ਼ਿਵਜੀ ਦਾ ਅਵਤਾਰ ਸੀ ਤੇ ਫਤਿਹ ਸਿੰਘ ਇੰਦਰ ਦੇਵਤੇ ਦਾ ਅਵਤਾਰ ਸੀ ਤੇ ਅਗਲਿਆਂ ਨੂੰ ਤੇ ਕਲੇਮ ਕਰਨਾ ਸੌਖਾ ਹੀ ਹੈ ਵੀ ਸਾਡੇ ਵਾਲੇ ਹੀ ਆਏ ਸੀ ਉਹੀ ਕੁਰਬਾਨੀਆਂ ਕਰ ਗਏ ਤੁਸੀਂ ਕੀ ਕੀਤਾ ਆਖੋ
ਸਤਨਾਮ
ਤੁਸੀਂ ਕੀ ਕੀਤਾ ਫਿਰ ਸਾਡੇ ਵਾਲੇ ਹੀ ਆਏ ਸੀ ਰੂਪ ਬਦਲ ਕੇ ਆਏ ਸੀ ਅਗਲੇ ਨੀਹਾਂ ਵਿੱਚ ਚਿਣੇ ਗਏ ਤੁਹਾਡਾ ਤੁਸੀਂ ਕੀ ਲੱਗਦੇ ਹੋ ਸਾਹਿਬਜ਼ਾਦਿਆਂ ਦੇ ਕਲੇਮ ਕਰਨਾ ਕਿੰਨਾ ਸੌਖਾ ਹੈ ਜੀ ਜੇ ਅਸੀਂ ਆਪ ਹੀ ਇਹ ਗੱਲਾਂ ਮੰਨੀ ਜਾਈਏ ਅਗਲਿਆਂ ਨੇ ਤੇ ਕਲੇਮ ਕਰਨਾ ਹੀ ਹੈ ਕੱਲ੍ਹ ਨੂੰ ਕਿੰਨਾ ਸੌਖਾ ਹੈ ਅਸੀਂ ਥੋੜ੍ਹਾ ਕਹਿੰਦੇ ਹਾਂ ਤੁਸੀਂ ਆਪ ਹੀ ਕਹੀ ਜਾਂਦੇ ਹੋ ਅਗਲਿਆਂ ਨੇ ਤੇ ਇਹੀ ਕਹਿਣਾ ਸਾਨੂੰ ਵੀ ਜੇ ਤੁਹਾਡੇ ਜਥੇਦਾਰ ਆਪ ਹੀ ਇਹ ਗੱਲ ਕਹਿਣਗੇ ਵੀ ਇਹ ਅਵਤਾਰ ਸੀ ਪਿਛਲੇ ਜਨਮਾਂ ਵਿੱਚ ਫਿਰ ਤੇ ਸੌਖਾ ਹੀ ਅਗਲਿਆਂ ਨੂੰ ਤੇ ਕਲੇਮ ਕਰਨਾ ਬਹੁਤ ਸੌਖਾ ਹੈ ਇਹ ਸਾਰੀ ਦੀ ਸਾਰੀ ਮਹਾਨਤਾ, ਇਹ ਜਜ਼ਬਾ, ਇਹ ਚੜ੍ਹਦੀ ਕਲਾ, ਇਹ ਸਪਿਰਿਟ, ਇਹ ਵੀਰ ਰਸ, ਇਹ ਦ੍ਰਿੜਤਾ, ਇਹ ਪਰਪੱਕਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਿਲੀ ਹੈ। ਜਿਹੜੇ ਜਿਹੜੇ ਵੀ ਗੁਰੂ ਦੇ ਸਿੱਖ ਗੁਰਬਾਣੀ ਪੜ੍ਹਦੇ ਨੇ ਉਹਨਾਂ ਵਿੱਚ ਇਹ ਜਜ਼ਬਾ ਪਰਪੱਕਤਾ ਆ ਜਾਂਦੀ ਹੈ। ਪਰ ਬਸ਼ਰਤੇ ਧਿਆਨ ਲਾ ਕੇ ਸੁਣਨ ਤੇ ਪੜ੍ਹਨ ਤੇ ਸਮਝਣ ਵਾਲੇ ਹੋਣ, ਨਬੇੜੇ ਦੇ ਭਾਵ ਵਿੱਚ ਬਾਣੀ ਪੜ੍ਹਨ ਵਾਲੇ ਨਾ ਹੋਣ। ਸੰਗਤਾਂ ਜਿਹੜੀਆਂ ਨੇ ਭਾਈ, ਜਿਹੜੇ ਪਿੱਛੇ ਖੜੇ ਹੋ, ਅੱਗੇ ਪ੍ਰਬੰਧਕਾਂ ਨੇ ਸੰਗਤ ਨੂੰ ਬਾ ਦਿੱਤਾ ਹੈ, ਜਿਹੜੇ ਪਿੱਛੇ ਆਉਣ ਵਾਲੇ ਉਹ ਰਾਹ ਵਿੱਚ ਹੀ ਬਹਿ ਜਾਓ ਜਾਂ ਤੇ ਪੰਡਾਲ ਵਿੱਚ ਸਜ ਜਾਓ ਹੌਲੀ ਹੌਲੀ ਕਰਕੇ ਜਾਂ ਫਿਰ ਰਾਹ 'ਚ ਹੀ ਬਹਿ ਜਾਓ, ਕਿਉਂਕਿ 9 ਵੱਜਣ ਵਾਲੇ ਨੇ। ਇਕਾਗਰਤਾ ਬੜੀ ਲਾਜ਼ਮੀ ਹੈ। ਜਿਹੜੇ ਖੜੇ ਹੋ ਭਾਈ, ਦੂਰੋਂ ਹੀ ਮੱਥਾ ਆਪਣਾ ਟੇਕ ਲਓ, ਨਮਸਕਾਰ ਦੂਰੋਂ ਹੀ ਕਰਕੇ ਜਿੱਥੇ ਜਿੱਥੇ ਖੜੇ ਹੋ, ਕਿਰਪਾ ਕਰਕੇ ਜਿੱਥੇ ਜਿੱਥੇ ਖੜੇ ਹੋ ਬਹਿ ਜਾਓ। ਆਉਣ ਵਾਲਿਆਂ ਨੂੰ ਇੱਥੇ ਹੀ ਭਾ ਦਿਓ, ਪਿਆਰਿਓ ਰਾਹ 'ਚ ਹੀ ਭਾ ਦਿਓ, ਬਸ ਇਦੂ ਅੱਗੇ ਨਹੀਂ, ਇੱਥੇ ਤੱਕ ਹੀ ਬਿਠਾਓ। ਸੋ ਇਕਾਗਰ ਚਿੱਤ ਹੋ ਕੇ ਬੈਠਣ ਦੀ ਕੋਸ਼ਿਸ਼ ਕਰੀਏ। ਪ੍ਰਭ ਕੀ ਉਸਤਤ ਜਦੋਂ ਕਰੀਏ ਤੇ ਗੁਰਮੁਖ ਪਿਆਰਿਓ ਸੰਤ ਮੀਤ, ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਤੇ ਸਭ ਤੋਂ ਜ਼ਰੂਰੀ ਕੀ ਹੈ ਜੀ, ਅੱਗੇ ਬੋਲੋ, ਅੱਗੇ ਕੀ ਹੈ, ਸਭ ਤੋਂ ਜ਼ਰੂਰੀ ਕੀ ਹੈ, ਸਾਵਧਾਨ ਸਾਵਧਾਨ ਸਾਵਧਾਨ। ਕੀ ਹੋਇਆ ਫਿਰ ਵੀ ਐਂ ਸਾਵਧਾਨ ਹੋ ਕੇ, ਇਹ ਨਹੀਂ ਵੀ ਥੱਲੇ ਨੂੰ ਸਿਰ ਵਾੜ ਕੇ ਬੈਠੇ ਰਹੋ, ਰੱਬ ਦੀ ਉਸਤਤ ਕਰਨ ਵੇਲੇ, ਮਾਲਕ ਦੀ ਗੱਲ ਕਰਨ ਵੇਲੇ ਥੱਲੇ ਨੂੰ ਸਿਰ, ਸੱਚ ਵੇਲੇ ਥੱਲੇ ਨੂੰ ਡਾਊਨ ਜੇ ਕਿਉਂ, ਡੈੱਡ ਜੇ ਕਿਉਂ ਬਈ, ਇੰਟਰਸਟ ਕਿਉਂ ਨਹੀਂ? ਕੀ ਸਿਨੇਮਿਆਂ ਦੇ ਵਿੱਚ ਲੋਕੀ ਥੱਲੇ ਨੂੰ ਸਿਰ ਵਾੜ ਕੇ ਬੈਠੇ ਹੁੰਦੇ ਆ ਕਿ ਕੀ ਵਲ ਪਾ ਕੇ ਬਹਿਣਗੇ, ਬੈਕ ਥੱਲੇ ਨੂੰ ਥੋੜਾ ਹੁੰਦੇ ਨੇ? ਕਲਾਸ ਵਿੱਚ ਬੰਦਾ ਕਿਤੇ ਥੱਲੇ ਨੂੰ ਬੈਠਦਾ, ਐ ਥੱਲੇ ਨੂੰ ਥੋੜਾ, ਐ ਪੂਰਾ ਸਾਵਧਾਨ ਇਕਾਗਰ ਚੀਤ। ਚਿੱਤ ਵੀ ਇਕਾਗਰ ਹੋਵੇ ਤੇ ਸਰੀਰ ਵੀ ਸਾਵ, ਦੋਵੇਂ, ਤਨ ਵੀ ਸਾਵਧਾਨ ਤੇ ਮਨ ਵੀ ਸਾਵਧਾਨ। ਰੱਬ ਜੀ ਦੀ, ਮਾਲਕ ਜੀ ਦੀ ਸਿਫਤ ਸਲਾਹ ਕਰਨ ਵੇਲੇ ਸਾਵਧਾਨ ਇਕਾਗਰ ਚੀਤ। ਇੰਟਰਸਟ ਰੱਖੀਏ, ਸ਼ੌਂਕ ਰੱਖੀਏ ਅੰਦਰ, ਸ਼ੌਂਕ, ਫਿਰ ਆਨੰਦ ਆਉਂਦਾ। ਪੜ੍ਹੋ ਅੰਮ੍ਰਿਤ ਬਾਣੀ ਹਰ ਹਰ ਤੇਰੀ, ਮਾਲਕ ਜੀ ਦੀ ਬਾਣੀ ਸਿਫਤ ਸਲਾਹ ਦੇ ਗੀਤ ਜਦੋਂ ਗਾਉਂਦੇ ਆ, ਪੜ੍ਹਦੇ ਆ, ਲਓ ਵੀ ਬਹਿ ਜਾਓ, ਭੈਣਾਂ ਨੂੰ ਬੇਨਤੀ ਹੈ, ਰਾਹ 'ਚ ਬਹਿ ਜਾਓ ਭਾਈ ਸਾਰੇ, ਵੀਰ ਸਿੰਘ ਵੀ ਸਾਰੇ ਜਿੱਥੇ ਜਿੱਥੇ ਖੜੇ ਹੋ, ਬਸ ਟਿਕਾ ਬਣਾਓ, ਆਓ ਆਪਾਂ ਮਨ ਜੋੜ ਲਈਏ। ਸਤਿਗੁਰ ਦੇ ਜਹਾਜ਼ੇ ਚੜ੍ਹਨਾ ਇਸੇ ਨੂੰ ਕਹਿੰਦੇ ਆ ਜੀ, ਤੁਰਕੀ ਬਾਣੀ ਦਾ ਜਹਾਜ਼ ਇਹੋ ਹੀ ਹੈ, ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ। ਜਹਾਜ਼ ਚੜ੍ਹਨਾ ਕੀ ਹੁੰਦਾ ਹੈ? ਗੁਰੂ ਜੀ ਦਾ ਬਚਨ ਆਪਾਂ ਪੜ੍ਹੇ, ਗੁਰ ਕਾ ਬਚਨ ਵਸੈ ਜੀ ਨਾਲੇ, ਜਿਹਦੇ ਅੰਦਰ ਗੁਰੂ ਦਾ ਬਚਨ ਵਸ ਗਿਆ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੇ ਜਾਲੇ, ਨਿਰਧਨ ਕਉ ਧਨ ਅੰਧਲੇ ਕਉ ਟਿਕ ਮਾਤ ਦੂਧ ਜੈਸੇ ਬਾਲੇ, ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ। ਚੇਤਾ ਰੱਖਿਓ ਭਵ ਸਾਗਰ ਵੀ ਸਾਡੇ ਅੰਦਰ ਹੀ ਚੱਲਦਾ, ਡੁੱਬੇ ਵੀ ਅਸੀਂ ਆਪਣੇ ਅੰਦਰ ਹੀ ਪਏ ਹਾਂ, ਡੁੱਬੇ ਵੀ ਅਸੀਂ ਆਪਣੇ ਅੰਦਰ ਹੀ ਹਾਂ, ਤੇ ਗੁਰਬਾਣੀ ਦੇ ਗਿਆਨ ਨਾਲ ਜਹਾਜ਼ ਹੈ ਜਿਹੜਾ ਉਹ ਏਦਾਂ ਹੀ ਸਾਡੀ ਸੁਰਤ ਨੂੰ ਚੱਕ ਕੇ ਲੈ ਜਾਂਦਾ, ਸੁਰਤ ਸਾਡੀ ਨੂੰ, ਜਹਾਜ਼ ਆ ਜਹਾਜ਼ ਹੈ, ਜੇ ਕਿਤੇ ਸੁਰਤ ਚਾੜ ਦਿਓ ਇਹਦੇ ਵਿੱਚ, ਆ ਬਾਣੀ ਦਾ ਜਹਾਜ਼ ਹੈ। ਜਿਵੇਂ ਆ ਬਾਣੀ ਦੀਆਂ ਪੰਗਤੀਆਂ ਸ਼ਬਦ, ਜਿਹੜੇ ਜਿਹੜੇ ਗੁਰਬਾਣੀ ਦੇ ਸ਼ਬਦ ਆ ਰਹੇ ਨੇ, ਇਹ ਜਹਾਜ਼ ਰੂਪ ਹਨ, ਤੇ ਇਹਨਾਂ ਉੱਤੇ ਆਪਣੀ ਸੁਰਤ ਨੂੰ ਚਾੜੋ, ਅੱਗੇ ਲੈ ਜਾਣਗੇ, ਅੱਗੇ ਲੈ ਜਾਣਗੇ। ਸੁਣੋ ਜਰਾ, ਕਿਰਪਾ ਕਰਕੇ ਧਿਆਨ ਇਕਾਗਰ ਰੱਖਿਓ। ਅੰਮ੍ਰਿਤ ਬਾਣੀ ਹਰ ਹਰ ਤੇਰੀ,
ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ।
ਮਨ ਦੀ ਜਲਨ, ਈਰਖਾ ਦਵੈਸ਼ ਸਾੜਾ ਚਿੰਤਾਵਾਂ ਸਭ ਖਤਮ, ਜਲਨ ਬੁਝੀ ਅੰਦਰ, ਜਿਹੜੀ ਜਲਨ ਹੈ, ਈਰਖਾ ਦਾ ਸਾੜਾ, ਜੈਲਸੀ ਹੈ ਜਿਹੜੀ ਅੰਦਰ, ਤੜਫਣਾ ਜਿਹੜੀ ਲੱਗੀ ਹੋਈ ਹੈ, ਉਹ ਖਤਮ ਹੋ ਗਈ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀ। ਸਤਿਗੁਰੂ ਦਾ ਦਰਸ਼ਨ ਪਾ ਕੇ ਹਰ ਅੰਮ੍ਰਿਤ ਬਾਣੀ ਗਾਵੇ, ਸਾਧਾਂ ਕੀ ਧੂੜੀ ਨਹਾਵੇ। ਜਿਹੜਾ ਐਦਾਂ ਅੰਮ੍ਰਿਤ ਬਾਣੀ ਗਾਉਂਦਾ ਹੈ ਨਾ ਜੀ, ਗੁਰੂ ਗ੍ਰੰਥ ਸਾਹਿਬ ਜੀ ਚ ਲਿਖਿਆ ਹੈ, ਸਾਧ ਕੀ ਧੂੜ ਕਰੋ ਸਾਧ ਉੱਪਰ ਜਾਈਏ ਗੁਰਬਾਨ। ਹੁਣ ਜੇ ਬੰਦਾ ਗੁਰਬਾਣੀ ਨੂੰ ਧਿਆਨ ਨਾਲ ਨਹੀਂ ਪੜ੍ਹਦਾ, ਉਹ ਤੇ ਇਹ ਸਮਝ ਜਾਏਗਾ ਵੀ ਇੱਥੇ ਲਿਖਿਆ ਸਾਧੂਆਂ ਦੀ ਧੂੜੀ ਵਿੱਚ ਕੀ ਕਰੋ। ਸਾਵਧਾਨ ਰਹਿ ਕੇ ਦੱਸੋ ਬਈ, ਸਾਧੂਆਂ ਦੀ ਧੂੜੀ ਵਿੱਚ ਕੀ ਕਰੋ? ਤੇ ਕਦੇ ਇਸ਼ਨਾਨ ਕਰਦਾ ਵੇਖਿਆ ਸਾਧੂ ਦੀ ਧੂੜੀ ਚ ਤੁਸੀਂ? ਕੋਈ ਕਿਵੇਂ ਕਰੀਏ ਫਿਰ ਇਸ਼ਨਾਨ ਬਈ? ਆ ਜਿੰਨਾ ਸੰਗਤ ਸਾਰੀ ਬੈਠੀ ਹੈ, ਮੈਟ ਤੋਂ ਸਾਰੀ ਮਿੱਟੀ ਇਕੱਠੀ ਕਰ ਲੈਂਦੇ ਆ, ਉੱਥੇ ਡਰੰਮ ਭਰ ਕੇ ਰੱਖ ਲੈਂਦੇ ਆ, ਜਿਹੜਾ ਆਵੇ ਕੱਪ ਪਾ ਦਈਏ ਸਿਰ 'ਚ ਵੀ ਸਾਧਾਂ ਦੀ ਧੂੜੀ ਵਿੱਚ ਇਸ਼ਨਾਨ ਲਿਖਿਆ ਤੇ ਪਿਆ ਬਾਣੀ 'ਚ, ਬਾਣੀ 'ਚ ਲਿਖਿਆ ਇਸ਼ਨਾਨ ਕਰੋ। ਅਗਲਿਆਂ ਨੇ ਸਾਨੂੰ ਬੁੱਧੂ ਕਿਉਂ ਬਣਾਇਆ? ਕਿਉਂਕਿ ਆਪਾਂ ਖੁਦ ਬਾਣੀ ਨੂੰ ਪੜ੍ਹਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜਦੋਂ ਐਦਾਂ ਦੀਆਂ ਪੰਗਤੀਆਂ ਆਈਆਂ, ਅਗਲਿਆਂ ਨੇ ਪੈਰ ਅੱਗੇ ਕਰਤੇ ਵੀ ਟੇਕੀ, ਚੱਲ ਮੱਥਾ ਸਾਧੂਆਂ ਦੀ ਧੂੜ ਵਿੱਚ ਇਸ਼ਨਾਨ ਕਰਨ ਨੂੰ ਬਾਣੀ 'ਚ ਲਿਖਿਆ ਪਿਆ ਭਾਈ। ਆ ਵੇਖੋ ਬਾਣੀ 'ਚ ਲਿਖਿਆ ਪਿਆ, ਕਰੋ ਇਸ਼ਨਾਨ ਹੁਣ ਭਾਈ। ਏਦਾਂ ਹੀ ਕਹਿੰਦੇ ਅਗਲੇ ਅਗਲੇ ਸਾਡਾ ਅਗਲਿਆਂ ਦਾ ਕਸੂਰ ਨਹੀਂ, ਅਸੀਂ ਖੁਦ ਨਹੀਂ ਪੜ੍ਹਿਆ। ਜੇ ਸਮਝਿਆ ਹੁੰਦਾ ਵੀ ਯਾਰ ਗੱਲ ਤੇ ਸੋਚਣ ਵਾਲੀ ਹੈ, ਗੱਲ ਤੇ ਸੋਚਣ ਵਾਲੀ ਹੈ, ਜਦੋਂ ਬਾਣੀ ਚ ਆ ਗਿਆ ਮੇਰੇ ਰਾਮ ਹਰ ਜਨ ਕੈ ਹੋ ਬਲ ਜਾਈ, ਕੇਸਾਂ ਕਾ ਕਰ ਚਬਰ ਢਲਾਵਾਂ ਚਰਨ ਧੂੜ ਮੁਖ ਲਾਈ। ਕੇਸਾਂ ਦਾ ਚੌਰ ਕਰੀਏ ਤੇ ਧੂੜੀ ਮੱਥੇ ਨੂੰ ਲਾਈਏ, ਕਿਹੜੀ ਧੂੜੀ ਦੀ ਗੱਲ ਕੀਤੀ ਹੈ ਉੱਥੇ? ਜੇ ਧੂੜੀ ਮੱਥੇ ਤੇ ਲਾਉਣੀ ਹੈ ਤੇ ਚੇਤਾ ਰੱਖਿਓ ਬਾਣੀ ਵਿੱਚ ਧੂੜੀ ਦਾ ਇਸ਼ਨਾਨ ਵੀ ਲਿਖਿਆ। ਫਿਰ ਇਸ਼ਨਾਨ ਕਿਵੇਂ ਕਰਾਂਗੇ ਪਿਆਰਿਓ? ਫਿਰ ਤੇ ਇਦਾਂ ਹੀ ਹੋਏਗਾ ਨਾ ਵੀ ਸਾਰੀ ਸੰਗਤ ਬੈਠੀ ਹੋਵੇ, ਮੈਟ ਝਾੜ ਕੇ ਉੱਥੇ ਡਰੰਮ ਭਰ ਕੇ ਰੱਖ ਲੈਂਦੇ ਆ, ਜਿਹੜਾ ਆਵੇ ਕੱਪ ਉਹਦੇ ਸਿਰ 'ਚ ਪਾ ਦਿਓ। ਜਗਲਾ ਪੁੱਛੇ ਵੀ ਮਿੱਟੀ ਕਿਉਂ ਮੇਰੇ ਸਿਰ 'ਚ ਪਾਈ ਜਾਂਦੇ ਹੋ? ਅਗਲੇ ਨੂੰ ਕਹੋ ਜੀ ਧੂੜੀ ਇਸ਼ਨਾਨ ਹੈ, ਬਾਣੀ 'ਚ ਲਿਖਿਆ ਹੋਇਆ। ਫਿਰ ਬੇਨਤੀ ਨੂੰ ਕਿਰਪਾ ਕਰਕੇ ਧਿਆਨ ਨਾਲ ਸਮਝਣ ਦੀ ਖੇਚਲ ਕਰਿਓ ਪਿਆਰਿਓ। ਇਸ ਗੱਲ ਨੂੰ ਜ਼ਰੂਰ ਦਿਮਾਗ ਵਿੱਚ ਰੱਖਿਓ। ਕਈ ਵਾਰੀ ਜਦੋਂ ਅਸੀਂ ਆਪ ਬਾਣੀ ਨੂੰ ਨਹੀਂ ਪੜਾਂਗੇ, ਸਮਝਾਂਗੇ ਨਹੀਂ, ਤੇ ਬੜੇ ਟਪਲੇ ਲੱਗਣਗੇ, ਬੜੇ ਭੁਲੇਖੇ ਪੈਣਗੇ। ਉਹਨਾਂ ਭੁਲੇਖਿਆਂ ਦਾ ਨਜਾਇਜ਼ ਫਾਇਦਾ ਪਖੰਡੀਆਂ ਨੇ ਉਠਾਉਣਾ ਹੈ। ਉਹਨਾਂ ਭੁਲੇਖਿਆਂ ਦਾ ਨਜਾਇਜ਼ ਫਾਇਦਾ ਕਿਹਨਾਂ ਨੇ ਉਠਾਉਣਾ ਹੈ ਭਾਈ? ਪਖੰਡੀਆਂ ਨੇ। ਅਗਲਿਆਂ ਨੇ ਤੇ ਇਹ ਸਮਝਾਤਾ ਸਿੱਧਾ ਹੀ, ਪਰ ਜੇ ਆਪਾਂ ਪੁੱਛੀਏ ਵੀ ਮੱਥੇ ਨਾਲ ਧੂੜੀ ਲਾਉਣ ਦੀ ਗੱਲ ਹੈ, ਇਹ ਤੇ ਇਸ਼ਨਾਨ ਵੀ ਲਿਖਿਆ ਹੈ, ਫਿਰ ਤੇ ਇਸ਼ਨਾਨ ਕਰਨਾ ਚਾਹੀਦਾ ਤੇ ਕੱਪ ਭਰ ਕੇ ਲੈ ਜਿਓ। ਜੇ ਕੋਈ ਬਾਬਾ ਜੀ ਕਹਿਣ ਵੀ ਭਾਈ ਧੂੜੀ ਤੇ ਬੜੀ ਚੰਗੀ ਹੁੰਦੀ ਹੈ, ਧੂੜੀ ਤੇ ਮਸਾਂ ਲੱਭਦੀ ਹੈ, ਫਿਰ ਅਗਲੇ ਦੇ ਕੱਪ ਪਾ ਦਿਓ ਐਦਾਂ ਭਰ ਕੇ ਪਾਓ। ਉਹਨੇ ਚੀਕ ਮਾਰਨੀ ਵੀ ਆਹ ਕੀ ਕੀਤਾ ਤੂੰ, ਮਿੱਟੀ ਪਾ ਦਿੱਤੀ। ਉਹਨਾਂ ਨੂੰ ਮਿੱਟੀ ਨਹੀਂ ਜੀ, ਇਹ ਤੇ ਸੰਗਤਾਂ ਦੀ ਧੂੜ ਹੈ। ਆਖੋ ਸਤਨਾਮ, ਮਿੱਟੀ ਨਹੀਂ ਇਹ ਧੂੜ ਹੈ। ਫੇਰ ਵੇਖਿਓ ਚੀਕਾਂ ਮਾਰਦੇ, ਇਹ ਧੂੜੀ ਆਪਣੇ ਤੇ ਨਹੀਂ ਕਦੇ ਪਵਾਉਣਗੇ, ਭਲਾ ਆਪਣਾ ਨਹੀਂ ਕਰਾਉਣਗੇ, ਸਾਡੇ ਤੇ ਹੀ ਧੂੜੀ ਪਾਉਂਦੇ ਆ। ਆਪਾਂ ਨੂੰ ਹੀ ਕਹਿਣਗੇ ਧੂੜੀ ਲੈ ਲਓ, ਧੂੜੀ ਲੈ ਲਓ, ਆਪ ਨਹੀਂ ਲੈਣਗੇ ਧੂੜੀ। ਇਸ ਗੱਲ ਨੂੰ ਸਮਝਿਓ, ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਮਹਾਰਾਜ ਫਿਰ ਧੂੜੀ ਇਸ਼ਨਾਨ ਹੁੰਦਾ ਕੀ ਹੈ? ਕਹਿੰਦੇ ਜਦੋਂ ਇਦਾਂ ਸਾਰੀਆਂ ਸੰਗਤਾਂ ਰਲ ਮਿਲ ਕੇ ਬਾਣੀ ਗਾਉਂਦੀਆਂ, ਹਰ ਅੰਮ੍ਰਿਤ ਬਾਣੀ ਗਾਵੇ ਸਾਧਾਂ ਕੀ ਧੂੜੀ ਨਹਾਵੇ। ਆ ਹੈ ਨਹਾਉਣਾ, ਬਾਣੀ ਦੇ ਅਰਥ ਬਾਣੀ ਚੋਂ ਹੀ ਕਰਨੇ ਚਾਹੀਦੇ ਹੈ। ਬਾਣੀ ਦਾ ਸਵਾਲਾਂ ਦੇ ਜਵਾਬ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਲੱਭਣਗੇ। ਜੇ ਆਪਾਂ ਗੌਰ ਨਾ ਕੀਤੀ ਤੇ ਫਿਰ ਅਗਲਿਆਂ ਨੇ ਸਾਨੂੰ ਉਲਝਾ ਦੇਣਾ। ਕਿਰਪਾ ਕਰਕੇ ਇਸ ਨੁਕਤੇ ਨੂੰ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰਿਓ। ਹੁਣ ਗੁਰਬਾਣੀ 'ਚ ਲਿਖਿਆ ਆਉਂਦਾ ਮਾਈ ਚਰਨ ਗੁਰ ਮੀਠੇ। ਹੁਣ ਦੱਸੋ ਕਿਹੜੇ ਚਰਨ ਮਿੱਠੇ? ਜਦੋਂ ਬਾਣੀ 'ਚ ਲਿਖਿਆ ਆ ਗਿਆ ਵੀ ਮਾਈ ਚਰਨ ਗੁਰ ਮੀਠੇ, ਫਿਰ ਕਿਹੜੇ ਚਰਨ ਕਿਵੇਂ ਮਿੱਠੇ ਹੋ ਗਏ? ਮਤਲਬ ਚਰਨ ਖਾ ਕੇ ਵੇਖੇ ਨੇ ਵੀ ਚਰਨ ਮਿੱਠੇ ਲੱਗਣਗੇ, ਫਿਰ ਕਿਵੇਂ ਪਤਾ ਲੱਗੂ ਵੀ ਚਰਨ ਮਿੱਠੇ ਨੇ ਕਿ ਫਿੱਕੇ ਨੇ, ਚਰਨ ਮਿੱਠੇ ਨੇ ਕਿ ਕੌੜੇ ਨੇ? ਮਿੱਠਾ ਫਿਰ ਕੀ ਹੋਇਆ? ਅਸਲ ਵਿੱਚ ਗੁਰੂ ਜੀ ਤੁਹਾਡੇ ਬਚਨ ਬੜੇ ਮਿੱਠੇ ਨੇ, ਤੁਹਾਡੇ ਬਚਨ ਹੀ ਤੁਹਾਡੇ ਚਰਨ ਨੇ। ਆਖੋ ਸਤਨਾਮ, ਫਿਰ ਗੱਜ ਕੇ ਆਖੋ ਸਿੰਘੋ ਸਤਨਾਮ, ਤੁਹਾਡੇ ਬਚਨ ਹੀ ਤੁਹਾਡੇ ਚਰਨ ਨੇ, ਤੁਹਾਡੇ ਬਚਨਾ ਬਚਨ ਹੀ ਧੂੜੀ ਹੈ, ਤੁਹਾਡੀ ਬਾਣੀ ਹੀ ਧੂੜੀ ਹੈ, ਤੁਹਾਡੇ ਬਚਨ ਹੀ ਚਰਨ ਨੇ। ਅਸੀਂ ਸ਼ਬਦ ਨਾਲ ਜੁੜਨਾ, ਗਿਆਨ ਨਾਲ ਜੁੜਨਾ, ਸਮਝ ਨਾਲ ਜੁੜਨਾ। ਟੀਚਰ ਹਮੇਸ਼ਾ ਕਹਿੰਦਾ ਮੇਰੇ ਸਰੀਰ ਨਾਲ ਨਾ ਜੁੜ, ਜੋ ਮੈਂ ਪੜ੍ਹਾ ਰਿਹਾ ਉਹਦੇ ਨਾਲ ਜੁੜ। ਦੱਸੋ ਜੀ ਜਰਾ ਜਵਾਬ ਦਿਓ, ਜੇ ਟੀਚਰ ਦੀ ਫੋਟੋ ਘਰ ਵਿੱਚ ਨਾ ਲਾਈ ਜਾਵੇ ਕੀ ਬੰਦਾ ਡਾਕਟਰ ਬਣ ਨਹੀਂ ਸਕਦਾ? ਬਣ ਸਕਦਾ ਹੈ? ਮੁਹੰਮਦ ਸਾਹਿਬ ਦੀ ਕੋਈ ਫੋਟੋ ਹੈ ਇਸਲਾਮ ਧਰਮ ਵਿੱਚ? ਮੁਹੰਮਦ ਸਾਹਿਬ ਦੀ ਕੋਈ ਫੋਟੋ ਹੈ ਜੀ? ਨਹੀਂ। ਤੇ ਮੁਸਲਮਾਨ ਕਿਤੇ ਥੋੜੇ ਆ? ਇਸਲਾਮ ਧਰਮ ਕਿੱਡਾ ਵੱਡਾ ਧਰਮ ਹੈ। ਅਸਲ ਵਿੱਚ ਪ੍ਰੋਬਲਮ ਇਹ ਹੈ ਕਿ ਅਸੀਂ ਖੁਦ ਖੁਦ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਤੇ ਜਿਵੇਂ ਲੋਕ ਸਮਝਾਈ ਜਾਂਦੇ ਆ, ਭਾਈ ਜਦੋਂ ਤੂੰ ਕੋਈ ਘਰ ਬਣਾਉਣਾ ਹੈ ਕਿੰਨਾ ਇੰਟਰਸਟ ਹੁੰਦਾ ਤੇਰਾ, ਇੰਨਾ ਵੀ ਛੋਟਾ ਜਿਹਾ ਪਲੌਟ ਹੈ ਉਹਦੇ ਵਿੱਚ ਕਿੰਨਾ ਕੁਝ ਕਰਦਾ ਭਾਈ, ਇੱਥੇ ਡਰਾਇੰਗ ਰੂਮ ਬਣੂਗਾ, ਇੱਥੇ ਡਰੈਸਿੰਗ ਬਣੂਗਾ, ਇੱਥੇ ਗੈਸਟ ਰੂਮ ਬਣੂਗਾ, ਇੱਥੇ ਬਾਥਰੂਮ ਬਣੂਗਾ, ਇੱਥੇ ਬੈੱਡਰੂਮ, ਇੱਦਾਂ ਸਾਰਾ ਧਿਆਨ ਇੱਥੇ ਪੌੜੀ ਚਾੜਾਂਗੇ, ਆਹ ਸਟੋਰ ਰੂਮ ਬਣੂ, ਆ ਇੱਥੇ ਬਾਹਰ ਛੋਟਾ ਜਿਹਾ ਗਾਰਡਨ ਵੀ ਬਣਾ ਲੈਣਾ ਹੈ, ਇੱਥੇ ਗੈਰੇਜ ਬਣੂ, ਕਿੰਨਾ ਇੰਟਰਸਟ ਹੈ ਤੈਨੂੰ ਘਰ ਵਾਸਤੇ, ਕਿੰਨਾ ਇੰਟਰਸਟ ਹੈ, ਬੱਚਾ ਪੜ੍ਹਾਉਣਾ ਹੁੰਦਾ ਕਿੰਨਾ ਧਿਆਨ ਦੇਣਾ ਹੈ, ਮੇਰਾ ਪੁੱਤ ਵਧੀਆ ਸਕੂਲ 'ਚ ਪੜ੍ਹਨੇ ਪਾਊਂਗਾ ਮੈਂ, ਮੇਰਾ ਬੱਚਾ ਵੱਡਾ ਹੋ ਕੇ ਆਹ ਬਣੂਗਾ, ਕਿੰਨਾ ਇੰਟਰਸਟ ਹੈ ਕੱਪੜੇ ਪਾਉਂਦੇ ਆ, ਕਿੰਨਾ ਇੰਟਰਸਟ ਹੈ ਵੀ ਪੱਗ ਐ ਬੰਨਾ, ਪੈਂਟ ਇਹਦੇ ਨਾਲ ਦੀ, ਸ਼ੂ ਮੇਰੇ ਇਦਾਂ ਦੇ ਹੋਣਗੇ, ਸਾਰੀਆਂ ਚੀਜ਼ਾਂ 'ਚ ਇੰਟਰਸਟ ਦਿਖਾਇਆ ਅਸੀਂ, ਬਾਣੀ ਵਾਲੇ ਪਾਸੇ ਇੰਟਰਸਟ ਕਿਉਂ ਨਹੀਂ ਦਿਖਾਉਂਦੇ, ਇੱਧਰ ਵਾਲੇ ਪਾਸੇ ਸਾਡਾ ਧਿਆਨ ਕਿਉਂ ਨਹੀਂ ਜਾਂਦਾ, ਇੰਟਰਸਟ ਕਿਉਂ ਨਹੀਂ ਬਣਦਾ ਸਾਡਾ? ਮੇਰੇ ਉਹ ਵੀਰੋ ਭਾਈਓ, ਜੇ ਇੰਟਰਸਟ ਬਣਾਵਾਂਗੇ, ਜਿਹੜੇ ਬੰਦੇ ਦਾ ਸ਼ੌਂਕ ਹੈ ਨਾ ਵੀ ਇੱਕ ਦਿਨ ਕੋਠੀ ਪਾਉਣੀ ਹੈ, ਇੱਕ ਨਾ ਇੱਕ ਦਿਨ ਉਹਦੀ ਕੋਠੀ ਜ਼ਰੂਰ ਪੈ ਜਾਂਦੀ ਹੈ। ਜਿਹੜਾ ਸ਼ੌਂਕ ਰੱਖਦਾ ਵੀ ਇੱਕ ਦਿਨ ਗੱਡੀ ਲਿਆਵਾਂਗੇ, ਮਿਹਨਤ ਕਰਦਾ ਇੱਕ ਨਾ ਇੱਕ ਦਿਨ ਗੱਡੀ ਤੇ ਬਹਿ ਹੀ ਜਾਂਦਾ। ਜਿਹੜਾ ਚਾਹੁੰਦਾ ਜਹਾਜ਼ ਚੜ੍ਹਨਾ ਹੈ, ਪੈਸ਼ਨ ਹੋਵੇ ਅੰਦਰ ਲੱਗਿਆ ਰਵੇ, ਇੱਕ ਦਿਨ ਚੜ੍ਹ ਜਾਂਦਾ ਹੈ। ਜੇ ਸ਼ੌਂਕ ਰੱਖੀਏ ਵੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਕੀ ਨੇ, ਮੈਂ ਸਮਝਣਾ ਚਾਹੁੰਦਾ ਹੈ, ਤੇ ਆਪੇ ਹੀ ਪਤਾ ਲੱਗ ਜਾਂਦਾ ਹੈ। ਇੱਧਰ ਇੰਟਰਸਟ ਹੀ ਕੋਈ ਨਹੀਂ ਪਿਆ ਰਿਹਾ, ਸਾਡਾ ਸ਼ੌਂਕ ਹੀ ਨਹੀਂ। ਜੇ ਤੁਸੀਂ ਇੰਟਰਸਟ ਪੈਦਾ ਕਰ ਲਓ, ਜਿੰਨੇ ਪੰਜਾਬੀ ਜਿੰਨੇ ਸਿੱਖਾਂ ਅਸੀਂ ਗੁਰੂ ਗ੍ਰੰਥ ਸਾਹਿਬ ਪ੍ਰਤੀ ਇੰਟਰਸਟ ਪੈਦਾ ਕਰ ਲਓ, ਅਸੀਂ ਲੋਕਾਂ ਦੀਆਂ ਗਾਲਾਂ ਕਿਉਂ ਖਾਈਏ? ਅਸੀਂ ਲੋਕਾਂ ਦੀਆਂ ਗਾਲਾਂ ਕਿਉਂ ਖਾਈਏ? ਅਸੀਂ ਤਰ੍ਹਾਂ ਤਰ੍ਹਾਂ ਦੀਆਂ ਲੋਕਾਂ ਤੋਂ ਗੱਲਾਂ ਸੁਣਦੇ ਹਾਂ ਸਿਰਫ ਇਸ ਕਰਕੇ ਵੀ ਗੁਰਬਾਣੀ ਦੀ ਗੱਲ ਕਰਦੇ ਹਾਂ। ਗੁਰਬਾਣੀ ਨਾਲ ਜੁੜੋ, ਆਪ ਪੜ੍ਹੋ, ਆਪ ਸੁਣੋ, ਆਪ ਸਮਝੋ, ਆਪ ਪਿਆਰ ਪਾ ਲਓ ਗੁਰੂ ਗ੍ਰੰਥ ਸਾਹਿਬ ਨਾਲ, ਪਿਆਰਿਓ, ਆਪ ਵੇਖਣ ਲੱਗ ਜਾਓ ਵੀ ਕੀ ਲਿਖਿਆ। ਸਾਡੇ ਵਰਗਿਆਂ ਨੂੰ ਵਿੱਚੋਂ ਕੱਢ ਦਿਓ, ਆਪ ਬਸ ਬਾਣੀ ਪੜ੍ਹੋ। ਤੁਹਾਡੇ ਪਿੰਡ ਵਿੱਚ ਆ ਜਿੰਨੇ ਸ਼ਬਦ ਅਸੀਂ ਗਾ ਰਹੇ ਹਾਂ, ਅਸੀਂ ਆਪਣੇ ਕੋਲੋਂ ਲੈ ਕੇ ਆਏ ਹਾਂ ਕੋਈ ਸ਼ਬਦ? ਤੁਹਾਡੇ ਪਿੰਡਾਂ 'ਚ ਗੁਰਦੁਆਰਾ ਹੈ, ਗੁਰਦੁਆਰੇ 'ਚ ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਉੱਥੋਂ ਹੀ ਪੜ੍ਹ ਪੜ੍ਹ ਸੁਣਾਈ ਜਾਂਦੇ ਹਾਂ। ਆ ਤੇਰੀ ਜੇਬ ਵਿੱਚ ਫੋਨ ਪਿਆ, ਤੇਰੀ ਜੇਬ 'ਚ ਫੋਨ ਵਿੱਚ ਹੀ ਗੁਰਬਾਣੀ ਹੈ, ਉੱਥੋਂ ਹੀ ਪੜ੍ਹੀ ਜਾਂਦੇ ਹਾਂ ਅਸੀਂ, ਅਸੀਂ ਕਿੱਥੋਂ ਲੈ ਆਏ? ਇਹ ਸਾਡਾ ਕੀ ਹੈ ਇਹਦੇ ਵਿੱਚ? ਤੂੰ ਹੈ ਤੇ ਤੇਰਾ ਗੁਰੂ ਹੈ, ਜਿੰਨਾ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਲੱਗਦੇ ਹੈ, ਉਨੇ ਗੁਰੂ ਗ੍ਰੰਥ ਸਾਹਿਬ ਜੀ ਤੇਰੇ ਲੱਗਦੇ ਹੈ। ਅਸੀਂ ਸਭ ਕੁਝ ਇਹਨਾਂ ਤੋਂ ਪੁੱਛਦੇ ਹਾਂ, ਇਹਨਾਂ ਨੂੰ ਪੜ੍ਹਦੇ ਹਾਂ, ਇਹਨਾਂ ਨੂੰ ਸਮਝਦੇ ਹਾਂ। ਤੁਸੀਂ ਵੀ ਪੜ੍ਹੋ, ਤੁਸੀਂ ਵੀ ਸਮਝੋ, ਬਸ ਗਤੀ ਕਰੀਏ। ਜਹਾਜ਼ੇ ਚੜ੍ਹਨ ਦਾ ਮਤਲਬ ਹੈ ਸਰੀਰ ਸਿੱਖ ਨਹੀਂ ਹੁੰਦਾ, ਸੁਰਤ ਸਿੱਖ ਹੈ। ਸਰੀਰ ਗੁਰੂ ਨਹੀਂ ਹੁੰਦਾ, ਗਿਆਨ ਗੁਰੂ ਹੈ, ਗਿਆਨ ਗੁਰੂ ਹੈ, ਸੁਰਤ ਸਿੱਖ ਹੈ। ਸ਼ਬਦ ਗੁਰੂ, ਸੁਰਤ ਧੁਨ ਚੇਲਾ। ਦੇਹ ਵਿੱਚ ਨਹੀਂ ਆਉਂਦੀ, ਸਰੀਰ ਵਿੱਚ ਨਹੀਂ ਆਉਂਦਾ। ਤੇ ਜਦੋਂ ਅਸੀਂ ਮੇਰਿਓ ਵੀਰੋ ਭਾਈਓ, ਜਦੋਂ ਐ ਸੁਰਤ ਨਾਲ ਐ ਸੁਰਤ ਜੀ ਜੋੜ ਕੇ ਰੱਖਦੇ ਹੋ ਨਾ ਤੁਸੀਂ, ਜਦੋਂ ਐ ਪੜ੍ਹਦੇ ਹੋ, ਜਦੋਂ ਸ਼ਬਦ ਚੱਲਦਾ ਹੈ, ਤੇ ਤੁਹਾਡੀ ਸੁਰਤ, ਮੇਰੀ ਸੁਰਤ, ਆਪਣੀ ਸਾਰਿਆਂ ਦੀ, ਉਹ ਸੁਰਤ ਸ਼ਬਦ ਦੇ ਉੱਤੇ ਸਵਾਰ ਹੋਵੇ, ਸ਼ਬਦ ਨਾਲ ਇੱਕਮਿਕ ਹੋਵੇ। ਤੇ ਸ਼ਬਦ ਬੜੀ ਉੱਪਰ ਦੀ ਗੱਲ ਕਰਦਾ ਹੈ, ਤੇ ਜੇ ਤੂੰ ਸੁਰਤ ਮਾੜੀ ਜੀ ਨਾਲ ਜੋੜਦੀ, ਤੇ ਤੇਰੀ ਸੁਰਤ ਨੂੰ ਇਹਨੇ ਬਹੁਤ ਉੱਪਰ ਲੈ ਜਾਣਾ ਹੈ। ਕਿੱਥੇ ਲੈ ਜੂ? ਜਿੱਥੇ ਕੋਈ ਦੁੱਖ ਨਹੀਂ, ਜਿੱਥੇ ਕੋਈ ਤਕਲੀਫ ਨਹੀਂ, ਜਿੱਥੇ ਤਵੀ ਦਾ ਸੇਕ ਨਹੀਂ ਪਹੁੰਚਦਾ, ਜਿੱਥੇ ਉਬਲਦਾ ਪਾਣੀ ਨਹੀਂ ਪਹੁੰਚਦਾ, ਜਿੱਥੇ ਕੰਡੇ ਨਹੀਂ ਪਹੁੰਚਦੇ, ਜਿੱਥੇ ਟਿੰਡ ਦਾ ਸਰਾਣਾ ਨਹੀਂ ਪਹੁੰਚਦਾ, ਜਿੱਥੇ ਪੁੱਤਰਾਂ ਦੇ ਵਿਛੋੜੇ ਨਹੀਂ ਪਹੁੰਚਦੇ। ਸੁਰਤ ਜੇ ਕਿਤੇ ਨਾਲ ਜੋੜ ਲਵੇ, ਸੁਰਤ ਜੋ ਗੁਰੂ ਸਾਹਿਬ ਕਹਿੰਦੇ ਐ ਉਹਨਾਂ ਬਚਨਾਂ ਦੇ ਨਾਲ ਆਪਣੀ ਸੁਰਤ ਨੂੰ ਜੋੜਨਾ ਸ਼ੁਰੂ ਕਰ। ਇਹਨੂੰ ਕਹਿੰਦੇ ਜਹਾਜ਼ ਬਣਾਇਆ ਪਿਆ, ਪਰ ਜੇ ਕਿਤੇ ਧਿਆਨ ਲਾ ਕੇ ਸੁਣੇ, ਜਹਾਜ਼ ਚੜ੍ਹਨ ਦਾ ਮਤਲਬ ਇਹ ਹੈ ਸਰੀਰ ਨੇ ਨਹੀਂ ਚੜ੍ਹਨਾ, ਬੌਡੀ ਨੇ ਨਹੀਂ ਚੜ੍ਹਨਾ ਕਿਤੇ ਕਿਸੇ ਜਹਾਜ਼ ਤੇ, ਸੁਰਤ ਨੇ ਚੜ੍ਹਨਾ ਹੈ। ਤੇ ਜਦੋਂ ਇਹ ਸ਼ਬਦ ਆਉਂਦਾ ਹੈ ਉਹ ਸ਼ਬਦ ਦੇ ਨਾਲ ਆਪਣੀ ਸੁਰਤ ਨੂੰ ਜੋੜਦੇ ਚੜ੍ਹ ਗਈ ਜਹਾਜ਼, ਬਸ ਜਹਾਜ਼ ਚੜ੍ਹ ਗਈ ਸੁਰਤ ਨਾਲ ਦੀ ਨਾਲ ਹੀ, ਫਿਰ ਆਪਣੀ ਗੁਰੂ ਗ੍ਰੰਥ ਸਾਹਿਬ ਨਾਲ ਬਣਨ ਲੱਗ ਜਾਏਗੀ। ਆ ਨੋਟ ਕਰਿਓ ਪਿਆਰਿਓ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਸਾਡੀ ਬਣਨ ਲੱਗ ਜਾਏਗੀ। ਜਿਵੇਂ ਹੁਣ ਆਪਾਂ ਮੈਂ ਪਿੱਛੇ ਜੇ ਵੀ ਬੇਨਤੀ ਪਰਸੋਂ ਦੇ ਦੀਵਾਨ 'ਚ ਕੀਤੀ ਸੀ, ਭੁੱਲਰ ਹੇੜੀ ਸਮਾਪਤੀ ਵਾਲੇ ਦਿਨ ਬਰਸਾਤ ਆ ਗਈ ਸੀ, ਉਦਣ ਮੈਂ ਗੱਲ ਇਹ ਕਰ ਰਿਹਾ ਸੀ, ਮੀਂਹ ਪੈਂਦਾ ਸੀ, ਉਦਣ ਮੈਂ ਗੱਲ ਬੇਨਤੀ ਸੰਗਤ ਵਿੱਚ ਕਰ ਰਿਹਾ ਸੀ, ਜ਼ਰਾ ਧਿਆਨ ਨਾਲ ਸੁਣਿਓ। ਆਪਾਂ ਜਿਹੜਾ ਸ਼ਬਦ ਪੜ੍ਹਦੇ ਹਾਂ, ਹੋ ਆਇਆ ਦੂਰੋਂ ਚੱਲ ਕੇ, ਆ ਲਓ ਇਹ ਸ਼ਬਦ ਸੁਣਿਓ, ਦੂਰੋਂ ਕਿੱਥੋਂ ਦੂਰੋਂ, ਏਦਾਂ ਹੀ ਦੂਰੀਆਂ ਪੈ ਗਈਆਂ ਸਾਡੀਆਂ, ਹੋਰ ਕੋਈ ਸਰੀਰ ਕਰਕੇ ਥੋੜ੍ਹਾ ਦੂਰੋਂ ਆਏ ਆਪਾਂ, ਐਂ ਦੂਰੀ ਜੀ ਪੈ ਗਈ ਸਾਡੀ। ਲਓ ਪੜ੍ਹੋ।
ਹੋ ਆਇਆ ਦੂਰੋਂ ਚੱਲ ਕੇ, ਮੈਂ ਆਸਾ ਰੱਖੀ ਗਵਾਏ ਜੀਓ।
ਹੁਣ ਦੂਰੋਂ ਦਾ ਮਤਲਬ ਕੀ ਹੈ ਜੀ, ਦੂਰੋਂ ਕਿੱਥੋਂ ਆਇਆ, ਬੜੀ ਦੂਰੋਂ ਚੱਲ ਕੇ ਆਇਆ, ਦੂਰੋਂ ਦਾ ਮਤਲਬ ਕੀ ਹੈ, ਸਰੀਰ ਬਹੁਤ ਨੇੜੇ ਨੇ ਅੰਦਰੋਂ ਦੂਰੀਆਂ ਪੈ ਗਈਆਂ। ਕਈ ਵਾਰੀ ਆਪਾਂ ਕਹਿੰਦੇ ਨੀ, ਨਾਲ ਭਰਾ ਦਾ ਘਰ ਹੈ, ਭਰਾ ਦਾ ਘਰ ਹੈ, ਪੰਜ ਸਾਲ ਤੋਂ ਬੋਲਚਾਲ ਬੰਦ ਹੈ। ਬੋਲੋ ਜੀ, ਪੰਜ ਸਾਲ ਤੋਂ ਬੋਲਚਾਲ, ਇਹਦਾ ਮਤਲਬ ਸਾਡੀਆਂ ਆਪਸ ਵਿੱਚ ਦੂਰੀਆਂ ਪੈ ਗਈਆਂ। ਅਗਲਾ ਕਹਿੰਦਾ ਵਿਆਹ ਤੇ ਨਹੀਂ ਸੱਦਣਾ, ਨਾ ਜੀ ਨਾ, ਅਸੀਂ ਤੇ ਹੁਣ ਬਹੁਤ ਦੂਰ ਦੂਰ ਹੋ ਗਏ, ਹੁਣ ਨਹੀਂ ਅਸੀਂ ਇਕੱਠੇ ਬਹਿ ਸਕਦੇ। ਅਗਲਾ ਕਹਿੰਦਾ ਯਾਰ ਫਲਾਣੇ ਬੰਦੇ ਨੂੰ ਨਹੀਂ ਸੱਦਣਾ, ਨਾ ਜੀ ਨਾ, ਹੁਣ ਬਹੁਤ ਦੂਰ ਦੂਰ ਹੋ ਗਏ, ਅਸੀਂ ਰਹਿੰਦੇ ਤੇ ਪਿੰਡ ਵਿੱਚ ਨੇ, ਤਨ ਤੇ ਨੇੜੇ ਨੇੜੇ ਨੇ, ਘਰ ਤੇ ਗਵਾਂਢ 'ਚ ਹੀ ਹੈ, ਨਾਲ ਵਾਲਾ ਘਰ ਹੈ, ਕੰਧ ਨਾਲ ਘਰ ਹੈ, ਕੰਧ ਨਾਲ ਕੰਧ ਹੈ, ਪਰ ਫਿਰ ਵੀ ਕਹਿੰਦੇ ਬਹੁਤ ਦੂਰ ਹੋ ਗਏ। ਇੱਦਾਂ ਹੀ ਕਹਿੰਦੇ ਆ ਨਾ ਜੀ, ਬਹੁਤ ਦੂਰ ਹੋ ਗਏ। ਦੂਰੀ ਦਾ ਮਤਲਬ ਕੀ ਹੈ ਜੀ, ਗੁਰੂ ਗ੍ਰੰਥ ਸਾਹਿਬ ਦੇ ਤੇ ਬਹੁਤ ਆਪਾਂ ਨੇੜੇ ਹੀ ਰਹਿੰਦੇ ਹਾਂ, ਪਿੰਡ 'ਚ ਹੀ ਪ੍ਰਕਾਸ਼ ਹੈ ਸਾਡੇ 'ਚ, ਆ ਕਿੰਨਾ ਕੁ ਦੂਰ ਬੈਠੇ ਹਾਂ, ਵੇਖੋ ਕਿੰਨਾ ਕੁ ਦੂਰ ਆਪਾਂ ਜਮੇ ਹੀ ਨਾਲ ਬੈਠੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਹੀ, ਪਰ ਸਾਡੀ ਦੂਰੀ ਕਾਹਦੀ ਹੈ, ਤਨ ਦੀ ਦੂਰੀ ਨਹੀਂ, ਕਾਹਦੀ ਦੂਰੀ ਹੈ ਜੀ, ਮਨ ਦੀ ਦੂਰੀ ਹੈ। ਤੇ ਦੂਰੀ ਕਿਵੇਂ ਆ, ਵੇਖੋ ਕਈ ਤੇ ਇਦਾਂ ਦੇ ਲੋਕ ਵੀ ਹੈ, ਸਰੂਪ ਸਿਰ ਤੇ ਚੁੱਕਿਆ ਪਰ ਵੇਖੋ ਗੁਰੂ ਤੋਂ ਬਹੁਤ ਦੂਰ ਹੈ, ਸੀਸ ਤੇ ਸਰੂਪ ਚੱਕ ਕੇ ਵੀ ਬਹੁਤ ਦੂਰ ਹੈ, ਦੇਹ ਨਾਲ ਦੇਹ ਜੁੜੀ ਪਈ ਹੈ, ਟੱਚ ਕਰਦੀ ਹੈ ਦੇਹ ਨਾਲ ਦੇਹ, ਦੇਹ ਕੀ ਹੈ, ਗ੍ਰੰਥ, ਗਿਆਨ ਕੀ ਹੈ, ਗੁਰੂ ਵੀਰੋ ਭਾਈਓ, ਦੇਹ ਕੀ ਹੈ, ਗ੍ਰੰਥ ਦੇਹ ਤੇ ਗਿਆਨ ਗੁਰੂ, ਟੱਚ ਕਰਦੀ ਹੈ ਦੇਹ ਨਾਲ ਦੇਹ, ਸਿਰ ਦੇ ਨਾਲ ਛੋ ਰਹੀ ਹੈ ਤੇ ਹੱਥ ਵੀ ਲੱਗ ਰਿਹਾ ਇਦਾਂ ਜਦੋਂ ਇਦਾਂ ਗੁਰੂ ਸਾਹਿਬ ਨੂੰ ਸੀਸ ਤੇ ਚੁੱਕਿਆ, ਇੰਨਾ ਨੇੜੇ ਪਰ ਫਿਰ ਵੀ ਅੰਦਰੋਂ ਦੂਰ। ਤੇ ਜੇ ਦੂਰੀ ਘਟਾਉਣੀ ਹੋਵੇ ਫਿਰ ਕੀ ਕਰਨਾ ਪੈਂਦਾ ਜੀ, ਜੇ ਦੋ ਭਾਈਆਂ ਦੀ ਆਪਸ 'ਚ ਬਣਦੀ ਨਾ ਹੋਵੇ ਫਿਰ ਸੁਣੋ, ਰਿਸ਼ਤੇਦਾਰ ਆਉਂਦੇ ਐ, ਇਦਾਂ ਸਾਹਮਣੇ ਸਾਹਮਣੇ ਵਾ ਲੈਂਦੇ ਐ, ਫਿਰ ਕਹਿੰਦੇ ਆ ਕਰੋ ਗੱਲਬਾਤ, ਉਹ ਕੋਈ ਗੱਲ ਦੱਸਦੇ, ਹੁਣ ਕੱਢ ਲੈ ਗਬਾਰ ਜਿਹੜਾ ਮਨ ਦਾ ਤੂੰ ਕੱਢ ਲੈ ਜਿਹੜਾ ਕੱਢਣਾ ਹੈ, ਉਧਰੋਂ ਦੂਜਾ ਬੋਲਦਾ, ਐਦਾਂ ਗੱਲਬਾਤ ਚੱਲ ਪੈਂਦੀ ਹੈ, ਉਹ ਗੱਲਬਾਤ ਸੰਤ ਮਿਲੇ ਕਿਸ ਸੁਣੀਐ ਕਹੀਐ, ਐ ਗੱਲਬਾਤ ਚੱਲੇ, ਆਪਸ ਵਿੱਚ ਗੱਲਬਾਤ ਹੋਵੇ, ਜਦੋਂ ਗੱਲਬਾਤ ਹੁੰਦੀ ਹੈ ਫਿਰ ਹੌਲੀ ਹੌਲੀ ਦੂਰੀਆਂ ਘਟਦੀਆਂ। ਫਿਰ ਕਹਿੰਦੇ ਪਾਓ ਜੱਫੀ ਯਾਰ, ਹੁਣ ਹੋ ਜਾਓ ਇਕੱਠੇ, ਲੈ ਹੁਣ ਲੈ ਬਈ ਲੈ, ਹੁਣ ਉਹ ਵੇਖੋ 5 ਸਾਲ ਦੇ ਦੂਰ ਦੂਰ ਹੋਏ ਪਏ ਸੀ, 10 ਸਾਲ ਦੇ ਦੂਰ ਦੂਰ ਹੋਏ ਪਏ ਸੀ, ਜੱਫੀਆਂ ਪਵਾਤੀਆਂ ਵਿੱਚ ਆਇਆ ਕੋਈ ਵਿਚੋਲਾ ਕਹਿੰਦਾ ਬਹਿ ਜਾਓ ਯਾਰ ਕਿਉਂ ਅੱਡ ਅੱਡ ਹੋਏ ਫਿਰਦੇ ਹੋ ਲੈ ਇਕੱਠੇ ਹੋ ਗਏ ਘਰ ਤੇ ਪਹਿਲਾਂ ਹੀ ਨਾਲ ਨਾਲ ਸੀ ਦੂਰੀਆਂ ਮਿਟ ਗਈਆਂ ਦੂਰੀ ਇਹਨੂੰ ਕਹਿੰਦੇ ਐ ਹੋਰ ਅਸੀਂ ਕਿੱਥੋਂ ਦੂਰੋਂ ਕਿੱਥੋਂ ਆ ਗਏ ਆਹ ਦੂਰੀਆਂ ਨੇ ਇੰਨਾ ਨੇੜੇ ਹੋ ਕੇ ਵੀ ਇੰਨੀ ਦੂਰ ਤੇ ਕਈ ਬੜੇ ਵਿਗੜੇ ਭੈੜੀ ਨਸਲ ਹੁੰਦੀ ਹੈ ਕਈ ਬੰਦੇ ਇੱਡੇ ਵਿਗੜੇ ਐ ਉਹ ਚਾਹੁੰਦੇ ਨਹੀਂ ਕਿ ਇਕੱਠੇ ਬਹਿ ਚਾਹੁੰਦੇ ਨਹੀਂ ਇਕੱਠੇ ਬਹਿ ਇਕੱਠੇ ਬਹਿ ਗਏ ਦੋ ਭਰਾ ਰਲ ਗਏ ਉਹ ਦੁੱਗਣੀ ਖੇਤੀ ਕਰਨਗੇ ਇੱਕ ਦੂਜੇ ਦਾ ਟਰੈਕਟਰ ਵਰਤ ਲੈਣਾ ਫਸਲਾਂ ਇੱਕ ਚੁੱਲ੍ਹੇ ਤੇ ਰੋਟੀ ਨਹੀਂ ਪੱਕਣੀ ਚਾਹੀਦੀ ਇਹਨਾਂ ਦੀ ਸਾਂਝਾ ਚੁੱਲ੍ਹਾ ਨਾ ਹੋਵੇ ਵਿਗੜਿਆਂ ਨੇ ਕਦੇ ਇਕੱਠੇ ਬਹਿਣ ਨਹੀਂ ਦੇਣਾ ਚਾਹੁੰਦੇ ਨਹੀਂ ਇਹਨਾਂ ਦੀ ਬਣੇ ਸਾਡੇ ਬੰਦੇ ਬਹੁਤ ਨੇ ਜਿਹੜੇ ਕਹਿੰਦੇ ਨੇ ਆਪ ਨਾ ਬਾਣੀ ਪੜਨ ਹੱਥ ਨਾ ਲਾਇਓ ਪਾਪ ਲੱਗ ਜੂ ਤੁਸੀਂ ਆਪ ਨਾ ਨੇੜੇ ਲੱਗਿਓ ਸਾਡੇ ਵਰਗੇ ਚੌਧਰੀ ਬਣੇ ਫਿਰਦੇ ਨੇ ਵੀ ਮੈਨੂੰ ਹੀ ਪੁੱਛੋ ਆਖੋ ਸਤਨਾਮ ਹਾਂਜੀ ਏਦਾਂ ਹੀ ਹੈ ਸਾਨੂੰ ਪੁੱਛੋ ਜਿਹੜੀ ਗੱਲ ਪੁੱਛਣੀ ਹੈ ਸਾਨੂੰ ਪੁੱਛੋ ਤੁਸੀਂ ਨਾ ਹੱਥ ਲਾਇਓ ਪਾਪ ਲੱਗ ਜੂ ਤੁਸੀਂ ਨੇੜੇ ਨਾ ਜਾਇਓ ਪਾਪ ਲੱਗ ਜੂ ਤੇ ਮੈਂ ਉਦਣ ਉੱਥੇ ਵੀ ਗੱਲ ਕੀਤੀ ਸੀ ਪਰਸੋਂ ਵੀ ਭੈਣਾਂ ਨੂੰ ਮੈਨੂੰ ਅਸੀਂ ਨਾ ਸਹਿਜ ਪਾਠ ਕੁਢਾਣੀ ਦਿਵਾਨ ਲੱਗੇ ਹੁਣ ਆਪਣੇ ਤੇ ਕੁਢਾਣੀ ਦਿਵਾਨ ਤੋਂ ਬਾਅਦ 300 ਨੇ ਉੱਥੇ ਸਹਿਜ ਪਾਠ ਰੱਖੇ 300 ਨੇ ਉੱਥੇ ਰੱਖੇ 150-200 ਨੇ ਉੱਧਰ ਉੱਪਲ ਖਾਲਸਾ ਰੱਖੇ ਉੱਧਰ 400-500 ਇਦਾਂ ਸਹਿਜ ਪਾਠ ਕਈ ਜਗ੍ਹਾ ਰੱਖੇ ਭੈਣਾਂ ਨੇ ਵੀ ਸਹਿਜ ਪਾਠ ਰੱਖੇ ਤੇ ਸਾਨੂੰ ਇੱਕ ਬੰਦੇ ਦਾ ਫੋਨ ਆਇਆ ਧੱਕਾ ਹੀ ਕਰੀ ਜੇ ਗੱਲ ਕਰਾਓ ਮੇਰੇ ਨਾਲ ਗੱਲ ਕਰਾਤੀ ਮੈਨੂੰ ਕਹਿੰਦਾ ਆਹ ਬਾਣੀ ਪੜਨ ਲਾ ਤੇ ਤੁਸੀਂ ਸਹਿਜ ਪਾਠ ਕਰਾਈ ਜਾਂਦੇ ਹੋ ਪਾਪ ਲੱਗਣਾ ਤੁਹਾਨੂੰ ਮੈਂ ਕਿਹਾ ਮੈਨੂੰ ਕਾਹਦਾ ਪਾਪ ਲੱਗੂ ਚੰਗਾ ਅਗਲਾ ਆਪ ਬਾਣੀ ਪੜੇ ਸ਼ੁਕਰ ਕਰੋ ਮੈਨੂੰ ਕਹਿੰਦਾ ਇਹ ਬੀਬੀਆਂ ਬਾਣੀ ਪੜੀ ਜਾਂਦੀਆਂ ਨੇ ਬੀਬੀਆਂ ਤੇ ਵੈਸੇ ਹੀ ਨਹੀਂ ਉਹ ਤੇ ਹੱਥ ਲਾ ਸਕਦੀਆਂ ਮਾਫ ਕਰਨਾ ਇਹ ਗੱਲ ਮਾਫੀ ਮੰਗ ਕੇ ਕਹਿੰਦਾ ਜੀ ਵੇਖਿਓ ਭਰਾਵੋ ਮਾਫੀ ਮੰਗ ਕੇ ਭੈਣਾਂ ਵੀ ਨੋਟ ਕਰਿਓ ਕਹਿੰਦੇ 5 ਦਿਨ ਤੇ ਬੀਬੀ ਵੈਸੇ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਲਾ ਸਕਦੀ ਉਹਦੀ ਜ਼ਿੰਦਗੀ 'ਚ ਇਦਾਂ ਦੇ 5 ਦਿਨ ਉਹਦੇ ਮਹੀਨੇ ਵਿੱਚ ਇਦਾਂ ਦਾ ਸਮਾਂ ਆ ਜਾਂਦਾ ਪਾਪ ਲੱਗ ਜੂ ਇਦਾਂ ਹੋ ਜੂ ਮੈਨੂੰ ਕਹਿੰਦਾ ਮੈਂ ਕਿਹਾ ਇਹ ਪਾਪ ਹੈ ਇਹ ਜੇ ਇਹ ਪਾਪ ਨਾ ਹੁੰਦਾ ਤੇ ਅਸੀਂ ਜੰਮਣੇ ਹੀ ਨਹੀਂ ਸੀ ਆਖੋ ਸਤਨਾਮ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹੋ ਜਿਹੀਆਂ ਗੱਲਾਂ ਕਰਦਿਆਂ ਨੂੰ ਇਹ ਪਾਪ ਹੈ ਤੇ ਫਿਰ ਅਸੀਂ ਜੰਮਣੇ ਹੀ ਨਹੀਂ ਸੀ ਇੱਕ ਕੁਦਰਤ ਦੀ ਪ੍ਰਕਿਰਿਆ ਬਣੀ ਹੈ ਨੇਚਰ ਹੈ ਕੁਦਰਤ ਹੈ ਸਾਡਾ ਧਰਮ ਕੁਦਰਤ ਨਾਲ ਜੋੜਦਾ ਹੈ ਕੁਦਰਤ ਨਾਲੋਂ ਤੋੜਦਾ ਨਹੀਂ ਜਿਹੜੀ ਕੁਦਰਤ ਦੀ ਪ੍ਰਣਾਲੀ ਹੈ ਨਿਯਮ ਬਣੇ ਹੋਏ ਹੈ ਉਹਨਾਂ ਨਿਯਮਾਂ ਨੂੰ ਸਮਝਣਾ ਹੈ ਫੋਲੋ ਕਰਨਾ ਹੈ ਮੰਨਣਾ ਹੈ ਤੇ ਪਰਮਾਤਮਾ ਦੇ ਨਿਯਮ ਵਿੱਚ ਆਉਂਦਾ ਹੈ ਕਿ ਔਰਤ ਦਾ ਬੱਚਾ ਪੈਦਾ ਕਰਨ ਦੀ ਇੱਕ ਪ੍ਰਕਿਰਿਆ ਹੈ ਉਹ ਉਸ ਭੈਣ ਤੇ ਬਖਸ਼ਿਸ਼ ਹੈ ਪਰਮਾਤਮਾ ਦੀ ਮਾਂ ਬਣਨ ਦੀ ਇੱਕ ਪ੍ਰਕਿਰਿਆ ਔਰਤ ਨੂੰ ਮਿਲੀ ਹੋਈ ਹੈ ਇਹ ਉਹਦਾ ਸੁਭਾਗ ਹੈ ਇਹਦੇ ਨਾਲ ਉਹ ਪਾਪਨ ਨਹੀਂ ਬਣਦੀ ਇਹ ਪਰਮਾਤਮਾ ਦੀ ਦਾਤ ਹੈ ਜਿਹੜੀ ਔਰਤ ਨੂੰ ਦਿੱਤੀ ਹੈ ਰੱਬ ਨੇ ਔਰਤ ਨੂੰ ਦਿੱਤੀ ਹੈ ਤੇ ਜੇ ਇਹ ਪ੍ਰਕਿਰਿਆ ਨਾ ਹੁੰਦੀ ਅਸੀਂ ਤੁਸੀਂ ਜੰਮ ਨਹੀਂ ਸੀ ਸਕਦੇ ਇਹ ਸਾਰਿਆਂ ਤੇ ਸਾਰੇ ਗੁਰੂਆਂ ਦੀਆਂ ਵੀ ਮਾਵਾਂ ਹੋਈਆਂ ਹੈ ਇੱਕ ਪ੍ਰਕਿਰਿਆ ਸਾਰਿਆਂ ਦੇ ਉੱਤੇ ਆਉਂਦੀ ਹੈ ਸਾਹਿਬਜ਼ਾਦਿਆਂ ਦਾ ਜਨਮ ਇਦਾਂ ਹੀ ਹੋਇਆ ਹੈ ਸਾਰੀ ਦੁਨੀਆ ਦਾ ਜਨਮ ਇਦਾਂ ਹੀ ਹੁੰਦਾ ਹੈ ਤੇ ਹੋਇਆ ਪਤਾ ਕੀ ਸੀ ਸੁਣਿਓ ਆ ਕੰਨ ਖੋਲ ਕੇ ਸੁਣਿਓ ਪਹਿਲੇ ਵੇਲਿਆਂ ਦੇ ਵਿੱਚ ਬ੍ਰਾਹਮਣ ਮੰਦਰ ਵਿੱਚ ਵੜਨ ਨਹੀਂ ਸੀ ਦਿੰਦਾ ਕਹਿੰਦਾ 5 ਦਿਨ ਬੀਬੀ ਨੇੜੇ ਨਾ ਆਵੇ ਮੰਦਰ ਦੇ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਓਏ ਬਾਹਮਣਾ ਤੂੰ ਸ਼ਰਮ ਲਾ ਲਈ ਇਹ ਨਵੀਂ ਮਰਿਆਦਾ ਕਿੱਥੋਂ ਬਣਾਤੀ ਤੁਸੀਂ ਫਿਰ ਗੁਰੂ ਨਾਨਕ ਪਾਤਸ਼ਾਹ ਨੇ ਉਹਨੂੰ ਪੁੱਛਿਆ ਸਵਾਲ ਕਰਦੇ ਕਹਿੰਦੇ ਕੀ ਹੋ ਗਿਆ ਕਹਿੰਦੇ ਬੀਬੀ ਝੂਠੀ ਹੋ ਗਈ ਕਹਿੰਦੇ ਤੇਰੇ ਮੂੰਹ ਵਿੱਚ ਤੇ ਹਰ ਵੇਲੇ ਝੂਠ ਰਹਿੰਦੀ ਹੈ ਉਹਨੂੰ ਤੇ 5 ਦਿਨ ਝੂਠੀ ਕਹਿੰਦਾ ਤੂੰ ਹਰ ਵੇਲੇ ਝੂਠ ਬੋਲਦਾ ਤੂੰ ਨਹੀਂ ਝੂਠਾ ਗੁਰੂ ਨਾਨਕ ਬਾਬਾ ਜੀ ਆਪਣੇ ਪਤਾ ਕੀ ਕਹਿੰਦੇ ਕਹਿੰਦੇ ਤੂੰ ਨਹੀਂ ਝੂਠਾ ਔਰਤ ਨੂੰ ਝੂਠੀ ਕਹਿਣ ਵਾਲਿਆ ਤੂੰ ਨਹੀਂ ਝੂਠਾ ਹਰ ਵੇਲੇ ਝੂਠ ਬੋਲਦਾ ਤੂੰ ਸੁੱਚਾ ਹੋ ਗਿਆ ਅੰਦਰ ਵੜ ਕੇ ਔਰਤ ਨੂੰ ਕੁਦਰਤੀ ਪ੍ਰਕਿਰਿਆ ਨੂੰ ਤੂੰ ਉਹਨੂੰ ਪੈਰ ਦੀ ਜੁੱਤੀ ਬਣਾਉਂਦੇ ਹੋ ਤੁਸੀਂ ਤੇ ਗੁਰੂ ਨਾਨਕ ਬਾਬਾ ਜੀ ਨੇ ਆ ਸਵਾਲ ਕੀਤਾ ਸਾਨੂੰ ਸਾਰਿਆਂ ਨੂੰ ਹੈ ਆ ਗੁਰਬਾਣੀ ਦਾ ਜਵਾਬ ਦੇਵੇ ਕੋਈ ਪਤਾ ਕਾਰਨ ਕੀ ਹੈ ਸਾਡੇ ਵਰਗੇ ਜਦੋਂ ਇਦਾਂ ਦੀਆਂ ਗੱਲਾਂ ਕਰਦੇ ਨੇ ਤੇ ਵਿਵਾਦ ਖੜੇ ਕਰਦੇ ਆ ਜੀ ਆ ਹੁਣ ਇਹਨਾਂ ਨੇ ਹੋਰ ਮਸਲਾ ਖੜਾ ਕਰ ਲੈਣਾ ਆ ਗੱਲ ਕਹਿਤੀ ਮੈਂ ਇਹਦੇ ਨਾਲ ਕਹਿਣਗੇ ਵਿਵਾਦ ਛੇੜਦਾ ਗੁਰਬਾਣੀ ਦਾ ਸੱਚ ਸੁਣਾਉਣਾ ਵਿਵਾਦ ਨਹੀਂ ਪਿਆਰਿਓ ਗੁਰਬਾਣੀ ਵਿਵਾਦ ਨਹੀਂ ਗੁਰਬਾਣੀ ਦਾ ਸੱਚ ਲੋਕਾਂ ਸਾਹਮਣੇ ਆਉਣਾ ਚਾਹੀਦਾ ਹੈ ਜਿਹੜੀ ਗੱਲ ਮੈਂ ਆ ਕਹਿ ਰਿਹਾ ਵੇਖੋ ਕਿੰਨੀਆਂ ਭੈਣਾਂ ਦੇ ਅੰਦਰ ਇਹ ਸਵਾਲ ਹੋਏਗਾ ਵੀ ਅਸੀਂ ਕੀ ਪਾਠ ਕਰ ਸਕਦੀਆਂ ਕੀ ਅਸੀਂ ਗੁਰਦੁਆਰੇ ਜਾ ਸਕਦੀਆਂ ਕੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਲਾ ਸਕਦੀਆਂ ਕਿੱਡਾ ਵੱਡਾ ਸਵਾਲ ਹੈ ਇਸ ਟੌਪਿਕ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਭੈਣੋ ਹੋਣੀ ਚਾਹੀਦੀ ਹੈ ਗੱਲ ਸਮਝ ਆ ਜਾਵੇ ਵੀ ਗੱਲ ਮੁੜ ਕੇ ਦਿਮਾਗ 'ਚ ਵੜ ਜੂ ਸਦਾ ਵਾਸਤੇ ਤੇ ਗੁਰੂ ਨਾਨਕ ਪਾਤਸ਼ਾਹ ਦਾ ਜਵਾਬ ਸੁਣੋ ਜਿਉਂ ਜੋਰੂ ਸਿਰਨਾਵਣੀ ਆਵੇ ਵਾਰੋ ਵਾਰ ਸਿਰਨਾਵਣੀ ਮੁੜ ਮੁੜ ਕੇ ਹਰ ਮਹੀਨੇ ਜਿਉਂ ਜੋਰੂ ਮਤਲਬ ਔਰਤ ਜਿਉਂ ਜੋਰੂ ਸਿਰਨਾਵਣੀ ਆਵੇ ਵਾਰੋ ਵਾਰ ਕਹਿੰਦੇ ਓਏ ਉਹ ਤੇ ਵਾਰ ਵਾਰ ਸਮਾਂ ਬਣਾਇਆ ਰੱਬ ਨੇ ਝੂਠੇ ਝੂਠਾ ਮੁਖ ਵਸੈ ਜਿਹਦੇ ਮੂੰਹ 'ਚ ਝੂਠ ਹੈ ਉਹਦਾ ਕੀ ਕਰੀਏ ਝੂਠੇ ਝੂਠਾ ਆਪਣੇ ਕੋਲੋਂ ਤੇ ਨਹੀਂ ਕਿਹਾ ਮੈਂ ਕੌਣ ਕਹਿ ਰਿਹਾ ਜੀ ਗੁਰੂ ਨਾਨਕ ਪਾਤਸ਼ਾਹ ਬਾਣੀ ਕਹਿੰਦੀ ਹੈ ਇੱਕ ਗੱਲ ਹੋਰ ਸੁਣੋ ਮੇਰੇ ਵੀਰੋ ਭਾਈਓ ਜਦੋਂ ਤੁਸੀਂ ਗੱਲ ਕਰਦੇ ਹੋ ਨਾ ਕਿਤੇ ਜਾ ਕੇ ਐ ਨਾ ਕਿਹਾ ਕਰੋ ਵੀ ਢੱਡਰੀਆਂ ਵਾਲਿਆਂ ਨੇ ਭਾਈ ਅੱਜ ਆਹ ਗੱਲ ਸੁਣਾਤੀ ਉੱਥੇ ਅਗਲਾ ਡਾਂਗ ਚੁੱਕ ਲੈਂਦਾ ਵੀ ਢੱਡਰੀਆਂ ਵਾਲਾ ਕੌਣ ਹੁੰਦਾ ਹੈ ਤੁਸੀਂ ਐ ਕਿਹਾ ਕਰੋ ਵੀ ਗੁਰੂ ਨਾਨਕ ਪਾਤਸ਼ਾਹ ਐ ਕਹਿੰਦੇ ਆ ਬਾਣੀ ਯਾਦ ਰੱਖਿਆ ਕਰੋ ਉਹ ਸ਼ਬਦ ਯਾਦ ਰੱਖਿਆ ਕਰੋ ਮੈਨੂੰ ਵਿੱਚ ਨਾ ਲਿਆ ਕਰੋ ਆਪਾਂ ਤੇ ਪੜ੍ਹ ਕੇ ਸੁਣਾਉਣ ਵਾਲੇ ਆ ਮੇਰਾ ਸ਼ਬਦ ਮੇਰਾ ਬਚਨ ਕਿੱਥੋਂ ਹੋ ਗਿਆ ਇਹ ਦਲੀਲ ਮੇਰੀ ਨਹੀਂ ਇਹ ਦਲੀਲ ਕਿਹਦੀ ਹੈ ਗੁਰੂ ਨਾਨਕ ਪਾਤਸ਼ਾਹ ਇਹ ਆਪਣੇ ਪਾਤਸ਼ਾਹ ਦਾ ਗਿਆਨ ਹੈ ਇਹ ਦਲੀਲਾਂ ਮੇਰੇ ਗੁਰੂ ਨਾਨਕ ਜੀ ਦੇ ਰਹੇ ਹੈ ਇਹ ਗਿਆਨ ਮੇਰੇ ਗੁਰੂ ਜੀ ਦਾ ਹੈ ਆਪਾਂ ਤੇ ਭੈਣ ਭਰਾ ਸਾਰੇ ਵਿਚਾਰ ਕਰ ਰਹੇ ਹਾਂ ਬਹਿ ਕੇ ਮੇਰਾ ਕਿੱਥੋਂ ਹੋ ਗਿਆ ਲਓ ਜੀ ਵੇਖਿਓ ਗੁਰੂ ਜੀ ਦਾ ਬਚਨ ਸੁਣਿਓ ਕਹਿੰਦੇ ਉਹ ਸੁੱਚਾ ਸੁੱਚਾ ਤੇ ਬੰਦਾ ਉਹ ਹੁੰਦਾ ਜਿਹਦੇ ਮਨ ਵਿੱਚ ਸੱਚ ਆ ਜੇ ਤੂੰ ਕਹਿੰਦਾ ਨਹਾ ਕੇ ਸੁੱਚਾ ਬੀਬੀ ਪੰਜਾਂ ਦਿਨਾਂ ਬਾਅਦ ਨਹਾਊ ਤੇ ਨਹਾ ਕੇ ਆਜੂ ਤੇ ਬੰਦਾ ਸੁੱਚਾ ਹੋ ਜਾਂਦਾ ਹੈ ਥਾਂ ਮਾਰੀ ਹੈ ਸੱਟ ਵੇਖੋ ਕਟਾਕਸ਼ ਕੀਤੀ ਗੁਰੂ ਨਾਨਕ ਦੀ ਦਲੀਲ ਦਾ ਕੋਈ ਜਵਾਬ ਨਹੀਂ ਦੇ ਸਕਦਾ ਅਸੀਂ ਆਪ ਹੀ ਉਹਨਾਂ ਗੱਲਾਂ 'ਚ ਉਲਝੇ ਪਏ ਹਾਂ ਸਾਡੇ ਬਾਬਾ ਜੀ ਤੇ ਕਮਾਲ ਦੇ ਨੇ ਵੇਖਿਓ ਸਿੰਘੋ ਇੱਧਰ ਸੁਣਿਓ ਜਿੱਦਣ ਮੇਰੇ ਬਾਬਾ ਜੀ ਗੱਲ ਕਰਦੇ ਨਾ ਉਹਨਾਂ ਨਾਲ ਉਹਨਾਂ ਵੇਲਿਆਂ ਦੇ ਪੁਜਾਰੀਆਂ ਨਾਲ ਗੱਲ ਕਰਦੇ ਐ ਆਪਾਂ ਨਾ ਐ ਐ ਪਿੱਛੇ ਖੜਨਾ ਸੀ ਸਾਰਿਆਂ ਸਿੱਖਾਂ ਨੇ ਐ ਐ ਖੜੇ ਹੁੰਦੇ ਬਾਬਾ ਜੀ ਚੱਕੀ ਚੱਲੋ ਫੱਟੇ ਆਪਾਂ ਐ ਖੜਨਾ ਨਹੀਂ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਤੁਹਾਡੀਆਂ ਦਲੀਲਾਂ ਦਾ ਜਵਾਬ ਕੋਈ ਨਹੀਂ ਕਮਾਲ ਕਰ ਦਿੰਦੇ ਹੋ ਕਮਾਲ ਕਰ ਦਿੰਦੇ ਹੋ ਪਰ ਅਸੀਂ ਪਿੱਛੇ ਖੜ ਜਾਂਦੇ ਐ ਹੱਥ ਜੋੜ ਕੇ ਅਸੀਂ ਤੇ ਪਿੱਛੇ ਖੜੇ ਹੀ ਬਹੁਤ ਸੀ ਬਸ ਮਹਾਰਾਜ ਅੱਗੇ ਹੈ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਐ ਆਪਾਂ ਮਗਰ ਖੜ ਜੂ ਆਪਾਂ ਤੇ ਪਿੱਛੇ ਖੜਨਾ ਗੁਰੂ ਗ੍ਰੰਥ ਸਾਹਿਬ ਦੇ ਬੋਲਣਗੇ ਤੇ ਇਹ ਆਪਾਂ ਨਹੀਂ ਬੋਲਣਾ ਇਹਨਾਂ ਨੂੰ ਬੋਲਣ ਦਿਓ ਇਹਨਾਂ ਅੱਗੇ ਕੋਈ ਬੋਲ ਨਹੀਂ ਸਕਦਾ ਤੇ ਇਹਨਾਂ ਨੂੰ ਅੱਗੇ ਅੱਗੇ ਬੋਲਣ ਦਿਓ ਆਪਾਂ ਮਗਰ ਖੜ ਜਾਂਦੇ ਐ ਹੱਥ ਜੋੜ ਕੇ ਵੀ ਬਾਬਾ ਜੀ ਚੱਕੀ ਚੱਲੋ ਫੱਟੇ ਪਰ ਪ੍ਰੋਬਲਮ ਪਤਾ ਕੀ ਹੋ ਗਈ ਮੁਸ਼ਕਲ ਇਹ ਬਣ ਗਈ ਅੱਜ ਦਾ ਸਿੱਖ ਖੜਨਾ ਆਪਣੇ ਗੁਰੂ ਨਾਨਕ ਦੇ ਪਿੱਛੇ ਸੀ ਤੇ ਖੜ ਪਤਾ ਕਿਹਦੇ ਮਗਰ ਗਿਆ ਜਿਹੜੇ ਬ੍ਰਾਹਮਣ ਨਾਲ ਉਸ ਵੇਲੇ ਦੇ ਪੁਜਾਰੀ ਨਾਲ ਜਿਹਦੇ ਨਾਲ ਗੁਰੂ ਨਾਨਕ ਪਾਤਸ਼ਾਹ ਗੱਲ ਕਰਦੇ ਸੀ ਉਹਨੂੰ ਸਵਾਲ ਜਵਾਬ ਨਹੀਂ ਸੀ ਆਉਂਦਾ ਅਸੀਂ ਸਾਰੇ ਉਹਦੇ ਮਗਰ ਖੜੇ ਆ ਆਖੋ ਸਤਨਾਮ ਬਦਕਿਸਮਤੀ ਸਾਡੀ ਜਿਹੜੇ ਸਵਾਲ ਅਸੀਂ ਕਰਨੇ ਸੀ ਉਹ ਸਵਾਲ ਅੱਜ ਲੋਕ ਸਾਨੂੰ ਕਰ ਰਹੇ ਆ ਜਿਹੜੇ ਬੰਦੇ ਤਰਕ ਵਾਲੇ ਨੇ ਨਾ ਦਲੀਲ ਵਾਲੇ ਉਹ ਸਾਨੂੰ ਸਵਾਲ ਕਰ ਰਹੇ ਆ ਅੱਜ ਅਸੀਂ ਲੋਕਾਂ ਤੇ ਕਰਨੇ ਸੀ ਲੋਕ ਸਗੋਂ ਸਾਨੂੰ ਸਵਾਲ ਕਰੀ ਜਾਂਦੇ ਅੱਜ ਆਪਾਂ ਤੇ ਇੰਨੇ ਸਿਆਣੇ ਹੋ ਜਾਣਾ ਸੀ ਹੁਣ ਤੱਕ ਆ ਸ਼ਬਦ ਸੁਣੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਓਏ ਸੁੱਚੇ ਨਹਾ ਕੇ ਨਹੀਂ ਹੋਈਦਾ ਸੁੱਚੇ ਹੋਈਦਾ ਜਦੋਂ ਮਨ ਵਿੱਚ ਰੱਬ ਵੱਸਦਾ ਹੈ ਬੰਦਾ ਉਦੋਂ ਸੁੱਚਾ ਹੁੰਦਾ ਹੈ ਨਹਾ ਕੇ ਕੋਈ ਸੁੱਚਾ ਨਹੀਂ ਹੁੰਦਾ ਸੁਣੋ
ਸੁੱਚੇ
ਜਿਉਂ ਜੋਰੂ ਸਿਰਨਾਵਣੀ ਪੂਰਾ ਪੜੋ
ਜਿਉਂ ਜੋਰੂ ਸਿਰਨਾਵਣੀ ਆਵੇ ਵਾਰੋ ਵਾਰ ਝੂਠੇ ਝੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ ਸੁੱਚੇ ਇਹ ਨਾ ਆਖੀਏ ਬਹਿਨ ਜੇ ਪਿੰਡਾ ਤੋਏ ਸੁੱਚੇ ਸੇ ਨਾਨਕਾ ਜਿਨ ਮਨ ਵਸਿਆ ਸੋਏ
ਸੁੱਚੇ ਕੌਣ ਨੇ ਜੀ ਜਿਨ੍ਹਾਂ ਦੇ ਮਨ ਵਿੱਚ ਵਸਦਾ ਹੈ ਮਾਲਕ ਉਹ ਨੇ ਸੱਚੇ। ਤਨ ਨਹਾਉਣ ਦੇ ਨਾਲ ਬੰਦਾ ਸੁੱਚਾ ਨਹੀਂ ਹੋ ਜਾਂਦਾ, ਹੱਥ ਪੈਰ ਧੋਣ ਦੇ ਨਾਲ ਬੰਦਾ ਸੁੱਚਾ ਨਹੀਂ ਹੋ ਜਾਂਦਾ। ਇਹਦਾ ਅਰਥ ਇਹ ਨਹੀਂ ਵੀ ਅੱਜ ਤੋਂ ਨਹਾਉਣਾ ਛੱਡ ਦਈਏ, ਆਪਾਂ ਤੇ ਤਿਆਰ ਹੀ ਬੈਠੇ ਹਾਂ, ਇਹੋ ਜਿਹਾ ਕੁਝ ਮਿਲਣਾ ਚਾਹੀਦਾ ਸਾਨੂੰ। ਖੁੱਲ ਮਿਲ ਜੇ ਸਹੀ ਮਾੜੀ ਜੀ, ਬਸ ਵਿਆਹ ਦੇ ਮੌਜ ਲੱਗ ਗਈ, ਲੈ ਹੁਣ ਨਹਾਉਣ ਦੀ ਕੀ ਲੋੜ ਹੈ, ਐਵੇਂ ਕੀ ਜਾਂਦੇ ਨਹਾ ਲਓ ਨਾਲ। ਉਹ ਤਨ ਦੀ ਸਫਾਈ ਬੜੀ ਲਾਜ਼ਮੀ ਹੈ। ਸਿੱਖ ਧਰਮ ਵਿੱਚ ਸਫਾਈ ਦਾ ਕਨਸੈਪਟ ਹੈ, ਸੁਚਮਤਾ ਦਾ ਨਹੀਂ। ਸੁਚਮਤਾ ਨਹੀਂ ਸਫਾਈ। ਮਨ ਸੁੱਚਾ ਹੁੰਦਾ ਤਨ ਨਹੀਂ ਹੋ ਸਕਦਾ, ਤਨ ਤੇ ਸਦਾ ਹੀ ਜੂਠਾ ਹੈ। ਕਾਹਦੇ ਨਾਲ ਧੋਵੋਗੇ, ਪਾਣੀ ਵੀ ਜੂਠਾ ਹੈ, ਡੱਡੀਆਂ ਮੱਛੀਆਂ ਦਾ ਜੂਠਾ ਹੈ, ਮਿੱਟੀ ਦੇ ਵਿੱਚ ਕੀੜੇ ਮਕੌੜੇ ਤੁਰੇ ਫਿਰਦੇ ਹੈ, ਕਿਹੜੀ ਚੀਜ਼ ਨਾਲ ਧੋਵੋਗੇ? ਆ ਹੁਣ ਸਾਰੇ ਜਣੇ ਇਕੱਠੇ ਹੀ ਸਾਹ ਲੈਂਦੇ ਹਾਂ, ਇੱਥੇ ਹੀ ਹੈ ਸਾਰਾ ਕੁਛ, ਇੱਕ ਗੱਡੀ 'ਚ ਬਹਿੰਦੇ ਹਾਂ ਆਪਾਂ, ਇੱਕ ਗੱਡੀ 'ਚ ਬਹਿੰਦੇ ਹਾਂ, ਸਾਹ ਲੈਂਦੇ ਹਾਂ ਸਾਰੇ। ਵੇਖੋ ਫਿਰ ਆ ਹੁਣ ਸਿਆਲ ਲੰਘ ਗਿਆ, ਸਿਆਲ ਵਿੱਚ ਭਾਫ ਜੀ ਨਿਕਲਦੀ ਹੈ, ਤੁਸੀਂ ਨੋਟ ਕਰਕੇ ਵੇਖਿਓ, ਇੱਕ 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 ਗੱਡੀ 'ਚ ਬੈਠੇ ਹਾਂ, 3 ਘੰਟੇ ਇਕੱਠੇ ਬੈਠੇ ਰਹੇ, ਅਸੀਂ ਸਾਹ ਲੈਂਦੇ ਹਾਂ, ਉਹਦੇ ਅੰਦਰ ਜਾਈ ਜਾਂਦਾ, ਉਹ ਸਾਹ ਲੈਂਦਾ ਸਾਡੇ ਅੰਦਰ ਆਈ ਜਾਂਦਾ, ਸਾਹਮਣੇ ਹੀ ਦਿਸਦਾ ਹੁੰਦਾ ਨਾਲੇ। ਇੱਕ ਜਹਾਜ਼ ਵਿੱਚ ਕਿੰਨੇ ਬੰਦੇ ਬੈਠਦੇ ਆ, 300 ਬੰਦਾ ਇਕੱਠਾ ਬਹਿ ਕੇ ਜਾਂਦਾ ਹੈ, ਸਾਹਮਣੇ ਹੀ ਹੈ। ਸੁਚਮਤਾ ਨਹੀਂ ਸਫਾਈ, ਇਹਦਾ ਖਿਆਲ ਰੱਖਣਾ ਹੈ। ਸਰੀਰ ਦਾ ਇਸ਼ਨਾਨ ਕਰਾਉਣਾ ਬੜਾ ਜ਼ਰੂਰੀ ਹੈ, ਭਰੀਏ ਹੱਥ ਪੈਰ ਤਨ ਦੇ। ਇਹਦੇ ਇਹ ਕਾਹਦੇ ਨਾਲ ਧੋਤਿਆ ਜਾਂਦਾ ਜੀ? ਪਾਣੀ ਧੋਤਾ ਉਤਰ ਸਕੇ, ਫਿਰ ਅੱਗੇ ਕੱਪੜਾ ਮੈਲਾ ਹੋ ਜੂ, ਜਦੋਂ ਮੂਤ ਪਲੀਤੀ ਕੱਪੜ ਹੋਏ ਉਹ ਕਾਹਦੇ ਨਾਲ ਧੋਇਆ ਜਾਏਗਾ? ਦੇ ਸਾਬੂਣ ਲਈਏ, ਉਹ ਧੋਏ, ਉਹ ਸਾਬਣ ਨਾਲ ਧੋਪਦਾ ਹੈ। ਫਿਰ ਮਹਾਰਾਜ ਮਨ ਮਤ ਕਾਹਦੇ ਨਾਲ ਸਾਫ਼ ਹੋਵੇ? ਪਾਣੀ ਨਾਲ ਨਹੀਂ ਹੋਣੀ, ਸਾਬਣ ਨਾਲ ਨਹੀਂ ਹੋਣੀ, ਕਾਹਦੇ ਨਾਲ? ਫਿਰ ਗੁਰੂ ਜੀ ਕਹਿੰਦੇ ਭਰੀਏ ਮਤ, ਬੋਲਿਆ ਗੁਰੂ ਵੀ ਤੇ ਆਪਾਂ ਰੋਜ਼ ਹੀ ਪੜ੍ਹਦੇ ਹਾਂ, ਭਰੀਏ ਮਤ ਪਾਪਾਂ ਕੈ ਸੰਗ, ਕਾਹਦੇ ਨਾਲ ਧੋਈਏ ਜੀ? ਆ ਵੇਖੋ ਫਿਰ ਉਹ ਧੋਪੈ ਨਾ ਵੈ ਕੈ ਰੰਗ, ਇਹ ਤੇ ਨਾਮ ਦਾ ਰੰਗ ਚੜੇ, ਸੱਚ ਦਾ, ਸੱਚ ਦਾ ਸੱਚ ਸਮਝ ਵਿੱਚ ਆ ਗਿਆ, ਮਨ ਦੀ ਮੈਲ ਖਤਮ ਹੋਣ ਲੱਗ ਜਾਂਦੀ ਹੈ। ਤਰੀਕਾ ਹੀ ਇੱਕੋ ਹੈ। ਕਈ ਬੰਦੇ ਸਿਰਫ ਸਰੀਰ ਦੀ ਸੁਚਮਤਾ ਤੇ ਖੜੇ ਹੈ, ਸਰੀਰ ਦੀ ਸੁਚਮਤਾ ਤੇ ਖੜੇ ਹੈ ਜੀ ਬਸ, ਪਰ ਮਨ ਦੀ ਸੁਚਮਤਾ ਦੀ ਗੱਲ ਬੜੀ ਲਾਜ਼ਮੀ ਹੈ। ਮਨ ਨੂੰ ਸੁੱਚਾ ਕਰੋ, ਬੜਾ ਜ਼ਰੂਰੀ ਹੈ। ਸਰੀਰ ਦੀ ਸਫਾਈ ਉਹਦਾ ਖਿਆਲ ਰੱਖੋ, ਭੋਜਨ ਸਾਫ਼ ਸੁਥਰਾ ਚਾਹੀਦਾ, ਸਿਹਤ ਸਰੀਰ ਨੂੰ ਸਾਫ਼ ਸੁਥਰਾ ਰੱਖਣਾ ਹੈ, ਕੱਪੜਾ ਲੀੜਾ ਸਾਫ਼ ਸਫਾਈ ਚਾਹੀਦੀ ਹੈ, ਘਰ ਵਿੱਚ ਸਫਾਈ ਚਾਹੀਦੀ ਹੈ, ਪਿੰਡ 'ਚ ਸਫਾਈ ਚਾਹੀਦੀ ਹੈ, ਦੇਸ਼ ਵੀ ਸਾਫ਼ ਚਾਹੀਦਾ। ਇਹ ਤੇ ਵੱਖਰਾ ਚੈਪਟਰ ਹੋ ਗਿਆ ਨਾ ਸਫਾਈ ਵਾਲਾ, ਪਰ ਸੁਚਮਤਾ ਦਾ ਨਹੀਂ, ਸੁਚਮਤਾ ਦਾ ਪਖੰਡ ਨਹੀਂ ਕਰਨਾ। ਗੁਰੂ ਜੀ ਕਹਿੰਦੇ ਕੱਲਾ ਨਹਾ ਕੇ ਇਦਾਂ ਸਾਫ਼ ਨਹੀਂ ਹੋ ਜਾਂਦਾ। ਇਸ ਕਰਕੇ ਪਿਆਰਿਓ, ਜਦੋਂ ਅਸੀਂ ਆਪ ਬਾਣੀ ਪੜ੍ਹਦੇ ਹਾਂ ਫਿਰ ਪਤਾ ਲੱਗਦਾ। ਹੁਣ ਅਗਲੇ ਮੇਰੇ ਨਾਲ ਉਹ ਬੰਦਾ ਮੈਨੂੰ ਕਹਿੰਦਾ ਵੀ ਕਿਉਂ ਸਹਿਜ ਪਾਠ ਰਖਾਈ ਜਾਂਦੇ ਹੋ, ਬੀਬੀਆਂ ਹੱਥ ਲਾਉਂਦੀਆਂ ਨੇ, ਇਹ ਤੇ ਪਾਪ ਲੱਗ ਜੂ। ਐ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਹੱਦ ਹੋ ਗਈ, ਕਿਹੜੇ ਯੁੱਗ ਵਿੱਚ ਜੀ ਰਹੇ ਹੋ ਤੁਸੀਂ? ਇੰਨੀ ਤਰੱਕੀ ਹੋਣ ਦੇ ਬਾਵਜੂਦ ਵੀ ਤੁਹਾਡਾ ਦਿਮਾਗ ਖੜਾ ਕਿੱਥੇ ਹੈ ਅਜੇ ਵੀ? ਏਦਾਂ ਦੀਆਂ ਗੱਲਾਂ ਨੂੰ ਮੰਨੀ ਬੈਠੇ ਹੋ ਤੁਸੀਂ ਅੱਜ? ਸੱਚ ਗੁਰਬਾਣੀ ਸਾਨੂੰ ਕਿੰਨੀ ਅੱਗੇ ਦੀ ਗੱਲ ਗੁਰੂ ਸਾਹਿਬ ਕਰਦੇ ਐ, ਅਸੀਂ ਕਿੱਥੇ ਖੜੇ ਹਾਂ? ਤਾਂ ਕਰਕੇ ਮੈਂ ਬੇਨਤੀ ਕਰਾਂਗਾ ਕਿ ਆਪ ਬਾਣੀ ਪੜ੍ਹੋ, ਇੰਟਰਸਟ ਪੈਦਾ ਕਰੋ ਜੀ, ਸ਼ੌਂਕ ਪੈਦਾ ਕਰੋ, ਸ਼ੌਂਕ। ਤੇ ਇਹੋ ਜਿਹੇ ਬੰਦੇ ਜਿਹੜੇ ਉਹਨਾਂ ਨੇ ਕੁਛ ਨਹੀਂ ਜੀ ਕਰਨਾ ਆਪਣੀ ਜ਼ਿੰਦਗੀ ਵਿੱਚ, ਆਪ ਬਸ ਉਹਨਾਂ ਦਾ ਕੰਮ ਸਿਰਫ ਇੱਕੋ ਹੀ ਹੁੰਦਾ ਹੈ, ਉਹਨਾਂ ਨੇ ਵਿਗਾੜ ਪਾਉਣਾ ਹੈ, ਉਹਨਾਂ ਨੇ ਸ਼ੁਰਲੀ ਛੱਡਣੀ ਹੈ। ਜਿਵੇਂ ਆਪਾਂ ਬਚਨ ਭਗਤ ਕਬੀਰ ਸਾਹਿਬ ਦਾ ਪੜ੍ਹਦੇ ਹਾਂ, ਸ਼ਬਦ ਪੜੋ, ਆਪ ਨਾ ਦੇ ਚੁਰੂ ਭਰ ਪਾਣੀ, ਤਹਿ ਨਿੰਦੈ ਜਹਿ ਗੰਗਾ ਆਨੀ। ਆ ਆ ਆ ਸ਼ਬਦ ਜਰਾ ਸੁਣ ਕੇ ਵੇਖਿਓ, ਭਗਤ ਕਬੀਰ ਸਾਹਿਬ ਨੇ ਇਹ ਸ਼ਬਦ ਵਿੱਚ ਕਮਾਲ ਕੀਤੀ ਹੈ, ਔਰ ਸਾਨੂੰ ਸਾਰਿਆਂ ਨੂੰ ਸਮਝਾਇਆ ਵੀ ਇਹਨਾਂ ਤੇ ਮੱਥਾ ਮਾਰਨ ਦਾ ਫਾਇਦਾ ਕੋਈ ਨਹੀਂ ਹੁੰਦਾ, ਉਹਨਾਂ ਨੇ ਨਹੀਂ ਸਮਝਣਾ, ਆਪਾਂ ਸਮਝੀਏ। ਮੇਰੀ ਬੇਨਤੀ ਨੂੰ ਸੁਣਿਓ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਪਿਰਥੀ ਚੰਦ ਕੀ ਲੱਗਦਾ ਬੋਲੋ? ਗੁਰੂ ਰਾਮਦਾਸ ਜੀ ਦਾ ਪਿਰਥੀ ਚੰਦ ਕੀ ਲੱਗਦਾ ਬੋਲੋ? ਪੁੱਤ ਗੁਰੂ ਅਰਜਨ ਦੇਵ ਜੀ ਦਾ ਕੀ ਲੱਗਦਾ? ਭਰਾ ਗੁਰੂ ਹਰਗੋਬਿੰਦ ਸਾਹਿਬ ਦਾ ਕੀ ਲੱਗਦਾ? ਤਾਇਆ ਗੁਰੂ ਅਮਰਦਾਸ ਜੀ ਦਾ ਕੀ ਲੱਗਦਾ ਦੋਤਾ ਪਰ ਰਹਿ ਗਿਆ ਬਿਰਥੀਆ ਦੱਸੋ ਗੁਰੂ ਰਾਮਦਾਸ ਜੀ ਨੇ ਕੋਸ਼ਿਸ਼ ਤੇ ਕੀਤੀ ਹੋਏਗੀ ਵੀ ਬੰਦਾ ਬਣ ਜੇ ਮਾੜੀ ਮੋਟੀ ਕੋਸ਼ਿਸ਼ ਕੀਤੀ ਹੋਏਗੀ ਜਦੋਂ ਨਹੀਂ ਬਣਿਆ ਕਹਿੰਦੇ ਛੱਡ ਪਰੇ ਤੇਰੇ ਤੇ ਟਾਈਮ ਖਰਾਬ ਕਰਨ ਦਾ ਕੀ ਫਾਇਦਾ ਹੈ ਕਈ ਬੰਦੇ ਬਦਲ ਸਕਦੇ ਹੀ ਨਹੀਂ ਭਾਵੇਂ ਗੁਰੂ ਦੇ ਘਰ ਵਿੱਚ ਜੰਮ ਪੈਣ ਆਖੋ ਸਤਨਾਮ ਭਾਵੇਂ ਜੰਮ ਪੈਣ ਇੱਕ ਘਰ 'ਚ ਗੁਰੂ ਅਰਜਨ ਦੇਵ ਜੀ ਦਾ ਵੀ ਉਸੇ ਕੁੱਖ 'ਚੋਂ ਜਨਮ ਹੋਇਆ ਹੈ ਤੇ ਪਿਰਥੀ ਚੰਦ ਦਾ ਵੀ ਉਸੇ ਕੁੱਖ 'ਚੋਂ ਜਨਮ ਹੋਇਆ ਹੈ ਇੱਕੋ ਕੁੱਖ ਹੈ ਬੀਬੀ ਭਾਨੀ ਇੱਕ ਕੁੱਖ 'ਚੋਂ ਜਨਮ ਲੈਣ ਵਾਲੇ ਇੱਕ ਕੁੱਖ 'ਚੋਂ ਪਰ ਬਦਲ ਨਹੀਂ ਸਕੇ ਇੰਟਰਸਟ ਨਹੀਂ ਪੈਦਾ ਹੋ ਸਕਿਆ ਗਿਆਨ ਲੈਣ ਦਾ ਮਨ ਨਹੀਂ ਬਦਲਿਆ ਚੇਂਜ ਨਹੀਂ ਹੋ ਸਕਿਆ ਪ੍ਰਿਥੀ ਚੰਦ ਇਸ ਗੱਲ ਨੂੰ ਕਿਰਪਾ ਕਰਕੇ ਸਮਝਿਓ ਲਓ ਆ ਸੁਣਿਓ ਜੀ ਬਚਨ ਧਿਆਨ ਨਾਲ ਸੁਣਿਓ ਭਗਤ ਕਬੀਰ ਸਾਹਿਬ
ਆਪ ਨਾ ਦੇਹੇ ਚੁਰੂ ਪਰ ਪਾਨੀ
ਸ਼ੁਰੂ ਤੋਂ ਸ਼ਬਦ ਪੜ੍ਹਨਾ ਸ਼ੁਰੂ ਤੋਂ ਪਹਿਲੀਆਂ ਪੰਕਤੀਆਂ ਗਾਓ
ਹਰ ਜਸ ਸੁਣੈ ਨਾ ਹਰ ਗੁਣ ਗਾਵੇ
ਵਾਹ ਵਾਹ
ਬਾਤ ਨਹੀਂ ਅਸਮਾਨ ਗਿਰਾਵੇ
ਕਹਿੰਦੇ ਗੱਲਾਂ ਬਹੁਤ ਕਰਦੇ ਐ ਧਿਆਨ ਨਾਲ ਸੁਣਿਓ ਜੀ ਆ ਸ਼ਬਦ ਧਿਆਨ ਨਾਲ ਸੁਣਿਓ ਨਾ ਹਰ ਜਸ ਸੁਣਦੇ ਐ ਤੇ ਨਾ ਹਰ ਗੁਣ ਗਾਉਂਦੇ ਐ ਤੇ ਗੱਲਾਂ ਜਿਹੜੀਆਂ ਨੇ ਉਹ ਬਹੁਤ ਵੱਡੀਆਂ ਵੱਡੀਆਂ ਕਰਨੀਆਂ ਨੇ ਉਹਨਾਂ ਨੇ ਗੱਲਾਂ ਨਾਲ ਹੀ ਅਸਮਾਨ ਥੱਲੇ ਲਾ ਲੈਂਦੇ ਆ ਜੀ ਗੱਲਾਂ ਨਾਲ ਹੀ ਕਰਨਾ ਕਤਰਨਾ ਉਹਨਾਂ ਨੇ ਕੁਛ ਨਹੀਂ ਗੱਲਾਂ ਹੀ ਆਉਂਦੀਆਂ ਇੱਕ ਫਿਰ ਹੈ ਹਨੇਰੇ ਕਰ ਹੈ ਗੱਲਾਂ ਗੱਲੀ ਕਿਨੈ ਨਾ ਪਾਇਆ ਗੱਲਾਂ ਨਾਲ ਨਹੀਂ ਜੀ ਕਰਨਾ ਨਹੀਂ ਕੁਛ ਉਹਨਾਂ ਨੇ ਗਰਾਊਂਡ ਤੇ ਨਹੀਂ ਆਉਣਾ ਜੇ ਉਹਨਾਂ ਨੂੰ ਕਹੀਏ ਵੀ ਹਾਲਾਤ ਵੇਖੋ ਕੀ ਨੇ ਗਰਾਊਂਡ ਤੇ ਨਹੀਂ ਉਹਨਾਂ ਨੇ ਕਦੇ ਆਉਣਾ ਬਸ ਗੱਲਾਂ ਨਾਲ ਹੀ ਅਸਮਾਨ ਗਰਾਉਣ ਦੀ ਗੱਲ ਕਰਦੇ ਆ ਜੀ ਗੱਲਾਂ ਨਾਲ ਹੀ ਤੇ ਗੱਲਾਂ ਨਾਲ ਤੇ ਕੁਛ ਵੀ ਨਹੀਂ ਹੋ ਜਾਂਦਾ ਖਾਂਡ ਖਾਂਡ ਕਹੇ ਜਿਹਬਾ ਨਾ ਸਵਾਦ ਮਿੱਠੋ ਆਵੇ ਅਗਨ ਅਗਨ ਕਹੇ ਸੀਤ ਨਾ ਬਿਨਾਸ਼ ਹੈ ਅੱਗ ਅੱਗ ਕਹਿਣ ਨਾਲ ਠੰਡ ਦੂਰ ਥੋੜਾ ਹੋ ਜਾਂਦੀ ਹੈ ਵੈਦ ਵੈਦ ਕਹੇ ਰੋਗ ਮਿਟਤ ਨਾ ਕਾਹੂ ਕੋ ਦਰਬ ਦਰਬ ਕਹੇ ਕੋ ਦਰਬਹਿ ਨਾ ਬਿਲਾਸ ਹੈ ਸੁਣੋ ਖੰਡ ਖੰਡ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੋ ਜਾਣਾ ਮਾਇਆ ਮਾਇਆ ਕਹਿਣ ਨਾਲ ਮਾਇਆ ਨਹੀਂ ਆ ਜਾਣੀ ਮਿਹਨਤ ਕਰਨੀ ਪੈਣੀ ਹੈ ਵੈਦ ਵੈਦ ਕਹਿਣ ਨਾਲ ਰੋਗ ਨਹੀਂ ਮਿਟ ਜਾਣਾ ਵੈਦ ਵੈਦ ਕਹੇ ਰੋਗ ਮਿਟਤ ਨਾ ਕਾਹੂ ਕੋ ਦਰਬ ਦਰਬ ਕਹੇ ਕੋ ਦਰਬਹਿ ਨਾ ਬਿਲਾਸ ਹੈ ਚੰਦਨ ਚੰਦਨ ਕਹਿਤ ਪ੍ਰਗਟੇ ਪ੍ਰਗਟੇ ਨਾ ਸੁਵਾਸ ਬਾਸ ਚੰਦ ਚੰਦ ਕਹਿ ਉਜਿਆਰੋ ਨਾ ਪ੍ਰਗਾਸ ਹੈ ਕਹਿੰਦੇ ਬਾਂਸ ਨਾਲ ਨੱਕ ਲਾ ਕੇ ਕਹੀ ਜਾ ਚੰਦਨ 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 ਕਹਿੰਦੇ ਬਾਂਸ ਚੋਂ ਚੰਦਨ ਦੀ ਮਹਿਕ ਨਹੀਂ ਆਉਣ ਲੱਗੀ ਮੱਸੇ ਵਾਲੀ ਰਾਤ ਨੂੰ ਖੜ ਕੇ ਬੋਲੀ ਜਾਇਆ ਕਰ ਉੱਚੀ ਉੱਚੀ ਚੰਦਰਮਾ ਚੰਦਰਮਾ ਕਹਿੰਦੇ ਤੇਰੇ ਚੰਨ ਚੰਨ ਕਹਿਣ ਨਾਲ ਚੰਦਰਮਾ ਨਹੀਂ ਚੜ ਜੂ ਤੈਸੇ ਗਿਆਨ ਗੋਸ਼ਟ ਗਿਆਨ ਦੀਆਂ ਗੱਲਾਂ ਗੋਸ਼ਟੀਆਂ ਕਰਨ ਨਾਲ ਗੱਲ ਨਹੀਂ ਬਣਦੀ ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ ਕਹਿੰਦੇ ਕਰਨੀ ਦੀ ਲੋੜ ਹੈ ਸੱਚ ਦਾ ਗਿਆਨ ਦਾ ਸੂਰਜ ਹੈ ਜਿਹੜਾ ਉਹ ਤਾਂ ਉਦੇ ਹੁੰਦਾ ਹੈ ਜਦੋਂ ਬੰਦੇ ਦੀ ਕਰਨੀ ਹੋਵੇ ਗੱਲਾਂ ਨਾਲ ਨਹੀਂ ਗੱਲ ਬਣਦੀ ਪੜ੍ਹਦੇ ਹੀ ਆ ਨਾ ਆਪਾਂ ਅੱਗੇ ਵੀ ਬਾਤਾਂ ਬਾਤਾਂ ਤੇ ਸਾਰੇ ਹੀ ਜਾਣਦੇ ਆ ਜੀ ਬੜੀਆਂ ਸੋਹਣੀਆਂ ਸੋਹਣੀਆਂ ਇੱਕ ਫਿਰ ਹੈ ਹਨੇਰੇ ਕਰ ਹੈ ਗੱਲਾਂ ਗੱਲਾਂ ਤੇ ਸਾਰੇ ਹੀ ਕਰਦੇ ਆ ਜੀ ਆਪਾਂ ਸੋਹਣੀਆਂ ਸੋਹਣੀਆਂ ਕਰਦੇ ਆ ਹੁਣ ਵੇਖਿਓ ਜਰਾ ਆ ਇੱਕ ਗੱਲ ਹੋਰ ਵਿੱਚ ਦੀ ਕਰਦੇ ਆ ਨੋਟ ਕਰ ਲਿਓ ਮੇਰੇ ਉਹ ਵੀਰੋ ਭਾਈਓ ਐ ਕਰਿਓ ਆਪਣੇ ਪਿੰਡ ਵਿੱਚ ਨਾ ਕਾਪੀ ਪੈਨ ਲੈ ਕੇ ਜਾਇਓ ਜਿੰਨੇ ਮੇਰੇ ਵੀਰ ਆਇਓ ਨੋਟ ਕਰਕੇ ਵੇਖਿਓ ਆਪਣੇ ਪਿੰਡ ਵਿੱਚ ਕਾਪੀ ਪੈਨ ਲੈ ਜਿਓ ਤੁਸੀਂ ਨਾ ਜੀ ਹਰੇਕ ਭੈਣ ਨੂੰ ਹਰੇਕ ਵੀਰ ਨੂੰ ਹਰੇਕ ਘਰ 'ਚ ਜਾ ਕੇ ਪੁੱਛਿਓ ਐ ਪੁੱਛਿਓ ਸ਼ਰਾਬ ਪੀਣੀ ਠੀਕ ਹੈ ਜੀ ਹਰ ਇੱਕ ਬੰਦੇ ਨੂੰ ਪੁੱਛਿਓ ਹਰੇਕ ਕੀ ਕਹੇਗਾ ਸ਼ਰਾਬ ਪੀਣੀ ਬਹੁਤ ਗਲਤ ਤੁਸੀਂ ਫਿਰ ਇਹ ਪੁੱਛਿਓ ਇਹ ਪੁੱਛਿਓ ਜੀ ਭਰੂਣ ਹੱਤਿਆ ਪੇਟ ਵਿੱਚ ਧੀਆਂ ਮਾਰਨੀਆਂ ਗਲਤ ਨੇ ਕਿ ਠੀਕ ਨੇ ਕੀ ਕਹਿਣਗੇ ਸਾਰੇ ਭਲਾ ਗਲਤ ਫਿਰ ਪੁੱਛਿਓ ਦਾਜ ਲੈਣਾ ਮਾੜਾ ਹੈ ਕਿ ਚੰਗਾ ਹੈ ਜੀ ਸਾਰੇ ਕੀ ਕਹਿਣਗੇ ਮਾੜਾ ਹੈ ਲਿਖੀ ਜਾਇਓ ਕਾਪੀ ਤੇ ਹਰ ਘਰ 'ਚ ਜਾਇਓ ਉਦੋਂ ਬਾਅਦ ਫਿਰ ਪੁੱਛਿਓ ਬਈ ਗੰਦੇ ਨਾਚ ਜਿਹੜੇ ਅਸ਼ਲੀਲ ਭੈੜੇ ਨਾਚ ਹੁੰਦੇ ਨੇ ਇਹ ਵੇਖਣੇ ਮਾੜੇ ਨੇ ਕਿ ਚੰਗੇ ਨੇ ਕਹਿਣਗੇ ਕੀ ਕਹਿਣਗੇ ਮਾੜੇ ਨੇ ਮਾੜੇ ਗੀਤ ਸੁਣਨੇ ਚੰਗੇ ਨੇ ਕਿ ਠੀਕ ਨੇ ਬਾਣੀ ਸੁਣਨੀ ਚਾਹੀਦੀ ਹੈ ਕਿ ਮਾੜੇ ਗੀਤ ਕੀ ਕਹਿਣਗੇ ਕੀ ਸੁਣਨਾ ਚਾਹੀਦਾ ਬਾਣੀ ਵੀ ਮਾੜੇ ਗੀਤ ਨਹੀਂ ਸੁਣਨੇ ਚਾਹੀਦੇ ਤੁਸੀਂ ਇਕੱਲੇ ਇਕੱਲੇ ਘਰੇ ਜਾਇਓ ਹੈਰਾਨ ਹੋ ਜਾਓਗੇ ਜਿਹੜੀ ਵੀ ਗੱਲ ਪੁੱਛੋਗੇ ਦਾਜ ਲੈਣਾ ਮਾੜਾ ਹੈ ਕਿ ਚੰਗਾ ਕਹਿਣਗੇ ਮਾੜਾ ਹਰੇਕ ਬੰਦਾ ਜਦੋਂ ਤੁਸੀਂ ਕਾਪੀ ਲੈ ਕੇ ਘਰੇ ਵਾਪਸ ਆਓਗੇ ਸਾਰੇ ਮੁੰਡੇ ਬਹਿ ਜਿਓ ਸਾਥ 'ਚ ਫਿਰ ਪਤਾ ਕੀ ਲੱਗੂ ਵੀ ਯਾਰ ਸਾਰੇ ਸਾਧ ਸੰਤ ਤੇ ਰਹਿੰਦੇ ਹੀ ਸਾਡੇ ਪਿੰਡ 'ਚ ਨੇ ਆਖੋ ਸਤਨਾਮ ਵੀ ਸਾਰੇ ਹੀ ਬੰਦੇ ਕਹਿੰਦੇ ਆ ਸ਼ਰਾਬ ਪੀਣੀ ਮਾੜੀ ਹੈ ਦਾਜ ਲੈਣਾ ਮਾੜਾ ਹੈ ਭਰੂਣ ਹੱਤਿਆ ਮਾੜੀ ਹੈ ਵੀ ਸਾਰੇ ਹੀ ਗਿਆਨੀ ਨੇ ਇਹਦਾ ਮਤਲਬ ਵੀ ਸਾਡੇ ਪਿੰਡ ਦੀਵਾਨ ਕਿਉਂ ਲਵਾਉਣੇ ਨੇ ਵੀ ਆਪਾਂ ਕਿਉਂ ਖਰਚਾ ਕਰੀਏ ਵੀ ਦੀਵਾਨਾਂ ਵਾਲਿਆਂ ਨੇ ਵੀ ਤੇ ਆਹੀ ਕੁਝ ਦੱਸਣਾ ਵੀ ਸ਼ਰਾਬ ਮਾੜੀ ਹੈ ਫਿਰ ਤੁਸੀਂ ਫੈਸਲਾ ਕਰ ਲਿਓ ਵੀ ਸਾਰੇ ਪਿੰਡ ਨੂੰ ਤੇ ਪਤਾ ਹੈ ਵੀ ਸ਼ਰਾਬ ਵੀ ਮਾੜੀ ਹੈ ਜੀਵ ਹੱਤਿਆ ਵੀ ਮਾੜੀ ਹੈ ਪਤਾ ਹੀ ਹੈ ਲੈ ਬਈ ਭਰੂਣ ਹੱਤਿਆ ਵੀ ਮਾੜੀ ਹੈ ਹਰੇਕ ਮਾੜੇ ਗਾਉਣ ਵਾਲੇ ਨਹੀਂ ਚਾਹੀਦੇ ਅਸ਼ਲੀਲ ਨਾਟਕ ਨਹੀਂ ਚਾਹੀਦੇ ਸਾਰੀਆਂ ਭੈੜੀਆਂ ਫਿਲਮਾਂ ਨਹੀਂ ਚਾਹੀਦੀਆਂ ਸਾਰਾ ਕੁਝ ਤਾਂ ਸਾਰਾ ਪਿੰਡ ਤੇ ਗਿਆਨੀਆਂ ਦਾ ਫਿਰ ਦੀਵਾਨ ਕਿਉਂ ਲਵਾਉਣੇ ਨੇ ਫਿਰ ਪਤਾ ਤੇ ਇਹੀ ਗੱਲਾਂ ਮੈਂ ਕਰਨੀਆਂ ਨੇ ਉਹ ਮੈਂ ਕੀ ਕਰਨੀਆਂ ਨੇ ਤੇ ਬੋਤਲ ਹੀ ਕਹਿੰਦੀ ਹੈ ਸ਼ਰਾਬ ਸਿਹਤ ਲਈ ਉਹ ਬੋਤਲ ਬੋਤਲ ਬੋਲੀ ਜਾਂਦੀ ਹੈ ਹਾਨੀਕਾਰਕ ਹੈ ਫਿਰ ਪ੍ਰੋਬਲਮ ਕਿੱਥੇ ਹੈ ਮੁਸ਼ਕਲ ਕਿੱਥੇ ਹੈ ਇਹ ਤੇ ਨਾ ਸੱਚ ਦੇ ਦੀਵੇ ਵਿੱਚ ਜਿਹੜਾ ਬਚਨ ਨਹੀਂ ਆਉਂਦਾ ਵੀ ਜੋ ਤੁਮ ਦੀਵਰਾ ਤੋ ਹਮ ਬਾਤੀ ਇਹਦਾ ਅਰਥ ਇਹ ਹੈ ਵੀ ਤੂੰ ਹੋਵੇਂ ਦੀਵਾ ਤੇ ਮੈਂ ਹੋਵਾਂ ਬੱਤੀ ਬੱਤੀ ਬਣ ਕੇ ਮੱਚਾਂ ਵਿੱਚ ਤੇਰੇ ਜੇ ਤੂੰ ਹੋਵੇਂ ਦੀਵਾ ਮਾਲਕਾ ਦੀਵੇ ਦਾ ਮਤਲਬ ਹੈ ਸੱਚ ਮੱਚਣਾ ਤੇ ਆਪਣੇ ਆਪ ਨੂੰ ਪੈਂਦਾ ਪਿਆਰਿਓ ਪਤਾ ਸਾਰਾ ਹੈ ਹੁਣ ਜਦੋਂ ਇੱਥੇ ਇੱਥੇ ਪ੍ਰੋਬਲਮ ਆਉਣੀ ਹੈ ਜਦੋਂ ਆਪਣੇ ਆਪ ਨੂੰ ਕਾੜਨਾ ਪੈਣਾ ਇਹਨਾਂ ਗੱਲਾਂ ਦੇ ਵਿੱਚ ਜਿੱਤੇ ਆਪ ਦਾਜ ਲੈਣ ਦੀ ਗੱਲ ਆਈ ਪਤਾ ਉੱਤੇ ਲੱਗੂ ਜਿੱਤੇ ਡਾਕਟਰ ਨੇ ਦੱਸਿਆ ਵੀ ਤੀਜੀ ਵੀ ਲੜਕੀ ਹੈ ਉਹਦੇ ਪਤਾ ਲੱਗੂ ਜਿੱਤੇ ਸ਼ਾਮ ਦਾ ਠੰਡ ਦਾ ਵੇਲਾ ਹੋਇਆ ਤੇ ਪੰਜ ਚਾਰ ਜਣੇ ਬਹਿ ਕੇ ਪੀ ਰਹੇ ਹੋਏ ਉਹ ਗਿਆਨੀ ਜੀ ਜਿਹੜਾ ਨੇ ਲਿਖਾਇਆ ਸੀ ਵੀ ਸ਼ਰਾਬ ਮਾੜੀ ਹੈ ਜੀ ਉਹਦੇ ਪਤਾ ਲੱਗੂ ਜਿੱਤੇ ਪੈਲਸ ਵਿੱਚ ਗਿਆ ਹੋਇਆ ਸਾਹਮਣੇ ਡੱਟ ਖੁੱਲੇ ਹੋਏ ਸਾਹਮਣੇ ਟੇਬਲ ਪਰੋਸਿਆ ਪਿਆ ਸਾਰਾ ਕੁਝ ਉਹਦੇ ਪਤਾ ਲੱਗੂ ਵੀ ਤੇਰੀ ਹੁਣ ਜ਼ਬਾਨ ਖੜਦੀ ਹੈ ਕਿ ਨਹੀਂ ਕੱਢਣਾ ਆਪਣੇ ਆਪ ਨੂੰ ਪੈਣਾ ਹੈ ਤੂੰ ਹੈ ਹੁਣ ਇੱਥੇ ਇੱਥੇ ਆਪਣੇ ਆਪ ਨੂੰ ਵੇਖੋ ਵੀ ਕਿੰਨਾ ਕੁ ਕਾੜ ਸਕਦੇ ਹੋ ਇੱਥੇ ਗੱਲ ਖੜ ਗਈ ਆ ਕੇ ਗਿਆਨੀ ਤੇ ਸਾਰੇ ਹੀ ਨੇ ਜਗ ਗਿਆਨੀ ਗੁਰੂ ਸਾਹਿਬ ਕਹਿੰਦੇ ਆ ਜਗ ਗਿਆਨੀਆਂ ਦਾ ਇੱਥੇ ਸਾਰਾ ਜਗਤ ਹੀ ਗਿਆਨੀਆਂ ਦਾ ਹੈ ਜਗ ਗਿਆਨੀ ਬਿਰਲਾ ਆਚਾਰੀ ਇੱਕ ਅੱਧਾ ਨਹੀਂ ਇੱਥੇ ਸਾਰੇ ਹੀ ਗਿਆਨੀ ਨੇ ਹਰ ਭੈਣ ਨੂੰ ਪਤਾ ਹੈ ਹਰ ਭਰਾ ਨੂੰ ਪਤਾ ਹੈ ਕੋਈ ਬੰਦਾ ਇੱਥੇ ਅਣਜਾਣ ਨਹੀਂ ਜਾਣਦੇ ਸਾਰਾ ਕੁਝ ਨੇ ਪਰ ਜਾਣ ਕੇ ਔਗਣ ਕਰਦੇ ਆ ਪੜ੍ਹਦੇ ਆ ਨਾ ਆਪਾਂ ਆ ਬਚਨ ਵੀ ਪੜ੍ਹ ਲਈਏ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਪਤਾ ਹੈ ਸਾਰਿਆਂ ਨੂੰ ਦੀਵਾਨ ਕਿਉਂ ਲਵਾਏ ਨੇ ਫਿਰ ਇਹ ਗੱਲਾਂ ਦਾ ਤਾਂ ਸਾਰਿਆਂ ਨੂੰ ਪਤਾ ਹੁਣ ਜਿੰਨੇ ਆ ਗੱਲਾਂ ਜਿਹੜੀਆਂ ਮੈਂ ਕੀਤੀਆਂ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਫਿਰ ਆਪਾਂ ਬੈਠੇ ਕਿਉਂ ਆ ਜਿਹੜੀ ਗੱਲ ਦਾ ਤਾਂ ਪਹਿਲਾਂ ਹੀ ਪਤਾ ਵੀ ਆਹ ਗੱਲਾਂ ਦਾ ਸਾਨੂੰ ਨਵੀਂ ਕੀ ਸੁਣਾਤੀ ਸਾਨੂੰ ਪਹਿਲਾਂ ਹੀ ਪਤਾ ਵੀ ਗਾਉਣ ਵਾਲੇ ਮਾੜੇ ਨੇ ਸਾਨੂੰ ਪਹਿਲਾਂ ਹੀ ਪਤਾ ਵੀ ਸ਼ਰਾਬਾਂ ਮਾੜੀਆਂ ਨੇ ਸਾਨੂੰ ਪਹਿਲਾਂ ਹੀ ਪਤਾ ਹੈ ਵੀ ਦਾਜ ਮਾੜਾ ਹੈ ਸਾਨੂੰ ਪਹਿਲਾਂ ਪਤਾ ਨਹੀਂ ਸਾਨੂੰ ਸਾਰਾ ਹੀ ਪਤਾ ਹੈ ਫਿਰ ਦੀਵਾਨ ਕਿਉਂ ਲੱਗੇ ਨੇ ਪਿਆਰੇ ਇਹਦਾ ਅਰਥ ਕੀ ਬਣਿਆ ਫਿਰ ਬਸ ਇਹ ਤਾਂ ਲਾਈਦੇ ਹੈ ਵੀ ਕਿਤੇ ਉਹ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਹਮਣੇ ਖਿਲਾਰਿਆ ਨਾ ਪੂਰਿਆਂ ਗੁਰਾਂ ਦੇ ਜੇ ਕਿਤੇ ਹੋਇਆ ਸਾਹਮਣੇ ਪਿੱਛੇ ਹਟਣਾ ਵੀ ਮਿਹਣਾ ਅੱਗੇ ਹੋਇਆ ਵੀ ਨਹੀਂ ਜਾਣਾ ਤੇਰਾ ਹੱਸਣਾ ਤੇ ਵੱਖ ਤੇਥੋਂ ਰੋਇਆ ਵੀ ਨਹੀਂ ਜਾਣਾ ਸਾਹਮਣੇ ਖੜਿਆ ਜਦੋਂ ਆਪਣੇ ਆਪ ਨੂੰ ਖਿਲਾਰੇਗਾ ਜਦੋਂ ਸਾਹਮਣੇ ਪਤਾ ਫੇਰ ਲੱਗੂ ਜਿਹਨਾਂ ਸਾਹਮਣੇ ਖੜਨਾ ਪੈਂਦਾ ਨਾ ਗਿਆਨ ਉਹ ਗੁਰੂ ਦੇ ਗਿਆਨ ਅੱਗੇ ਆਪਣੇ ਸ਼ੀਸ਼ੇ 'ਚ ਆਪਣਾ ਮੂੰਹ ਵੇਖਣਾ ਪੈਣਾ ਹੈ ਉਦੋਂ ਪਤਾ ਲੱਗਣਾ ਵੀ ਮੈਂ ਹੁਣ ਮੈਂ ਕਿੱਥੇ ਖੜਾਂ ਇੱਥੇ ਫੇਲ ਪੈਂਦਾ ਬੰਦਾ ਉਦੋਂ ਪਹਿਲਾਂ ਗੱਲਾਂ ਨਾਲ ਤੇ ਸਾਰੇ ਹੀ ਬਣ ਜਾਂਦੇ ਨੇ ਆਪਾਂ ਸਾਰੇ ਗਿਆਨੀ ਹੈ ਕੋਈ ਘੱਟ ਨਹੀਂ, ਚਾਹੇ ਜਿਹਨੂੰ ਮਰਜ਼ੀ ਬਾਹ ਤੋਂ ਫੜ ਕੇ ਪੁੱਛ ਲਓ, ਸਾਰੇ ਗਿਆਨੀ ਨੇ ਜਿਹਨੇ ਸ਼ਾਮ ਨੂੰ ਪੀਣੀ ਹੈ ਸਵੇਰੇ ਉੱਠ ਕੇ, ਉਹ ਵੀ ਕਹਿੰਦਾ ਬਹੁਤ ਹਾਨੀਕਾਰਕ ਹੈ ਸਿਹਤ ਲਈ, ਉਹ ਵੀ ਕਹਿੰਦਾ ਪਰ ਪੀਂਦਾ ਰੋਜ਼, ਘਰ ਵਾਲੀ ਨੂੰ ਛੱਡ ਕੇ ਬਾਹਰ ਨਹੀਂ ਧੱਕੇ ਖਾਣੇ ਚਾਹੀਦੇ, ਜਾਂਦਾ ਰੋਜ਼, ਹਟਦਾ ਫੇਰ ਆਦਤਾਂ ਗੰਦੀਆਂ ਨਹੀਂ ਛੱਡਦਾ, ਅਸ਼ਲੀਲ ਵੀਡੀਓ ਮਾੜੀਆਂ ਨੇ ਵੇਖਦਾ ਵੀ ਹਟਦਾ ਨਹੀਂ ਛੱਡਦਾ, ਮਾੜੇ ਗੀਤ ਮਾੜੇ ਨੇ ਫਿਰ ਵੀ ਸੁਣਦਾ, ਕਾੜੋ ਆਪਣੇ ਆਪ ਨੂੰ ਸਾੜਨਾ ਪੈਣਾ ਹੈ, ਕਿਸੇ ਦਾ ਕੋਈ ਰੋਲ ਹੀ ਨਹੀਂ, ਮੇਰੇ ਵਰਗੇ ਵਿੱਚ ਕਿੱਥੋਂ ਆ ਗਏ, ਸਾਡੇ ਵਰਗਿਆਂ ਦਾ ਕੋਈ ਰੋਲ ਨਹੀਂ ਵਿੱਚ, ਇਹ ਤੇ ਤੂੰ ਹੈ ਤੇ ਮਾਲਕ ਦਾ ਸੱਚਾ ਗਿਆਨ ਹੈ, ਵੇਖ ਲੈ ਕਿੰਨਾ ਕੁ ਲੈ ਸਕਦਾ ਹੈ, ਕਿੰਨਾ ਕੁ ਸ਼ੀਸ਼ੇ ਚ ਵੇਖ ਸਕਦਾ ਹੈ ਆਪਣੇ ਆਪ ਨੂੰ, ਵੇਖੋ ਸ਼ੀਸ਼ਾ ਸਾਡਾ ਤਨ ਵਿਖਾ ਦਿੰਦਾ ਹੈ, ਗੁਰੂ ਜੀ ਸਾਨੂੰ ਸਾਡਾ ਮਨ ਵਿਖਾ ਦਿੰਦੇ ਹੈ, ਐ ਵਿਖਾ ਦਿੰਦੇ ਆ ਚਿਹਰਾ, ਫਿਰ ਸ਼ੀਸ਼ੇ ਦਾ ਕਸੂਰ ਨਹੀਂ ਕੱਢੀ ਦਾ, ਵੱਟਾ ਚੁੱਕ ਕੇ ਸ਼ੀਸ਼ੇ ਨੂੰ ਕਿਉਂ ਮਾਰਦਾ ਹੈ, ਜੇ ਦਾਗ ਤੇਰੇ ਮੂੰਹ ਉੱਤੇ ਹੈ ਤੇ ਸ਼ੀਸ਼ੇ ਨੇ ਤੇ ਵਿਖਾਇਆ ਹੀ ਹੈ ਯਾਰ, ਸਾਫ਼ ਕਰ ਲੈ, ਸਾਫ਼ ਕਰ ਲੈ, ਦਾਗ ਧੋ ਲੈ, ਸ਼ੀਸ਼ੇ ਨੂੰ ਕਿਉਂ ਵੱਟੇ ਮਾਰਦੇ ਹੋ, ਸ਼ੀਸ਼ੇ ਦਾ ਕੀ ਕਸੂਰ ਹੈ, ਗੁਰੂ ਜੀ ਤੇ ਸ਼ੀਸ਼ਾ ਨੇ, ਜਿਵੇਂ ਸ਼ੀਸ਼ਾ ਸਾਨੂੰ ਸਾਡਾ ਤਨ ਵਿਖਾਉਂਦਾ ਹੈ, ਸੱਚਾ ਗਿਆਨ ਸਾਨੂੰ ਸਾਡਾ ਮਨ ਵਿਖਾਉਂਦਾ ਹੈ, ਤੇ ਜਦੋਂ ਮਨ ਦੀ ਮੈਲ ਦਿਸਦੀ ਹੈ ਨਾ ਪਈ, ਆ ਹੁਣ ਸਭ ਨੂੰ ਪਈ ਦਿਸਦੀ ਹੈ ਮੈਲ ਸਣੇ ਮੇਰੇ, ਆਪਾਂ ਸਾਰਿਆਂ ਨੂੰ ਪਤਾ ਲੱਗ ਰਿਹਾ ਵੀ ਮਨਾਂ ਇੱਥੇ ਇੱਥੇ ਮੈਲਾਂ ਹੈ, ਇੱਥੇ ਇੱਥੇ ਗਲਤੀਆਂ ਨੇ, ਉਹ ਮੈਲ ਪਈ ਦਿਸਦੀ ਹੈ, ਦਾਗ ਦਿਸਦੇ ਹੈ, ਬਸ ਹੁਣ ਧੋਣ ਦੀ ਕੋਸ਼ਿਸ਼ ਕਰੀਏ, ਸ਼ੀਸ਼ਾ ਨਾ ਤੋੜ, ਸ਼ੀਸ਼ਾ ਤੇ ਵਿਖਾਂਦਾ ਹੈ, ਗੁਰੂ ਨੇ ਤੇ ਵਿਖਾਣਾ ਹੈ ਸਾਨੂੰ ਸੱਚਾ ਗਿਆਨ, ਗੁਰੂ ਜੀ ਦਾ ਸਾਨੂੰ ਸਾਡਾ ਅਸਲੀ ਚਿਹਰਾ ਵਿਖਾ ਦਿੰਦਾ ਪਿਆਰਿਓ, ਇਸ ਕਰਕੇ ਜਿਹੜੀ ਬੇਨਤੀ ਕਰ ਰਿਹਾ, ਮਨ ਜਾਣਤ ਸਭ ਬਾਤ, ਲੋ ਆ ਸ਼ਬਦ ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਏ ਪੜੇ, ਵੇਖਿਓ ਕਹਿੰਦੇ ਇਹੋ ਜਿਹੇ ਬੰਦੇ ਦਾ ਬਣ ਕੀ ਸਕਦਾ ਹੱਥ ਵਿੱਚ ਦੀਵਾ ਹੈ, ਜਿਹੜੇ ਬੰਦੇ ਦੇ ਹੱਥ ਵਿੱਚ ਦੀਵਾ ਹੈ ਫਿਰ ਵੀ ਖੂਜ ਡਿੱਗਦਾ ਹੈ ਉਹਦਾ ਕੀ ਬਣੇਗਾ, ਹੱਥ ਵਿੱਚ ਦੀਵਾ ਫੜ ਕੇ ਵੀ ਜਿਹੜਾ ਖੂਜ ਡਿੱਗਦਾ ਹੈ ਉਹਦਾ ਕੀ ਕਰੀਏ, ਚੰਗਾ ਭਲਾ ਚਾਨਣ ਹੈ ਫਿਰ ਵੀ ਖੂਜ ਡਿੱਗਦਾ ਹੈ, ਲੈ ਇੰਨਾ ਚਾਨਣ ਤੇ ਸਾਨੂੰ ਸਾਰਿਆਂ ਨੂੰ ਹੀ ਹੈ, ਮਨ ਜਾਣਦਾ ਸਾਰੀਆਂ ਬਾਤਾਂ ਪਰ ਮੁਸ਼ਕਲ ਕਿੱਥੇ ਖੜੀ ਹੁੰਦੀ ਹੈ, ਪਤਾ ਸਾਰਾ ਹੈ, ਔਗਣ ਕਰਦਾ ਜਾਣ ਜਾਣ ਕੇ, ਮਨ ਜਾਣਦਾ ਸਾਰੀਆਂ ਬਾਤਾਂ, ਔਗਣ ਕਰਦਾ ਜਾਣ ਜਾਣ ਕੇ, ਮਨ ਜਾਣਦਾ ਸਾਰੀਆਂ ਬਾਤਾਂ, ਗੱਜ ਕੇ ਔਗਣ ਕਰਦਾ ਜਾਣ ਜਾਣ ਕੇ, ਮਨ ਜਾਣਦਾ ਸਾਰੀਆਂ ਬਾਤਾਂ, ਔਗਣ ਕਰਦਾ ਜਾਣ ਜਾਣ ਕੇ, ਮਨ ਜਾਣਦਾ ਸਾਰੀਆਂ ਬਾਤਾਂ, ਔਗਣ ਕਰਦਾ ਜਾਣ ਜਾਣ ਕੇ, ਮਨ ਜਾਣਦਾ ਸਾਰੀਆਂ ਬਾਤਾਂ, ਔਗਣ ਕਰਦਾ ਜਾਣ ਜਾਣ ਕੇ, ਮਨ ਜਾਣਦਾ ਸਾਰੀਆਂ ਬਾਤਾਂ, ਔਗਣ ਕਰਦਾ ਜਾਣ ਜਾਣ ਕੇ, ਮਨ ਜਾਣਦਾ ਸਾਰੀਆਂ ਬਾਤਾਂ, ਔਗਣ ਕਰਦਾ ਜਾਣ ਜਾਣ ਕੇ, ਮਨ ਜਾਣਦਾ ਸਾਰੀਆਂ ਬਾਤਾਂ, ਕਰਦਾ ਜਾਣ ਜਾਣ ਕੇ, ਮਨ ਜਾਣਦਾ ਸਾਰੀਆਂ ਬਾਤਾਂ, ਜੀ ਔਗਣ ਕਰਦਾ ਜਾਣ ਜਾਣ ਕੇ, ਮਨ ਜਾਣਦਾ ਸਾਰੀਆਂ ਬਾਤਾਂ, ਜੀ ਔਗਣ ਕਰਦਾ, ਔਗਣ ਕਰਦਾ ਜਾਣ ਜਾਣ ਕੇ, ਪਾਣੀ ਤੇ ਬਾਣ ਮਾਰ 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 ਕੇ, ਮਨ ਨੂੰ ਸਮਝਾਈਏ ਜੀ, ਮਨ ਨੂੰ ਸਮਝਾਈਏ ਜੀ, ਪਾਣੀ ਤੇ ਬਾਣ ਮਾਰ ਕੇ, ਮਨ ਨੂੰ ਸਮਝਾਈਏ ਜੀ, ਬਾਣੀ ਤੇ ਬਾਣ ਮਾਰ ਕੇ, ਮਨ ਨੂੰ ਸਮਝਾਈਏ ਜੀ, ਬਾਣੀ ਤੇ ਬਾਣ ਮਾਰ ਕੇ, ਮਨ ਨੂੰ
ਸਮਝ ਜਾਈਏ ਜੀ ਬਾਣੀ ਦੇ ਮਨ ਨੂੰ ਸਮਝਾਈਏ ਜੀ ਬਾਣੀ ਦੇ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ
ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਉਣਾ ਪੈਣਾ ਹੈ ਆਪਾਂ ਖੜੇ ਹਾਂ ਜੀ ਅੱਗੇ ਹੋਰ ਨਹੀਂ ਕੋਈ ਖੜਾ ਉਹ ਜਿਵੇਂ ਸੁਣਿਆ ਨੀ ਆਪਾਂ ਸੁਣਿਆ ਨੀ ਇਤਿਹਾਸ ਕਿੰਨੀ ਵਾਰੀ ਗੱਲ ਕਰੀਦੀ ਹੈ ਵੀ ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਗੁਰੂ ਗੋਬਿੰਦ ਸਿੰਘ ਦੀ ਗੋਲੀ ਅੱਗੇ ਆਪ ਖੜ ਕੇ ਆ ਕੇ ਡੱਲੇ ਵਰਗੇ ਨਹੀਂ ਖੜ ਸਕੇ ਡੱਲੇ ਵਰਗੇ ਨਹੀਂ ਖੜ ਸਕੇ ਉਹ ਖੜੇ ਆ ਕੇ ਸੁਣਿਆ ਨਾ ਇਤਿਹਾਸ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਗਏ ਹੈ ਤੇ ਡੱਲੇ ਨੇ ਸਾਰੀ ਵਾਰਤਾ ਸੁਣੀ ਗੁਰੂ ਸਾਹਿਬ ਤੋਂ ਸੁਣਿਆ ਸਾਰਾ ਕੁਛ ਕਹਿੰਦਾ ਸੱਚੇ ਪਾਤਸ਼ਾਹ ਏਦਾਂ ਏਦਾਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਏਦਾਂ ਛੋਟੇ ਵੀ ਸ਼ਹੀਦ ਹੋ ਗਏ ਸਾਰਾ ਪਰਿਵਾਰ ਮਹਾਰਾਜ ਕਹਿੰਦੇ ਸਾਰੇ ਹੀ ਏਦਾਂ ਹੀ ਗਏ ਹੈ ਭਾਈ ਡੱਲਾ ਕਹਿੰਦਾ ਮੈਨੂੰ ਇਸ਼ਾਰਾ ਕਰਦੇ ਫਿਰ ਵੇਖਦੇ ਡੱਲਾ ਕਹਿੰਦਾ ਮੈਨੂੰ ਕਹਿੰਦੇ ਮਾੜਾ ਜਾ ਤੁਸੀਂ ਹੰਕਾਰ ਬੋਲਦਾ ਹੰਕਾਰ ਤੇ ਗੁਰੂ ਜੀ ਕਹਿੰਦੇ ਡੱਲਿਆ ਤੂੰ ਕੀ ਕਰ ਲੈਂਦਾ ਕਹਿੰਦਾ ਮੇਰੇ ਬੰਦੇ ਵੇਖੋ ਤਕੜੇ ਤਕੜੇ ਆ ਵੇਖੋ 6.5 ਫੁੱਟੇ ਕੱਦ ਵਧੀਆ ਵਧੀਆ ਖੁਰਾਕਾਂ ਖਵਾਨੇ ਆ ਤਨਖਾਹ ਚੰਗੀ ਦਿੰਨੇ ਆ ਦੁਸ਼ਮਣਾਂ ਦੇ ਦੰਦ ਖੱਟੇ ਕਰ ਦੇਣੇ ਸੀ ਇਹਨਾਂ ਨੇ ਮਹਾਰਾਜ ਕਹਿੰਦੇ ਓਏ ਖੁਰਾਕਾਂ ਦੀ ਗੱਲ ਨਹੀਂ ਹੁੰਦੀ ਗੱਲ ਅੰਦਰ ਦੀ ਦਲੇਰੀ ਦੀ ਹੁੰਦੀ ਹੈ ਗੱਲ ਕੱਦ ਦੀ ਨਹੀਂ ਗੱਲ ਅੰਦਰ ਦੀ ਦਲੇਰੀ ਦੀ ਹੁੰਦੀ ਹੈ ਅੰਦਰ ਬੰਦੇ ਦੇ ਉਹ ਪੈਸ਼ਨ ਹੋਣਾ ਚਾਹੀਦਾ ਜਜ਼ਬਾ ਹੋਣਾ ਚਾਹੀਦਾ ਦ੍ਰਿੜਤਾ ਹੋਣੀ ਚਾਹੀਦੀ ਹੈ ਡੱਲਾ ਕਹਿੰਦਾ ਮਹਾਰਾਜ ਫਿਰ ਵੀ ਫਰਕ ਤੇ ਹੈ ਨਾ ਜੀ ਮੈਨੂੰ ਤੁਸੀਂ ਕਹਿੰਦੇ ਮਾੜਾ ਜਿਹਾ ਮਹਾਰਾਜ ਕਹਿੰਦੇ ਉਹ ਡੱਲਿਆ ਏਦਾਂ ਨਹੀਂ ਭਾਈ ਏਦਾਂ ਨਾ ਕਹੇ ਮੇਰੇ ਵਾਲੇ ਬਹੁਤ ਮਿਹਨਤ ਕਰਕੇ ਬੜੀ ਘਾਲਣਾ ਇਹਨਾਂ ਨੇ ਘਾਲੀ ਹੈ ਜਿੱਥੇ ਜਿੱਥੇ ਵੀ ਮੈਨੂੰ ਲੋੜ ਪਈ ਹੈ ਮੇਰੇ ਨਾਲ ਰਹੇ ਹੈ ਜਾਨਾਂ ਵਾਰੀਆਂ ਨੇ ਵਾਰਨ ਨੂੰ ਤਿਆਰ ਨੇ ਤੇ ਵਾਰਨਗੇ ਵੀ ਇਹ ਨਾ ਕਹੇ ਵੀ ਇਹ ਐਵੇਂ ਹੀ ਨੇ ਇਹ ਮਾੜ ਚੂਜੇ ਨਾ ਸਮਝ ਤੂੰ ਇਹਨਾਂ ਨੂੰ ਇਹ ਬਹੁਤ ਦਲੇਰ ਨੇ ਤੇ ਨਾਲ ਖੜੇ ਹੈ ਮੇਰੇ ਲਓ ਜੀ ਡੱਲਾ ਮੰਨੇ ਹੀ ਨਾ ਮਹਾਰਾਜ ਇੱਕ ਘਰੀ ਕਹਿ ਦਿੰਦੇ ਇੱਕ ਘਰੀ ਮਾੜਾ ਜਿਹਾ ਕਹਿ ਦਿੰਦੇ ਵੇਖਦੇ ਫਿਰ ਕਿਵੇਂ ਮੇਰੇ ਬੰਦੇ ਏਦਾਂ ਗੱਲਾਂ ਕਰੀ ਜਾਵੇ ਇਹਨੇ ਨੂੰ ਇੱਕ ਸਿੱਖ ਆਇਆ ਉਹਨੇ ਬੰਦੂਕ ਭੇਟਾ ਕਰਤੀ ਰਾਈਫਲ ਕਹਿੰਦਾ ਗੁਰੂ ਜੀ ਆ ਮੈਂ ਰਾਈਫਲ ਭੇਟ ਕਰਨੀ ਹੈ ਮਹਾਰਾਜ ਕਹਿੰਦੇ ਚੱਲਦੀ ਹੈ ਕਹਿੰਦਾ ਐਵੇਂ ਥੋੜਾ ਮਹਾਰਾਜ ਤੁਹਾਨੂੰ ਦਿੱਤੀ ਚੱਲਦੀ ਹੋਈ ਹੈ ਬੰਦਾ ਮਾਰ ਦੂ ਕਹਿੰਦਾ ਲੈ ਛੱਡਦੀ ਹੈ ਕਿਤੇ ਮਹਾਰਾਜ ਕਹਿੰਦੇ ਡੱਲਿਆ ਲੈ ਬਈ ਹੋਣੀ ਕਹਿ ਰਿਹਾ ਸੀ ਤੂੰ ਲਿਆ ਇੱਕ ਬੰਦਾ ਗੋਲੀ ਮਾਰ ਕੇ ਵੇਖੀਏ ਵੀ ਮਰਦਾ ਕਿ ਨਹੀਂ ਹੁਣ ਗੱਲ ਆ ਗਈ ਨਾ ਵੀ ਖੜਨਾ ਤੇ ਆਪਣੇ ਆਪ ਨੂੰ ਪੈਂਦਾ ਗੁਰੂ ਦੀ ਗੋਲੀ ਹੈ ਸਤਿਗੁਰੂ ਦਾ ਕਬੀਰ ਸਤਿਗੁਰ ਸੂਰਮੇ ਆ ਪੜ੍ਹਦੇ ਹੋ ਫਿਰ ਵਾਹਿਆ ਬਾਣ ਇਹ ਬਾਣ ਤੀਰ ਦੇ ਅੱਗੇ ਆਪ ਹੀ ਖੜਨਾ ਪੈਣਾ ਕੌਣ ਖੜੇਗਾ ਆਪ ਖੜਨਾ ਪੈਂਦਾ ਸਾਨੂੰ ਅੱਗੇ ਅੱਗੇ ਖੜਨਾ ਪੈਂਦਾ ਵੀ ਮਹਾਰਾਜ ਮੰਨਾਂਗੇ ਜੀ ਖੜਾਂਗੇ ਆ ਬਚਨ ਕਰਤਾ ਲੈ ਆ ਖੜੇ ਪੜੋ
ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋਏ ਕੋ ਲਾਗਤ ਹੀ ਪੋਏ ਗਿਰ ਪਰਿਆ ਪਰਾ ਕਰੇ ਜੇ
ਫਿਰ ਆਪਾਂ ਬਾਬਾ ਫਰੀਦ ਸਾਹਿਬ ਦਾ ਬਚਨ ਪੜ੍ਹਦੇ ਹਾਂ ਕਹਿੰਦੇ ਜਿਹੜਾ ਇਹ ਛੇਕ ਹੁੰਦਾ ਹੈ ਇਹ ਜਦੋਂ ਦਰਦ ਹੁੰਦਾ ਹੈ ਕੋਈ ਇਹਦਾ ਵੀ ਜਿਵੇਂ ਤੀਰ ਵੱਜਦਾ ਤੀਰ ਤੇ ਦੁੱਖ ਦਿੰਦਾ ਵੀ ਇਹ ਜਿਹੜਾ ਤੀਰ ਵੱਜਦਾ ਫਿਰ ਤਕਲੀਫ ਦਿੰਦਾ ਹੈ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨਹੀਂ ਚੋਟ ਸਹੇਲੀ ਸੇਲ ਕੀ ਲਾਗਤ ਲੇ ਕਬੀਰ ਸਾਹਿਬ ਜੀ ਦਾ ਬਚਨ ਪੜ੍ਹੋ
ਕਬੀਰ ਚੋਟ ਸੋਹੇਲੀ ਸੇਲ ਕੀ
ਸੇਲ ਮਤਲਬ ਸੇਲਾ ਉਹ ਡੰਡਾ ਇਹ ਤੰਗ ਨਹੀਂ ਕਰਦੀ ਤਕਲੀਫ ਨਹੀਂ ਦਿੰਦੀ ਕਹਿੰਦੇ ਬਰਛਾ ਇਹਦੀ ਇਹ ਦਰਦ ਨਹੀਂ ਕਰਦਾ ਕਹਿੰਦੇ ਸੁੱਖ ਦਿੰਦਾ ਜਿਹਦੇ ਨਾਲ ਪਿਆਰ ਹੋਵੇ ਉਹਦੀ ਗੱਲ ਮੰਨਣ ਨੂੰ ਜੀ ਕਰਦਾ ਆਖੋ ਸਤਨਾਮ ਸੁਣੋ ਜੀ ਜਿਹਦੇ ਨਾਲ ਪਿਆਰ ਕਰੀਏ ਉਹਦਾ ਬਚਨ ਮੰਨਣ ਦਾ ਸਵਾਦ ਆਉਂਦਾ ਹੈ ਰੋਬ ਮੰਨਣ ਦਾ ਸਵਾਦ ਨਹੀਂ ਆਉਂਦਾ ਜਿਹਦੇ ਨਾਲ ਪਿਆਰ ਕਰਦੇ ਹੋਈਏ ਜਿਹਦੇ ਨਾਲ ਪ੍ਰੇਮ ਕਰੀਏ ਉਹ ਸਾਨੂੰ ਕਹੇ ਪਾਣੀ ਦਾ ਗਲਾਸ ਲਿਆ ਭੱਜੇ ਜਾਵਾਂ ਉਹਦਾ ਰੋਬ ਮਾਣਦੇ ਵੀ ਆ ਮੰਨਦੇ ਹੀ ਨਹੀਂ ਰੋਬ ਮਾਣਦੇ ਵੀ ਆ ਜਿਹੜਾ ਬੰਦਾ ਯੋਗ ਹੋਵੇ ਉਹਦਾ ਰੋਹਬ ਮੰਨਿਆ ਹੀ ਨਹੀਂ ਜਾਂਦਾ, ਮਾਣਿਆ ਵੀ ਜਾਂਦਾ। ਇੱਕ ਤੇ ਹੁੰਦੇ ਨੇ ਐਵੇਂ ਰੋਹਬ ਮਾਰੀ ਜਾਂਦੇ ਨੇ, ਗੁਣ ਤੇ ਕੋਈ ਹੁੰਦਾ ਨਹੀਂ। ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਗ੍ਰੰਥ। ਗੁਣ ਤੇ ਕੋਈ ਹੋਵੇ ਨਾ ਐਵੇਂ ਰੋਹਬ ਮਾਰੀ ਜਾਣ, ਪਰ ਇੱਕ ਬੰਦੇ ਰੋਹਬ ਮਾਰਨ ਦੇ ਯੋਗ ਹੁੰਦੇ ਆ, ਤੇ ਜਿਹੜੇ ਬੰਦੇ ਯੋਗ ਹੁੰਦੇ ਆ ਉਹਨਾਂ ਦਾ ਰੋਹਬ ਮੰਨਿਆ ਹੀ ਨਹੀਂ, ਮਾਣਿਆ ਵੀ ਜਾਂਦਾ। ਮਾਣਦੇ ਨੇ ਲੋਕ, ਉਹਨਾਂ ਦਾ ਹੁਕਮ ਮੰਨਣ ਨੂੰ ਜੀ ਕਰਦਾ ਹੈ। ਇਸੇ ਕਰਕੇ ਬਚਨ ਕੀਤਾ ਹੈ ਵੀ ਤੈਂਡੀ ਬੰਦਸ਼ ਮੈਂ ਕੋਏ ਨਾ, ਤੇਰਾ ਬਚਨ ਮੈਨੂੰ ਕੋਈ ਬੋਝ ਨਹੀਂ ਲੱਗਦਾ। ਕਿਉਂ ਨਹੀਂ ਲੱਗਦਾ? ਕਿਉਂਕਿ ਮੇਰੇ ਮਨ ਨੂੰ ਭਾਇਆ ਹੋਇਆ। ਤੈਂਡੀ ਬੰਦਸ਼ ਮੈਂ ਕੋਏ ਨਾ, ਡਿੱਠਾ ਮੈਂ ਵੇਖ ਲਿਆ। ਕੀ ਵੇਖ ਲਿਆ? ਤੂੰ ਨਾਨਕ ਮਨ ਭਾਣਾ, ਤੂੰ ਮੇਰੇ ਮਨ ਨੂੰ ਭਾ ਗਿਆ, ਤੇਰਾ ਬਚਨ ਕੋਈ ਵੀ ਮੈਨੂੰ ਬੋਝ ਨਹੀਂ ਲੱਗਦਾ। ਹਰ ਬਚਨ ਮੰਨਣ ਨੂੰ ਮੇਰਾ ਜੀ ਕਰਦਾ, ਤੇਰੇ ਬਚਨ ਮੇਰਾ ਭਲਾ ਕਰਦੇ ਐ, ਤੇ ਤੇਰਾ ਬਚਨ ਮੰਨਣ ਨੂੰ ਮੇਰਾ ਜੀ ਕਰਦਾ ਹੈ। ਤੈਂਡੀ ਬੰਦਸ਼ ਮੈਂ ਕੋਏ ਨਾ, ਡਿੱਠਾ ਕੀ ਵੇਖ ਲਿਆ? ਤੂੰ ਨਾਨਕ ਮਨ ਭਾਣਾ, ਕਿਉਂਕਿ ਤੂੰ ਮੇਰਾ ਵਿਚੋਲਾ ਹੈ। ਤੇਰਾ ਬਚਨ ਮੰਨਾਂਗਾ ਤਾਂ ਹੀ ਮੇਰਾ ਰੱਬ ਨਾਲ ਪਿਆਰ ਪਾਊ। ਘੋਲ ਘਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਗੰਤ ਪਛਾਣ। ਮੈਨੂੰ ਤੇਰੇ ਬਚਨ ਪਿਆਰੇ ਲੱਗਦੇ ਐ, ਤੇਰਾ ਹਰ ਬਚਨ ਮੇਰਾ ਭਲਾ ਕਰਦਾ ਹੈ। ਮੇਰੇ ਗੁਰੂ ਜੀ, ਤੁਹਾਡਾ ਬਚਨ ਮੰਨਣਾ ਮੈਨੂੰ ਬੋਝ ਨਹੀਂ ਲੱਗਦਾ, ਸਗੋਂ ਮੈਨੂੰ ਬਚਨ ਮੰਨਣ ਦਾ ਸਵਾਦ ਆਉਂਦਾ ਹੈ, ਮੈਨੂੰ ਚੰਗਾ ਲੱਗਦਾ। ਤੁਹਾਡੇ ਬਚਨ ਮੈਨੂੰ ਮੰਨਣੇ ਔਖੇ ਲੱਗਦੇ ਹੀ ਨਹੀਂ, ਕਿਉਂਕਿ ਮੇਰਾ ਭਲਾ ਛੁਪਿਆ ਪਿਆ ਤੁਹਾਡੇ ਬਚਨਾਂ ਵਿੱਚ, ਤੁਹਾਡੇ ਬਚਨਾਂ ਵਿੱਚ ਮੇਰਾ ਭਲਾ ਛੁਪਿਆ ਪਿਆ। ਕਬੀਰ ਚੋਟ ਸਹੇਲੀ ਸਹੇਲੀ ਸਾਹ, ਇੱਕ ਵਾਰੀ ਕਹਿੰਦੇ ਸਾਹ ਤੇ ਉੱਪਰਲਾ ਉੱਪਰ ਥੱਲੇ ਵਾਲਾ ਥੱਲੇ ਹੋ ਜਾਂਦਾ ਹੈ। ਇੱਕ ਵਾਰੀ ਤੇ ਹੌਕਾ ਜਿਹਾ ਆ ਜਾਂਦਾ ਬੰਦੇ ਨੂੰ ਜਦੋਂ ਵੱਜਦੀ ਹੈ ਠਾਹ, ਵੱਜਦੀ ਹੈ ਦਿਮਾਗ 'ਚ, ਇੱਕ ਵਾਰੀ ਤਾਂ ਐਂ ਜੇ ਹੁੰਦਾ ਹੈ। ਪਰ ਕਹਿੰਦੇ ਸੁੱਖ ਦੇਣ ਵਾਲੀ ਚੋਟ ਹੈ, ਲਾਗਤ ਲੇ ਉਸਾਸ, ਹੌਕਾ ਜਿਹਾ ਆ ਜਾਂਦਾ ਪਰ ਦਾਸ ਬਣ ਜੀ ਉਹਦੇ, ਜਿਹੜਾ ਚੋਟ ਸਹਿ ਜਾਂਦਾ ਹੈ। ਭਗਤ ਕਬੀਰ ਸਾਹਿਬ ਪੜੋ ਪੜੋ।
ਕਬੀਰ ਚੋਟ ਸੋਹੇਲੀ ਸੇਲ ਕੀ, ਲਾਗਤ ਲੈ ਉਸਾ, ਚੋਟ ਸਹਾਰੇ ਸ਼ਬਦ ਕੀ।
ਚੋਟ ਤੈਨੂੰ ਮਾਰਨੀ ਹੋਈ ਸ਼ਬਦ ਨੇ ਆ, ਫੋਟੋ ਨੇ ਨਹੀਂ ਮਾਰਨੀ। ਦਸ ਪਾਤਸ਼ਾਹੀਆਂ ਦੀਆਂ ਫੋਟੋਆਂ ਘਰਾਂ 'ਚ ਲਾਈਆਂ ਨੇ, ਦੱਸਿਓ ਦੱਸਿਓ ਬਈ, ਸਾਡੇ ਗੁਰੂ ਜੀ ਦੀ ਤਸਵੀਰ ਹੈ, ਗੁਰੂ ਸਾਡਾ ਸ਼ਬਦ ਹੈ, ਇਹ ਚੇਤਾ ਰੱਖਿਓ। ਉਹਨੂੰ ਤੁਸੀਂ ਇਸ ਤਰੀਕੇ ਸਿਰ ਰੱਖ ਲਓ ਵੀ ਇਤਿਹਾਸ ਦੇ ਪੱਖ ਨੂੰ ਸਾਹਮਣੇ ਰੱਖਣ ਲਈ ਸਾਹਿਬਜ਼ਾਦਿਆਂ ਦੀ ਫੋਟੋ ਬਣ ਗਈ, ਤਸਵੀਰ ਬਣ ਗਈ। ਉਹਨੂੰ ਗੁਰੂ ਮੰਨ ਕੇ ਮੱਥਾ ਟੇਕ ਕੇ ਨਹੀਂ, ਜਿਹੜੇ ਲੋਕੀ ਸਵੇਰੇ ਫੋਟੋ ਦੇ ਸਾਹਮਣੇ ਜੋਤ ਲਾ ਦਿੰਦੇ ਆ, ਧੂਫ ਲਾ ਦਿੰਦੇ ਆ, ਤੇ ਸ਼ਾਮ ਨੂੰ ਬੋਤਲ ਵੀ ਉਸੇ ਫੋਟੋ ਦੇ ਸਾਹਮਣੇ ਖੋਲ੍ਹ ਕੇ ਬੈਠੇ ਹੁੰਦੇ, ਡਰਦੇ ਆ ਕਿਤੇ। ਫੋਟੋ ਨੇ ਚੋਟ ਨਹੀਂ ਕਰਨੀ, ਚੋਟ ਸ਼ਬਦ ਕਰਦਾ, ਚੋਟ ਸਹਾਰਾ ਸ਼ਬਦ ਕੀ, ਚੋਟ ਇਹਦੀ ਚੱਲਣੀ ਪੈਂਦੀ ਸ਼ਬਦ ਦੀ। ਪੜੋ
ਚੋਟ ਸਹਾਰਾ ਸ਼ਬਦ ਕੀ, ਦਾਸ ਗੁਰੂ ਮੈਂ ਦਾਸ।
ਚੋਟ ਸਹਾਰ ਜਾਵੇ ਸ਼ਬਦ ਦੀ, ਸਾਹਮਣੇ ਖੜੇ ਡੱਲਿਆ ਜਾਂ ਲਿਆ ਇੱਕ ਬੰਦਾ ਮਾਰ ਕੇ ਵੇਖੀਏ ਗੋਲੀ, ਡੱਲਾ ਜਿਵੇਂ ਹੁਣ ਮਾਫ ਕਰਨਾ ਜੀ ਆਪਣੇ ਵਾਲਾ ਸਿਸਟਮ ਫੁਕਰੀ ਜੀ ਮਾਰਤੇ ਗਿਆ। ਕਈ ਬੰਦੇ ਹੁੰਦੇ ਨੀ ਇਹ ਤਾਂ ਉਹੀ ਫੁਕਰੀਆਂ ਜੀਆਂ ਮਾਰੀ ਜਾਂਦੇ ਨੇ, ਜਦੋਂ ਪੰਗਾ ਪੈਂਦਾ ਪਤਾ ਫੇਰ ਲੱਗਦਾ, ਗੱਲਾਂ ਤੇ ਵੱਡੀਆਂ ਵੱਡੀਆਂ ਕਰ ਦਿੰਦੇ ਨੇ ਬੰਦੇ, ਕਈ ਡੱਲੇ ਨੇ ਵੀ ਕਰਦੀ। ਗੁਰੂ ਸਾਹਿਬ ਕਹਿੰਦੇ ਜਾ ਲਿਆ ਸਦਕੇ, ਡੱਲਾ ਗਿਆ, ਇਹਦੇ ਬੰਦੇ ਸਾਰੇ ਖੜੇ ਆ। ਕਹਿੰਦਾ ਭਾਈ ਗੁਰੂ ਸਾਹਿਬ ਜੀ ਨੂੰ ਇੱਕ ਬੰਦੇ ਨੇ ਰਾਈਫਲ ਭੇਟਾ ਕੀਤੀ ਹੈ, ਮਾਰ ਕਹਿੰਦੇ ਮੈਂ ਚਲਾ ਕੇ ਵੇਖਣੀ ਹੈ ਬੰਦਾ ਮਾਰਦੀ ਹੈ ਕਿ ਨਹੀਂ ਮਾਰਦੀ। ਅੱਛਾ, ਉਹਦੇ ਬੰਦੇ ਸਾਰੇ ਇਕੱਠੇ ਹੋ ਕੇ ਖੜ ਗਏ, ਆਪ ਚੜ ਗਿਆ ਉੱਚੇ ਥੜੇ ਤੇ ਚੜ ਕੇ, ਕਹਿੰਦਾ ਇੱਕ ਬੰਦਾ ਚਾਹੀਦਾ ਆ ਜਾਓ। ਉਹ ਕਹਿੰਦੇ ਡੱਲਿਆ ਤੇਰਾ ਦਿਮਾਗ ਖਰਾਬ ਹੈ ਚੌਧਰੀ, ਆ ਕਿਤੇ ਜੰਗ 'ਚ ਕਹੇਗਾ ਲੜਾਂਗੇ, ਅਸੀਂ ਖੜ ਜਾਈਏ ਜਾ ਕੇ, ਪਾਗਲ ਹੋ ਗਿਆ ਤੂੰ ਵੀ ਐਂ ਕਿਵੇਂ ਖੜ ਜਾਈਏ। ਡੱਲਾ ਕਹਿੰਦਾ ਲਾਲਚ ਲੱਗ ਪਿਆ ਦੇਣ, ਤੁਹਾਡੇ ਬੱਚਿਆਂ ਦਾ ਖਰਚਾ ਮੈਂ ਆਪੇ ਚੱਕੂੰਗਾ, ਪਰਿਵਾਰ ਨੂੰ ਮੈਂ ਆਪੇ ਸਾਂਭੂੰਗਾ, ਜਿੰਨਾ ਪੈਸਾ ਚਾਹੀਦਾ ਪਹਿਲਾਂ ਹੀ ਲੈ ਲਓ, ਇੱਕ ਨਹੀਂ ਬੰਦਾ ਮੰਨਿਆ। ਫਿਰ ਡੱਲਾ ਲੱਗ ਪਿਆ ਮਿੱਠੀਆਂ ਮਿੱਠੀਆਂ ਮਾਰਨ, ਜੇ ਗੁਰੂ ਸਾਹਿਬ ਦੀ ਗੋਲੀ ਨਾਲ ਸ਼ਹੀਦ ਹੋਵੋਗੇ ਸਿੱਧੇ ਹੀ ਸੱਚਖੰਡ ਜਾਓਗੇ, ਗੁਰੂ ਸਾਹਿਬ ਦੀ ਗੋਲੀ ਲੱਗੂ। ਉਹ ਕਹਿੰਦੇ ਤੂੰ ਖੜ ਜਾ ਅੱਗੇ, ਤੂੰ ਵੀ ਤੇ ਬੰਦਾ ਹੀ ਹੈ, ਤੇ ਤੂੰ ਜਾ ਸੱਚਖੰਡ। ਵੀ ਜੇ ਗੋਲੀ ਉਹੀ ਪਰਖਣੀ ਹੈ ਵੀ ਤੂੰ ਖੜ ਜਾ ਛਾਤੀ 'ਚ ਗੋਲੀ ਤੂੰ ਖਾ ਤੇਰੀ ਕਿਹੜੇ ਛਾਤੀ ਨਹੀਂ ਪਤਾ ਤੇ ਬੰਦੇ ਦਾ ਲੱਗੀ ਜਾਵੇ ਜੇ ਤੇ ਤੂੰ ਮਰ ਗਿਆ ਇਹਦਾ ਮਤਲਬ ਮਰਦੀ ਹੈ ਚੱਲ ਸੱਚਖੰਡ ਡੱਲਿਆ ਤੂੰ ਚੱਲ ਜਦੋਂ ਐਦਾਂ ਕਿਹਾ ਉਹ ਫਿਰ ਕੌਣ ਬੰਨੇ ਭਾਈ ਬਿੱਲੀ ਦੇ ਗਲ ਵਿੱਚ ਟੱਲੀ ਉਹ ਪੜਦੇ ਨਹੀਂ ਸੀ ਨਿੱਕੇ ਹੁੰਦੇ ਵਿੱਚ ਚੂਹਿਆਂ ਨੇ ਮੀਟਿੰਗ ਕਰ ਲਈ ਕਹਿੰਦੇ ਟੱਲੀ ਬੰਨੋ ਇਹਦੇ ਗਲ 'ਚ ਜਿੱਦੇ ਕਹਿੰਦੇ ਆਇਆ ਕਰੂ ਬਿੱਲੀ ਆਪੇ ਪਤਾ ਲੱਗ ਜਾ ਕਰੂ ਸਾਰੇ ਕਹਿੰਦੇ ਆਹ ਸਲਾਹ ਬਹੁਤ ਵਧੀਆ ਜਦੋਂ ਫਿਰ ਉਹਨੂੰ ਪੁੱਛਿਆ ਇੱਕ ਬੁੱਢਾ ਬੁੱਢਾ ਚੂਹਾ ਕਹਿੰਦਾ ਵੀ ਇਹ ਦੱਸੋ ਵੀ ਟੱਲੀ ਬੰਨੂ ਕਿਹੜਾ ਆਪੇ ਚੁੱਪ ਕਰ ਗਿਆ ਵੀ ਹੁਣ ਦੱਸੋ ਵੀ ਜਾਨ ਮਾਰੇ ਕਿਹੜਾ ਉੱਥੇ ਵੀ ਬੰਨੇ ਕਿਹੜਾ ਟੱਲੀ ਕਈ ਦੇ ਜਾਂਦੇ ਸੌਖਾ ਹੀ ਹੈ ਬਈ ਖੜੇ ਕਿਹੜਾ ਅੱਗੇ ਗੱਲਾਂ ਤੇ ਬਹੁਤ ਸੌਖੀਆਂ ਨੇ ਪਤਾ ਤੇ ਸਾਰਾ ਹੀ ਹੁੰਦਾ ਸਾਰਿਆਂ ਨੂੰ ਹੀ ਪਤਾ ਹੈ ਜੀ ਸਾਰਿਆਂ ਨੂੰ ਗਿਆਨੀ ਇੱਥੇ ਸਾਰੇ ਹੀ ਨੇ ਗੁਰੂ ਸਾਹਿਬ ਕਹਿੰਦੇ ਜੱਗ ਗਿਆਨੀਆਂ ਦਾ ਇੱਥੇ ਜੱਗ ਗਿਆਨੀ ਇੱਕ ਅੱਧਾ ਨਹੀਂ ਬਿਰਲਾ ਆਚਾਰੀ ਹੁੰਦਾ ਹੈ ਪੁੱਛਤ ਪਥਕ ਤਹਿ ਮਾਰਗ ਨਾ ਧਾਰੈ ਪਗ ਪ੍ਰੀਤਮ ਕੇ ਦੇਸ਼ ਕੈਸੇ ਬਤਨ ਕਹਿ ਜਾਈਏ ਗੱਲਾਂ ਨਾਲ ਹੀ ਪਹੁੰਚਾਂਗੇ ਪੁੱਛਤ ਹੈ ਵੈਦ ਖਾਦ ਔਖਦ ਨਾ ਸੰਜਮ ਸੇ ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ ਪੁੱਛਤ ਹੈ ਸੁਹਾਗਨ ਕਰਮ ਹੈ ਤੁਹਾਗਨ ਕੇ ਹਿਰਦੈ ਬਿਪਚਾਰ ਕਤ ਸਹਿਜਾ ਬੁਲਾਈਏ ਗਾਏ ਸੁਣੈ ਆਖੇ ਮੀਚੈ ਪਾਈਏ ਨਾ ਪਰਮ ਪਦ ਗੁਰ ਉਪਦੇਸ਼ ਕਹਿ ਜੋਲੋ ਨਾ ਕਮਾਈਏ ਉਹਨਾਂ ਚਿਰ ਗੱਲ ਬਣਦੀ ਹੋਈ ਨਹੀਂ ਜਿੰਨਾ ਚਿਰ ਗੁਰੂ ਉਪਦੇਸ਼ ਕਮਾਇਆ ਨਹੀਂ ਜਾਂਦਾ ਡੱਲਿਆ ਖੜ ਜਾ ਕੇ ਅੱਗੇ ਫਿਰ ਡੱਲਾ ਕਹਿੰਦਾ ਗੱਲ ਤੇ ਯਾਰ ਸੱਚੀ ਹੈ ਔਖਾ ਕੰਮ ਆ ਗਿਆ ਭੈੜਾ ਜਿਹਾ ਮੂੰਹ ਬਣਾ ਕੇ ਕਹਿੰਦਾ ਮਹਾਰਾ ਕੋਈ ਨਹੀਂ ਆਇਆ ਮਹਾਰਾ ਹੱਸ ਪਏ ਕਹਿੰਦੇ ਕੋਈ ਨਹੀਂ ਆਇਆ ਕਹਿੰਦਾ ਨਾ ਮਾ ਕਹਿੰਦਾ ਹੁਣ ਮੇਰੇ ਵਾਲਿਆਂ ਨੂੰ ਦੇਖ ਮਹਾਰਾਜ ਕਹਿੰਦੇ ਗੁਰੂ ਜੀ ਕਹਿੰਦੇ ਆਪਣੇ ਮੇਰੇ ਵਾਲੇ ਉਹ ਥੇ ਤੰਬੂ ਦੇ ਵਿੱਚ ਨੇ ਕਹਿੰਦੇ ਆਵਾਜ਼ ਮਾਰ ਜਾ ਫਿਰ ਤੁਸੀਂ ਅੱਗੇ ਕਿੰਨੀ ਵਾਰੀ ਆਪਾਂ ਗੱਲ ਕੀਤੀ ਹੈ ਇਤਿਹਾਸ ਹੈ ਕਈ ਵਾਰੀ ਸੁਣਾਇਆ ਡੱਲੇ ਦੇ ਜਾ ਕੇ ਆਵਾਜ਼ ਮਾਰੀ ਜਾਣ ਜਾਣ ਕੇ ਕਰੇ ਗੁਰੂ ਸਾਹਿਬ ਨੇ ਭਾਈ ਗੋਲੀ ਛਾਤੀ 'ਚ ਮਾਰ ਕੇ ਵੇਖਣੀ ਹੈ ਵੀ ਡਰਾਵੇ ਛਾਤੀ 'ਚ ਮਾਰਨਗੇ ਗੋਲੀ ਬੰਦਾ ਚਾਹੀਦਾ ਇੱਕ ਤੇ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਇਤਿਹਾਸਕਾਰ ਨੇ ਪਿਓ ਪੁੱਤ ਲਿਖਿਆ ਕਈਆਂ ਨੇ ਭਰਾ ਵੀ ਲਿਖਿਆ ਇਤਿਹਾਸ ਦਾ ਆਪੋ ਆਪਣਾ ਪੱਖ ਹੁੰਦਾ ਇਤਿਹਾਸ ਬੰਦਿਆਂ ਦਾ ਲਿਖਿਆ ਗੁਰਬਾਣੀ ਗੁਰੂ ਜੀ ਦੀ ਲਿਖੀ ਇਤਿਹਾਸ ਵਿੱਚ ਫਰਕ ਹੋ ਸਕਦਾ ਕਿ ਇਤਿਹਾਸ 'ਚ ਕਿਤੇ ਕੁਛ ਹੈ ਕਿਤੇ ਕੁਛ ਹੈ ਹਰ ਇਤਿਹਾਸ ਗੁਰਬਾਣੀ ਦੀ ਕਸਵੱਟੀ ਤੇ ਤੋਲ ਕੇ ਵੇਖਣਾ ਇਸ ਚੀਜ਼ ਦਾ ਫਰਕ ਹੋ ਸਕਦਾ ਉਹ ਦੋਵੇਂ ਜਣੇ ਇੱਕ ਨੇ ਦਸਤਾਰ ਬੰਨ ਲਈ ਦੂਜੇ ਦਾ ਲੜ ਜੇ ਹੱਥ 'ਚ ਹੀ ਸੀ ਭੱਜ ਲਿਆ ਦੂਜਾ ਦੂਜੇ ਨੂੰ ਧੱਕਾ ਮਾਰੇ ਮੈਂ ਪਹਿਲਾਂ ਜਾਣਾ ਦੂਜਾ ਦੂਜੇ ਨੂੰ ਧੱਕਾ ਮਾਰੇ ਭੱਜੇ ਹੀ ਜਾਂਦੇ ਡੱਲਾ ਕਹਿੰਦਾ ਛਾਤੀ 'ਚ ਗੋਲੀ ਮਾਰਨਗੇ ਕਹਿੰਦੇ ਪਰੇ ਹਟ ਜਾ ਤੂੰ ਪਹੁੰਚਣ ਦੇ ਸਾਨੂੰ ਡੱਲੇ ਨੂੰ ਪਰੇ ਕਰਕੇ ਦੋਵੇਂ ਹੀ ਭੱਜੇ ਪੜਦੇ ਆ ਚਲੋ ਅੱਗੇ ਵੀ ਅੱਜ ਫੇਰ ਪੜਦੇ ਵੈਸੇ ਤੇ ਗੱਲ ਆਪਾਂ ਸ਼ਬਦ ਵੇਖਿਓ ਜਦੋਂ ਕਈ ਵਾਰੀ ਸਾਖੀ ਇਤਿਹਾਸ ਚੱਲਦਾ ਨਾ ਜਦੋਂ ਮਾੜਾ ਜਿਹਾ ਨੇੜੇ ਲੱਗਦਾ ਫਿਰ ਕਈਆਂ ਨੂੰ ਹੁੰਦਾ ਵੀ ਚਲੋ ਹੁਣ ਤੇ ਨਿਬੜ ਗਿਆ ਕੰਮ ਮੈਂ ਸ਼ਬਦ ਸੁਣ ਕੇ ਜਾਣਾ ਸ਼ਬਦ ਨਾ ਭੁੱਲਿਓ ਆਪ ਨਾ ਦੇ ਚਰੂ ਭਰ ਪਾਣੀ ਸ਼ਬਦ ਇਹ ਚੱਲਦਾ ਗੱਲ ਇਹ ਚੱਲਦੀ ਹੈ ਸ਼ਬਦ ਸ਼ਬਦ ਨੂੰ ਸ਼ਬਦ ਦੇ ਨਾਲ ਸੁਰਤ ਨੂੰ ਜੋੜਨਾ ਬੇੜੇ ਚਾੜਨਾ ਇਹਨੂੰ ਕਹਿੰਦੇ ਆ ਸ਼ਬਦ ਗਿਆਨ ਗਿਆਨ ਸ਼ਬਦ ਇਹ ਜਹਾਜ਼ ਹੈ ਤੇ ਬਰੀਕ ਸਾਡੀ ਸੁਰਤ ਹੈ ਸੁਰਤ ਨੇ ਚੜਨਾ ਹੈ ਸ਼ਬਦ ਨਾਲ ਸੁਰਤ ਟੱਚ ਕਰ ਗਈ ਜਦੋਂ ਬਾ ਬੇੜੇ ਚੜ ਗਈ ਬੇੜੇ ਚੜ ਗਈ ਸੁਰਤ ਉੱਪਰ ਉੱਠਣੀ ਹੈ ਫਿਰ ਇਹਨੂੰ ਪਰਮ ਗਤੀ ਕਹਿੰਦੇ ਆ ਇਹਨੂੰ ਪਰਮ ਪਦ ਕਹਿੰਦੇ ਆ ਉੱਪਰ ਨੂੰ ਜਾਣਾ ਇਹਨੇ ਫਿਰ ਉੱਪਰ ਨੂੰ ਭਾਵ ਕਹਿਣ ਦਾ ਸੱਚ ਨਾਲ ਜੁੜਨਾ ਹੈ ਕਿਰਪਾ ਕਰਕੇ ਇਹ ਧਿਆਨ 'ਚ ਰੱਖਿਓ ਲਓ ਜੀ ਦੋਵੇਂ ਜਣੇ ਭੱਜੇ ਜਾਂਦੇ ਆ ਕਹਿੰਦੇ ਫਾਇਦਾ ਕੀ ਹੈ ਜੇ ਅੱਜ ਗੁਰੂ ਸਾਹਿਬ ਨੇ ਸੱਦਿਆ ਡੱਲਿਆ ਜੇ ਗੁਰੂ ਸਾਹਿਬ ਨੇ ਸੱਦਿਆ ਤੇ ਕੰਮ ਨਾ ਆਏ ਪੜਦੇ ਹਨ ਅੱਗੇ ਜਿਹੜਾ ਕੰਮ ਨਾ ਗੁਰਾਂ ਦੇ ਹੋਵੇ ਜਿਹੜਾ ਕੰਮ ਨਾ ਗੁਰਾਂ ਇਸ ਤਨ ਨੂੰ ਰੱਖ ਕੇ ਕੀ ਕਰਨਾ 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 ਲੱਜ ਕੇ ਕੰਮ ਨਾ ਗੁਰਾਂ ਦੇ ਆਵੇ ਤਨ ਨੂੰ ਰੱਖ ਕੇ ਕੀ ਕਰਨਾ ਤਨ ਨੂੰ ਰੱਖ ਕੇ ਕੀ ਕਰਨਾ ਜਿਹੜਾ ਕੰਮ ਨਾ ਗੁਰਾਂ ਦੇ ਆਵੇ ਆਪਣਾ ਆਪਣਾ ਗੁਰਾਂ ਦੇ ਆਵੇ
ਮਨ ਨੂੰ ਰੱਖ ਕੇ ਤਨ ਨੂੰ ਰੱਖ ਕੇ ਕੀ ਕਰਨਾ ਆਵੇ ਆਵੇ ਤਨ ਨੂੰ ਰੱਖ ਕੇ ਕੀ ਕਰਨਾ ਤਨ ਨੂੰ ਰੱਖ ਕੇ ਕੀ ਕਰਨਾ
ਆਪਣਾ ਗੁਰਾ ਤਨ ਨੂੰ ਰੱਖ ਕੇ ਕੀ ਕਰਨਾ ਇਸ ਤਨ ਨੂੰ ਰੱਖ ਕੇ
ਸੰਤ ਸਿਪਾਹੀ ਕਲਗੀਆਂ ਵਾਲੇ ਮੈਂ ਕਿਉਂ ਨਾ ਜਿੰਦੜੀ ਵਾਰ ਦਿਆ ਕਿਉਂ ਨਾ ਜਿੰਦੜੀ ਵਾਰ ਦਿਆ ਕਿਉਂ ਨਾ ਜਿੰਦੜੀ ਵਾਰ ਦਿਆ ਕਿਉਂ ਨਾ ਜਿੰਦੜੀ ਵਾਰ ਕਲਗੀਆਂ ਵਾਲੇ ਕਿਉਂ ਨਾ ਜਿੰਦੜੀ ਕਿਉਂ ਨਾ ਜਿੰਦੜੀ ਵਾਰ ਦਿਆ
ਇੱਕ ਮੁੱਠੀ ਖਾ ਕੇ ਤੇਰੇ ਲੰਗਰਾਂ ਚੋਂ ਛੋਲਿਆਂ ਦੇ ਹਾਥੀਆਂ ਦੇ ਨਾਲ ਮੱਥਾ ਲਾਵੇ ਤੇਰਾ ਖਾਲਸਾ ਤੇਰੇ ਦਰਬਾਰ ਦੀਆਂ ਬੌਕਰਾਂ ਨੂੰ ਰਾਜ ਜਾਣੇ ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ ਇੱਕ ਮੁੱਠੀ ਖਾ ਕੇ ਤੇਰੇ ਲੰਗਰਾਂ ਚੋਂ ਛੋਲਿਆਂ ਦੀ ਹਾਥੀਆਂ ਦੇ ਨਾਲ ਮੱਥਾ ਲਾਵੇ ਤੇਰਾ ਖਾਲਸਾ ਜੇ ਕਿਤੇ ਗੋਲੀਆਂ ਦੇ ਪਰਖਣੇ ਦੀ ਲੋੜ ਪੈ ਜਾਏ ਹੱਸ ਹੱਸ ਛਾਤੀਆਂ ਨੂੰ ਡਾਵੇ ਤੇਰਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਐ ਖੜ ਗਏ ਸਾਹਮਣੇ ਮਹਾਰਾਜ ਮੇਰੀ ਛਾਤੀ ਚ ਗੋਲੀ ਮਾਰੋ ਦੂਜਾ ਕਹਿੰਦਾ ਮਹਾਰਾਜ ਮੇਰੀ ਮਹਾਰਾਜ ਕਹਿੰਦੇ ਮੈਂ ਤੇ ਇੱਕ ਸੱਦੇ ਸੀ ਤੁਸੀਂ ਦੋ ਆ ਗਏ ਖੜ ਗਏ ਗੋਲੀ ਡੱਲਾ ਵੇਖ ਵੇਖ ਹੈਰਾਨ ਹੁੰਦਾ ਮਹਾਰਾਜ ਕਹਿੰਦੇ ਇੱਕ ਚਾਹੀਦਾ ਮਹਾਰਾਜ ਮੈਨੂੰ ਸੁਣਿਆ ਪਹਿਲਾਂ ਦੂਜਾ ਕਹਿੰਦਾ ਜੀ ਮੈਨੂੰ ਸੁਣਿਆ ਮਹਾਰਾਜ ਕਹਿੰਦੇ ਸੱਜੇ ਨੂੰ ਰਾਈਫਲ ਕਰ ਲੈਣ ਭੱਜ ਕੇ ਸੱਜੇ ਨੂੰ ਹੋ ਜਾਂਦੇ ਖੱਬੇ ਨੂੰ ਕਰਦੇ ਆ ਖੱਬੇ ਨੂੰ ਉੱਪਰ ਨੂੰ ਕਰਦੇ ਅੱਡੀਆਂ ਚੁੱਕ ਲੈਂਦੇ ਆ ਥੱਲੇ ਨੂੰ ਕਰਦੇ ਆ ਥੱਲੇ ਨੂੰ ਬਹਿ ਜਾਂਦੇ ਉੱਪਰ ਨੂੰ ਚਲਾ ਦਿੱਤੀ ਆਕਾਸ਼ ਬੰਨੀ ਮਹਾਰਾਜ ਛਾਤੀ ਚ ਗੋਲੀ ਨਹੀਂ ਮਾਰੀ ਮਹਾਰਾਜ ਕਹਿੰਦੇ ਵੇਖਣਾ ਹੀ ਸੀ ਪਰਖਣਾ ਹੀ ਸੀ ਡੱਲਿਆ ਵੇਖ ਲਿਆ ਆ ਵੇਖ ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਕਈ ਦੇ ਜਾਂਦਾ ਓਏ ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਮੈਂ ਐਵੇਂ ਤੇ ਨਹੀਂ ਮਾਰੇ ਪੁੱਤ ਜਾਲ ਡੱਲਿਆ ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਮੈਂ ਐਵੇਂ ਤੇ ਨਹੀਂ ਮਾਰੇ ਪੁੱਤ ਜਾਲ ਡੱਲਿਆ ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਮੈਂ ਤੇਰੀ ਵਾਰ ਪੁੱਤ ਚਾਰ ਡੱਲਿਆ ਓਏ ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਮੈਂ ਤੇਰੀ ਵਾਰ ਪੁੱਤ ਚਾਰ ਡੱਲਿਆ ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਐਵੇਂ ਤੇ ਨੀਵਾਰੇ ਪੁੱਤ ਚਾਰ ਡੱਲਿਆ ਓਏ ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਐਵੇਂ ਤੇ ਨੀਵਾਰੇ ਮੈਂ ਐਵੇਂ ਤੇ ਨੀਵਾਰੇ ਪੁੱਤ ਚਾਰ ਡੱਲਿਆ ਪਿਆਰ ਡੱਲਿਆ ਮੈਂ ਤੇਰੀ ਵਾਰ ਪੁੱਤ ਚਾਰ ਡੱਲਿਆ ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ ਮੈਂ ਤੇਰੀ ਵਾਰ ਪੁੱਤ ਚਾਰ ਡੱਲਿਆ ਡੱਲਿਆ ਮੈਂ ਐਵੇਂ ਪੁੱਤ ਚਾਰ ਨੀ ਵਾਰਦੇ ਆ ਵੇਖ ਅਕਿਰਤ ਘਣਾ ਦੀ ਕਮੀ ਨਹੀਂ ਏਦਾਂ ਦੇ ਵੀ ਹੈ ਨੇ ਆਖੋ ਸਤਨਾਮ ਏਦਾਂ ਦੇ ਵੀ ਹੈ ਆ ਡੱਲਿਆ ਏਦਾਂ ਦੇ ਵੀ ਹੈ ਆਵੇ ਐਵੇਂ ਹੀ ਨੀ ਚਾਰ ਪੁੱਤ ਵਾਰਦੇ ਇਹਨਾਂ ਦਾ ਪ੍ਰੇਮ ਵੇਖ ਬੇਨਤੀ ਕੀ ਕਰ ਰਹੇ ਸੀ ਆਪਾਂ ਵੀ ਆਪਣੇ ਆਪ ਨੂੰ ਖਿਲਾਰਨਾ ਪੈਣਾ ਗੁਰੂ ਦੇ ਤੀਰਾਂ ਅੱਗੇ। ਤੇ ਇਹ ਨਹੀਂ ਵੀ ਉਹਨਾਂ ਤੀਰਾਂ ਦਾ ਸਾਨੂੰ ਪਤਾ ਨਹੀਂ, ਸਾਨੂੰ ਸਭ ਪਤਾ ਹੈ। ਤੀਰ ਜਦੋਂ ਤੋਂ ਚੱਲ ਰਹੇ ਨੇ ਅਸੀਂ ਸਾਹਮਣੇ ਖੜੇ ਹਾਂ, ਬਸ ਬਚ ਬਚ ਕੇ ਲੰਘਦੇ ਹਾਂ। ਆਪ ਹੀ ਉਹਨਾਂ ਅੱਗੇ ਖੜਨਾ ਪੈਣਾ, ਉਹਨਾਂ ਤੀਰਾਂ ਨੂੰ ਸਹਿਣਾ ਪਏਗਾ। ਫਿਰ ਦਰਦ ਵੀ ਹੁੰਦਾ ਹੈ, ਤਕਲੀਫ ਵੀ ਹੁੰਦੀ ਹੈ, ਤੋੜ ਵੀ ਲੱਗਣੀ ਹੈ। ਤੋੜ ਲੱਗਦੀ ਹੈ ਫਿਰ ਹਾਏ ਮੈਂ ਪੀਂਦਾ ਸੀ, ਮੈਂ ਆਹ ਬਾਬਾ ਜਿਹਾ ਬਣ ਗਿਆ, ਮੈਂ ਕਿੱਧਰ ਗਿਆਨੀ ਧਿਆਨੀ ਬਣ ਗਿਆ, ਸਾਰੇ ਖਾ ਪੀ ਰਹੇ ਹੈ, ਪੈਲਸਾਂ ਵਿੱਚ ਜਾ ਕੇ ਮਨ ਮਚਲ ਜਾਣਾ ਹੈ। ਉੱਥੇ ਕੰਟਰੋਲ ਰੱਖਣਾ ਪੈਣਾ ਆਪਣੇ ਆਪ ਤੇ, ਬੜੀਆਂ ਗੱਲਾਂ ਵਿੱਚ ਆਪਣੇ ਆਪ ਨੂੰ ਬੰਨ ਕੇ ਰੱਖਣਾ ਪੈਂਦਾ ਹੈ। ਪੈਲਸ ਵਿੱਚ ਬੈਠੇ ਇੱਕ ਨਾ ਖਾਂਦੇ ਖਾਂਦਿਆਂ ਕੰਨੀ ਵੇਖੀ ਜਾਵੇ, ਐ ਹੁੰਦੇ ਨੀ ਕਈ ਖਾਂਦਿਆਂ ਕੰਨੀ ਵੇਖੀ, ਅੱਖਾਂ ਟੱਡ ਕੇ ਨਾ ਐ ਵੇਖੇ। ਹੁਣ ਉਹ ਆਪ ਤੇ ਅੰਮ੍ਰਿਤ ਛਕ ਲਿਆ ਉਹਨੇ, ਇੱਦਾਂ ਸੁਣ ਲਿਆ ਹੁਣ ਦੁਆ। ਉਹਨੂੰ ਕਿਸੇ ਨੇ ਪੁੱਛਿਆ ਹੋਰ ਭਾਈਆ ਕੀ ਹਾਲ ਹੈ ਤੇਰਾ, ਉਹ ਸਾਡੇ ਵਾਲੀ ਬੋਲੀ, ਉਹ ਕਹਿੰਦਾ ਸਾਡਾ ਕਾਹਦਾ ਹਾਲ ਹੈ ਜੀ, ਸੋਫੀਆਂ ਦਾ ਜਿਹੋ ਜਿਹੀ ਬਾਜਾਂ ਵਾਲੇ ਨੇ ਸਾਡੇ ਕਰਮਾਂ ਚ ਮੁੰਗੀ ਮਸਰੀ ਲਿਖੀ ਹੈ, ਖਾਈ ਜਾਂਦੇ ਅੱਕਿਆ ਹੀ ਪਿਆ ਵੀ ਕਿੱਥੇ ਮੈਂ ਕਿਰਪਾਨ ਪਾ ਲਈ। ਦੁਖੀ ਹੋਇਆ ਪਿਆ ਵੀ ਮੈਂ ਐਵੇਂ, ਕਿਉਂਕਿ ਹੁਣ ਪਤਾ ਲੱਗਦਾ ਖੜਨਾ ਪੈਂਦਾ ਨਾ ਜੀ, ਉੱਥੇ ਆਪਣੇ ਆਪ ਨੂੰ ਖੜਾਰਨਾ ਖਿਲਾਰਨਾ ਪੈਂਦਾ, ਪਤਾ ਸਾਰਾ ਹੀ ਹੈ ਜੀ, ਬਸ ਇੱਥੇ ਆ ਕੇ ਮਾਰ ਖਾ ਜਾਂਦੇ। ਪਰ ਇਹ ਦੀਵਾ ਐਸਾ ਹੈ ਜਿੱਥੇ ਆਪਣੇ ਆਪ ਨੂੰ ਸਾੜਨਾ ਪੈਂਦਾ, ਬੱਤੀ ਬਣ ਕੇ ਮੱਚਾਂ ਵਿੱਚ ਤੇਰੇ। ਜੋ ਤੁਮ ਦੀਵਰਾ ਤੋ ਹਮ ਬਾਤੀ, ਬਾਤੀ ਦਾ ਅਰਥ ਹੈ ਭਗਤ ਜੀ ਜਿਹੜਾ ਬਚਨ ਕਰਦੇ ਹਨ, ਉਹ ਬੱਤੀ ਬਣ ਕੇ ਮੱਚਾਂ ਵਿੱਚ ਤੇਰੇ, ਜੇ ਤੂੰ ਹੋਵੇ ਦੀਵਾ ਮਾਲਕਾ, ਬੱਤੀ ਬਣ ਕੇ ਮੱਚਾਂ ਮੈਂ ਵਿੱਚ ਤੇਰੇ, ਜੇ ਤੂੰ ਹੋਵੇ ਦੀਵਾ ਮਾਲਕਾ, ਬੱਤੀ ਬਣ ਕੇ ਮੱਚਾਂ ਮੈਂ ਵਿੱਚ ਤੇਰੇ, ਜੇ ਤੂੰ ਹੋਵੇ ਦੀਵਾ ਮਾਲਕਾ, ਬੱਤੀ ਬਣ ਕੇ ਮੱਚਾਂ ਮੈਂ ਵਿੱਚ ਤੇਰੇ, ਜੇ ਤੂੰ ਹੋਵੇ ਦੀਵਾ ਰੱਜ ਕੇ
ਮੱਝਾਂ ਵਿੱਚ ਤੇਰੇ, ਬਣ ਕੇ ਮੱਚਾਂ ਮੈਂ ਵਿੱਚ ਤੇਰੇ, ਜੇ ਤੂੰ ਹੋਵੇ ਦੀਵਾ ਮਾਲਕਾ, ਬੱਤੀ ਬਣ ਕੇ ਮੱਚਾਂ ਵਿੱਚ ਤੇਰੇ, ਜੇ ਤੂੰ ਹੋਵੇ ਦੀਵਾ ਮਾਲਕਾ, ਬੱਤੀ ਬਣ ਕੇ ਮੱਚਾਂ ਵਿੱਚ ਤੇਰੇ, ਜੇ ਤੂੰ ਹੋਵੇ ਦੀਵਾ ਮਾਲਕਾ,
ਸੱਚ ਦੇ ਵਿੱਚ ਆਪਣੇ ਆਪ ਨੂੰ ਸਾੜਨਾ ਪੈਂਦਾ ਜੀ। ਨਾਮ ਦੀ ਨਾਮ ਦੇ ਦੀਵੇ ਦੇ ਵਿੱਚ ਆਪਣੇ ਆਪ ਨੂੰ ਸਾੜਨਾ ਪੈਂਦਾ, ਸੱਚ ਦੇ ਵਿੱਚ ਖੁਦ ਸੜਨਾ ਪੈਂਦਾ ਪਿਆਰਿਓ, ਆਪਣਾ ਆਪ ਸਾੜਨਾ ਪੈਂਦਾ ਹੈ। ਪਤੰਗੇ ਦੇ ਪ੍ਰੇਮ ਦਾ ਪਤਾ ਹੀ ਤਾਂ ਲੱਗਣਾ ਜੇ ਖੁਦ ਸੜੇਗਾ, ਸਾਡੇ ਪ੍ਰੇਮ ਦਾ ਪਤਾ ਤਾਂ ਲੱਗੇਗਾ ਆਪਣੀਆਂ ਵਾਸ਼ਨਾਵਾਂ ਨੂੰ ਗਿਆਨ ਦੇ ਦੀਵੇ ਵਿੱਚ ਸਾੜ ਦਈਏ। ਵਾਸ਼ਨਾਵਾਂ ਇੱਛਾਵਾਂ ਆਪਣੀਆਂ ਜਿਹੜੀਆਂ ਪਾਪ ਕਹਿ ਲਓ, ਵਕਾਰ ਭੈੜੀ ਸੋਚ ਗਿਆਨ ਦੇ ਦੀਵੇ ਵਿੱਚ ਸਾੜ ਦਈਏ। ਆਹ ਸੜਨਾ ਹੈ, ਇਹਨੂੰ ਕੁਰਬਾਨੀ ਕਹਿੰਦੇ ਐ। ਜ਼ਰੂਰੀ ਨਹੀਂ ਹੁੰਦਾ ਵੀ ਫੱਟ ਖਾ ਕੇ ਗੋਲੀ ਖਾ ਕੇ ਬੰਦਾ ਸ਼ਹੀਦ ਹੁੰਦਾ ਹੈ। ਜਿਹੜਾ ਬੰਦਾ ਆਪਣੀਆਂ ਵਾਸ਼ਨਾਵਾਂ ਸਾੜ ਗਿਆ ਉਹ ਕੁਰਬਾਨ ਹੋ ਗਿਆ। ਇਸੇ ਕਰਕੇ ਇਸ ਰਾਹ ਤੇ ਤੁਰਨਾ ਹੀ ਕੁਰਬਾਨੀ ਹੈ। ਤਾਂ ਹੀ ਮਹਾਰਾਜ ਨੇ ਕਿਹਾ ਜੋ ਤੋ ਪ੍ਰੇਮ ਪੜੋ ਖੇਲਣ ਕਾ ਚਾਓ। ਆ ਜੇ ਇਸ ਰਾਹ ਤੇ ਤੁਰਨਾ ਹੀ ਹੈ ਨਾ ਤੇਰਾ, ਇਹ ਕੁਰਬਾਨੀ ਹੈ। ਜ਼ਰੂਰੀ ਨਹੀਂ ਵੀ ਛਾਤੀ 'ਚ ਗੋਲੀ ਖਾਏਗਾ ਹੀ, ਤੂੰ ਤੇ ਪਹਿਲਾਂ ਹੀ ਮਰਿਆ ਹੋਇਆ। ਬਚਾ ਸਾਰਾ ਆਪਣੇ ਆਪ ਨੂੰ ਸਾੜ ਲਿਆ ਇਸ ਰਾਹ ਤੇ ਤੁਰਨ ਲਈ, ਸਾਰੀਆਂ ਵਾਸ਼ਨਾਵਾਂ ਖਤਮ ਹੋ ਗਈਆਂ। ਜਿੱਧਰ ਨੂੰ ਦੁਨੀਆ ਜਾਂਦੀ ਹੈ ਉਧਰੋਂ ਹਟ ਕੇ ਇਧਰਲੇ ਪਾਸੇ ਲੱਗਿਆ। ਇਹ ਕੁਰਬਾਨ ਹੋ ਚੁੱਕਿਆ ਜੀ, ਉਹ ਪ੍ਰਵਾਨ ਵੀ ਹੋ ਚੁੱਕਿਆ। ਜਿਹੜਾ ਕੁਰਬਾਨ ਮਨ ਮਨ ਕਰਕੇ ਹੋ ਗਿਆ ਉਹ ਪ੍ਰਵਾਨ ਵੀ ਹੋ ਚੁੱਕਿਆ, ਉਹ ਪ੍ਰਵਾਨ ਹੈ। ਜ਼ਰੂਰੀ ਨਹੀਂ ਉਹ ਟੁਕੜੇ ਟੁਕੜੇ ਹੋਵੇ, ਉਹ ਟੁਕੜੇ ਟੁਕੜੇ ਨਾ ਵੀ ਹੋਵੇ ਤਾਂ ਵੀ ਉਹ ਕੁਰਬਾਨ ਮੰਨਿਆ ਜਾਂਦਾ। ਇਸ ਰਾਹ ਤੇ ਤੁਰਨਾ ਹੀ ਸਿਰ ਤਲੀ ਤੇ ਤਰਨਾ ਹੁੰਦਾ।
ਪੜੋ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆ ਤੁਮਾਰ ਗੋ ਪੈਰ ਤਰੀ ਸਿਰ ਦੀ ਜੈਕਾਰ ਨਾ ਕੀਜੇ।
ਇਸ ਰਾਹ ਤੇ ਜੇ ਤੁਰਨਾ ਹੈ ਤੇ ਆ ਸਿਰ ਤਲੀ ਤੇ ਰੱਟ ਕੇ ਤੁਰ। ਸੁਣੋ ਆ ਗੱਲ ਸੁਣਿਓ, ਬੇਨਤੀ ਕਰਾਂਗਾ ਜੀ, ਹਿੱਲ ਜੁੱਲ ਨਾ ਹੋਵੇ, 5-7 ਮਿੰਟ ਟਿਕ ਕੇ ਬੈਠੇ ਰਹੋ। ਐਡੇ ਵੱਡੇ ਇਕੱਠ ਵਿੱਚ ਜਦੋਂ 2-4 ਵੀ ਬੰਦੇ ਹਿੱਲਦੇ ਆ ਤੇ ਸਾਰੀ ਸੰਗਤ ਦਾ ਧਿਆਨ ਹਿੱਲ ਜਾਂਦਾ। ਫਿਰ ਜਰਾ ਧਿਆਨ ਨਾਲ ਕਿਰਪਾ ਕਰਕੇ ਆ ਧਿਆਨ ਨਾਲ ਸੁਣਿਓ। ਆ ਨੇ ਜਿਨ੍ਹਾਂ ਨੇ ਗੰਗਾ ਲਿਆਂਦੀ ਹੈ, ਇਸ ਰਾਹ ਤੇ ਤੁਰੇਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮੰਜ਼ਲ ਤੇ ਪਹੁੰਚੇਗਾ, ਪਰ ਤੈਨੂੰ ਰੋਕਣ ਵਾਲੇ ਬਹੁਤ ਆ ਜਾਣਗੇ। ਜਿਹੜੇ ਕਹਿਣਗੇ ਆ ਜੱਗ ਮਿੱਠਾ ਅੱਗੇ ਕਿਹਨੇ ਡਿੱਠਾ ਅੱਗਾ, ਕਿਹੜਾ ਵੇਖਿਆ ਕਿਸੇ ਨੇ, ਖਾਓ ਪੀਓ ਯਾਰ ਮੌਜਾਂ ਕਰੋ, ਕਿੱਧਰ ਨੂੰ ਤੁਰ ਪਏ ਤੁਸੀਂ, ਏਦਾਂ ਦੀਆਂ ਗੱਲਾਂ ਕਰਨ ਵਾਲੇ ਆਉਣਗੇ। ਪਰ ਆ ਸੱਚ ਦੀ ਗੰਗਾ ਜਿਨ੍ਹਾਂ ਨੇ ਲਿਆਂਦੀ ਹੈ, ਆ ਸੱਚ ਦੀ ਗੰਗਾ ਚ ਨਹਾਉਣਾ ਹੈ। ਅਸੀਂ ਇਸ ਗੰਗਾ ਚ ਨਹਾਉਂਦੇ ਹਾਂ, ਅਸੀਂ ਹੋਰ ਗੰਗਾ ਚ ਨਹੀਂ ਨਹਾਉਂਦੇ। ਸਾਡਾ ਤੀਰਥ ਸਾਡਾ ਗੁਰੂ ਹੈ, ਗੁਰਸਮਾਨ ਤੀਰਥ ਨਹੀਂ ਕੋਈ, ਸਾਡਾ ਗੁਰੂ ਹੀ ਸਾਡਾ ਤੀਰਥ ਹੈ। ਗੁਰ ਗਿਆਨ ਸੱਚਾ ਥਾਨ ਤੀਰਥ, ਸਾਡਾ ਤੀਰਥ ਹੈ ਗੁਰੂ ਦਾ ਗਿਆਨ। ਗੁਰਬਾਣੀ ਦੇ ਗਿਆਨ ਵਿੱਚ ਮਨ ਦਾ ਇਸ਼ਨਾਨ ਕਰਾਉਂਦੇ ਹਾਂ, ਤੇ ਜਿੱਦਣ ਕਿਤੇ ਦਰਬਾਰ ਸਾਹਿਬ ਜਾਂਦੇ ਹਾਂ ਤਨ ਦਾ ਇਸ਼ਨਾਨ ਪਾਣੀ ਨਾਲ ਕਰਾਉਂਦੇ ਹਾਂ, ਸਰੋਵਰ ਵਿੱਚ ਵੀ ਨਹਾਉਂਦੇ ਹਾਂ, ਤਨ ਦਾ ਇਸ਼ਨਾਨ ਉੱਥੇ ਸਰੋਵਰ ਵਿੱਚ ਕਰਾਉਂਦੇ ਹਾਂ ਤੇ ਬਾਣੀ ਦੇ ਨਾਲ ਆਪਣੇ ਮਨ ਦਾ ਇਸ਼ਨਾਨ ਕਰਾਉਂਦੇ ਹਾਂ, ਬਾਣੀ ਨਾਲ ਮਨ ਦਾ ਇਸ਼ਨਾਨ ਕਰਾਉਂਦੇ ਹਾਂ। ਸਾਡਾ ਤੀਰਥ ਹੈ ਜਿਹੜਾ ਮੇਰੇ ਮਨ ਦਾ ਤੀਰਥ, ਮੇਰਾ ਗੁਰੂ ਹੈ ਜਿਹੜਾ ਹਰ ਵੇਲੇ ਮੇਰੇ ਕੋਲ ਹੈ, ਹਰ ਜਗ੍ਹਾ ਮੇਰੇ ਕੋਲ ਹੈ, ਜਿੱਥੇ ਮਰਜ਼ੀ ਮੈਂ ਬਾਣੀ ਪੜ੍ਹ ਸਕਦਾ। ਮੇਰਾ ਗਿਆਨ, ਮੇਰਾ ਤੀਰਥ, ਮੇਰੇ ਮਨ ਦਾ ਜਿਹੜਾ ਤੀਰਥ ਹੈ ਹਰ ਵੇਲੇ ਮੇਰੇ ਕੋਲ ਹੈ, ਹਰ ਜਗ੍ਹਾ ਮੇਰੇ ਕੋਲ, ਮੈਂ ਉਹਦੇ ਵਿੱਚ ਇਸ਼ਨਾਨ ਕਰਦਾ। ਸਾਰਿਆਂ ਨੇ ਆਪਾਂ ਕਰਨਾ, ਵੇਖੋ ਆ ਗੰਗਾ ਲੈ ਕੇ ਆਏ ਆ ਜਿਹੜੇ, ਆ ਸੱਚ ਦੀ ਗੰਗਾ। ਇਹਦੇ ਉਲਟ ਚੱਲਣਗੇ, ਬੜੇ ਲੋਕ ਰੋਕਣਗੇ ਕੀ ਲੈਣਾ ਬਾਣੀ ਤੋਂ, ਆ ਜਾ ਉੱਥੇ ਮੱਥੇ ਟੇਕਦੇ ਆ, ਉੱਥੋਂ ਦਾਤਾਂ ਮਿਲਦੀਆਂ, ਉੱਥੋਂ ਦਾਤਾਂ ਮਿਲਦੀਆਂ, ਕਿੱਥੇ ਕਿੱਥੇ ਦੁੱਧ ਚੜਾਉਂਦੇ ਹੋ ਪਿਆਰੇ, ਉਹ ਮੱਝਾਂ ਫੇਰ ਨਹੀਂ ਦੁੱਧ ਦਿੰਦੀਆਂ, ਕਿੱਥੇ ਕਿੱਥੇ ਜਾ ਕੇ ਮੱਥੇ ਟੇਕਦੇ ਹੋ। ਬਾਹਰਲਿਆਂ ਦੇਸ਼ਾਂ ਵਿੱਚ ਵੇਖਿਆ 50-50 ਲੀਟਰ ਦੁੱਧ, 40-40 ਲੀਟਰ ਦੁੱਧ ਦਿੰਦੀ ਜੀ ਇੱਕ ਇੱਕ ਗਾਂ, 2-2 ਹਜ਼ਾਰ ਗਾਂ ਇਕੱਠੀ ਉੱਥੇ ਰੱਖੀ ਹੋਈਆਂ ਨੇ, ਫਾਰਮ ਹਾਊਸ ਨੇ, ਮਾਫ ਕਰਨਾ ਜਿਹੜੇ ਫਾਰਮ ਬਣੇ ਐ ਗਾਵਾਂ ਦੇ ਵੱਡੇ ਵੱਡੇ, ਉਹਨਾਂ ਨੇ ਘਰ ਵੀ ਉੱਥੇ ਹੀ ਪਾਏ ਹੋਏ ਆਪਣੇ, ਉੱਥੇ ਹੀ ਰਹਿੰਦੇ ਆ ਬੰਦੇ, 5-5 ਹਜ਼ਾਰ ਤੱਕ ਵੀ ਹੋਣਗੀਆਂ, ਐਡੇ ਐਡੇ ਵੱਡੇ ਫਾਰਮ ਗਾਵਾਂ ਦੇ ਬਣੇ ਐ, 40-40 ਲੀਟਰ ਦੁੱਧ ਦਿੰਦੀਆਂ ਐ। ਤੇ ਸਾਡੇ ਵਾਲੇ ਪਤਾ ਨਹੀਂ ਸੇਖ ਪੱਤੇ ਕਿੱਥੇ ਕਿੱਥੇ ਖੀਰਾਂ ਚਾੜ ਕੇ ਆਉਂਦੇ ਐ, ਦੋ ਨੇ ਲੱਤਾਂ ਖਿੱਚੀਆਂ ਹੁੰਦੀਆਂ, ਦੋ ਅੱਗੋਂ ਫਿਰ ਕਿੰਨਾ ਕੁਝ ਬੰਨ ਕੇ ਫਿਰ ਲੀਟਰ ਇੱਕ ਫਿਰ ਵੀ ਦੁੱਧ ਦਿੰਦੀ, ਇੰਨਾ ਕੁਝ ਜਗਾੜ ਕਰਕੇ ਵੀ ਕੱਖ ਨਹੀਂ। ਤੇ ਬਾਹਰਲੇ ਸੇਖ ਪੱਤਿਆਂ ਨੂੰ ਜਾਣਦੀ ਨਹੀਂ ਵੀ ਉਹ ਕਿਤੇ ਪੀਰ ਪੂਰ ਤੇ ਵੀ ਦੁੱਧ ਚਾੜ ਕੇ ਆਉਣਗੇ, ਪਤਾ ਹੀ ਨਹੀਂ ਕਿਸੇ ਨੂੰ। ਸਾਡੇ ਵਾਲੇ ਮਰ ਚੱਲਿਆ ਦੁੱਧ ਚਾੜ ਚਾੜ ਕੇ, ਬੁਰਾ ਹਾਲ ਫੇਰ ਹੈ ਸਾਡਾ, ਬੁਰਾ ਹਾਲ ਹੈ ਸਾਡਾ। ਕਦੇ ਸੋਚਾਂਗੇ ਆਪਾਂ ਇਹ ਗੱਲ, ਗਾਂ ਨੂੰ ਵੱਛਾ ਵਿਖਾਉਂਦੇ ਹੀ ਨਹੀਂ ਜੀ, ਜਿਹਦੇ ਵੱਛਾ ਐ ਬਸ ਜਨਮ ਲੈਣਾ ਉਹਨੇ ਨਾਲ ਦੀ ਨਾਲ ਚੱਕ ਕੇ ਬਾਹਰ ਲੈ ਜਾਂਦੇ ਨੇ ਮੁੜ ਕੇ ਨਹੀਂ ਮਾਂ ਨੂੰ ਮਿਲਦਾ ਬੱਚਾ ਬੱਚੀ ਕੋਈ ਪਤਾ ਨਹੀਂ ਬੱਚਾ ਬੱਚੀ ਕੀ ਹੈ ਉਹਨੂੰ ਨਹੀਂ ਪਤਾ ਇੱਕ ਵਾਰੀ ਲੈ ਗਏ ਬਾਅਦ ਚੁੱਕ ਕੇ 40-40 ਲੀਟਰ ਦੁੱਧ ਦਿੰਦੀਆਂ ਨੇ ਇਹ ਇਸ ਇਹ ਸਿਸਟਮ ਲਿਆਉਣਾ ਸੀ ਅਸੀਂ ਆ ਜਿੰਨਾ ਦਿਮਾਗ ਇਹਨਾਂ ਕਬਰਾਂ ਤੇ ਚੱਕ ਚੱਕ ਇੱਟਾਂ ਤੇ ਮੱਥੇ ਟੇਕਣ ਤੇ ਲਾਇਆ ਇਹ ਸੋਚਣਾ ਸੀ ਵੀ ਦੁੱਧ ਕਿਵੇਂ ਵੱਧਦਾ ਯਾਰ ਗੋਰਿਆਂ ਨੇ ਕਾਢਾਂ ਕਿਵੇਂ ਕੱਢੀਆਂ ਨੇ ਅਸੀਂ ਪਿੱਛੇ ਕਿਵੇਂ ਰਹਿ ਗਏ ਅਸੀਂ ਤਕਨੀਕ ਕੀ ਸੀ ਇਹ ਸੋਚਣਾ ਸੀ ਦਿਮਾਗ ਵਰਤਣਾ ਸੀ ਆਪਣਾ ਅਸੀਂ ਬੌਲੇ ਬਣੇ ਰਹੇ ਇੱਥੇ ਦੁੱਧ ਚੜਾ ਲਓ ਉੱਥੇ ਖੀਰ ਚੜਾ ਲਓ ਉੱਥੇ ਐਂ ਕਰ ਲਓ ਉੱਥੇ ਇਹਨਾਂ ਗੱਲਾਂ ਦੇ ਵਿੱਚ ਹੀ ਜ਼ਿੰਦਗੀ ਲੰਘਾਤੀ ਸਾਡੀ ਫਿਰਦੇ ਰਹੇ ਗੇੜੇ ਦਿੰਦੇ ਐਦਾਂ ਐਦਾਂ ਹੀ ਲੰਘੀ ਸਾਰੀ ਜ਼ਿੰਦਗੀ ਸਾਡੀ ਪਰ ਉਹ ਵੇਖੋ ਕਿੱਦਾਂ ਦੀ ਤਕਨੀਕ ਬਣਾ ਕੇ ਬੈਠੇ ਐ ਉਹਨਾਂ ਦੇ ਪਸ਼ੂ ਕਿੱਥੇ ਅੱਗੇ ਲਾਤੇ ਆਪ ਅੱਗੇ ਬੰਦਾ ਅੱਗੇ ਐ ਉੱਥੇ ਤੇ ਫਿਰ ਪਸ਼ੂ ਵੀ ਅੱਗੇ ਆਪੇ ਲਾ ਲਏ ਅਗਲਿਆਂ ਨੇ ਆਪਾਂ ਵੀ ਉਹੋ ਜਿਹੀ ਆ ਸਾਡੇ ਪਸ਼ੂ ਵੀ ਫਿਰ ਉਹੋ ਜਿਹੀ ਨੇ ਨਿਆਣੇ ਪਾ ਪਾ ਕੇ ਜਿੰਨਾ ਅਸੀਂ ਡੱਕਾ ਤੋੜ ਕੇ ਦੂਰਾ ਕਰਨਾ ਚਾਹੁੰਦੇ ਆ ਆਪਾਂ ਵੀ ਸਾਰਾ ਦਿਨ ਘਰਾੜੇ ਮਾਰਨ ਵਾਲਿਆਂ ਚੋਂ ਹੀ ਆ ਸੁੱਤੇ ਰਹੋ ਆਰਾਮ ਕਰ ਲਓ 10 ਵਜੇ ਸੂਰਜਮੁਖੀ ਫੁੱਲ ਵਾਂਗੂ 10 ਵਜੇ ਮੂੰਹ ਰਜਾਈ ਚੋਂ ਨਿਕਲਣਾ ਹੁੰਦਾ ਆਪਾਂ ਵੀ ਜਿਹੇ ਜੇ ਆਪਾਂ ਉਹੋ ਜਿਹੇ ਆਪਣੇ ਪਸ਼ੂ ਉਹ ਕਿਹੜਾ ਤਿਆਰ ਨੇ ਫਿਰ ਦੁੱਧ ਦੇਣ ਨੂੰ ਉਹ ਵੀ ਸਾਡੇ ਵਰਗੀ ਆਲਸੀ ਉੱਥੇ ਅਗਲੇ ਆ 6 ਵਜੇ ਉੱਠ ਕੇ ਕੰਮ ਤੇ ਜਾਂਦੇ ਆ ਡਿਊਟੀਆਂ ਕਰਦੇ ਆ ਦਿਮਾਗ ਵਰਤਦੇ ਆ ਲੈਬਾਂ ਵਿੱਚ ਲੱਗੇ ਰਹਿੰਦੇ ਆ ਮੱਥਾ ਮਾਰਦੇ ਆ ਹਰ ਚੀਜ਼ ਦਾ ਪਤਾ ਲੱਗਦਾ 40-40 ਲੀਟਰ ਦੁੱਧ ਤੇ ਪਚਾਤੀਆਂ ਗਾਵਾਂ ਕਿੱਥੇ ਦੀ ਕਿੱਥੇ ਲੈ ਗਏ ਆਪਣੀ ਕੰਟਰੀ ਨੂੰ ਆਪਣੇ ਦੇਸ਼ ਨੂੰ ਸਾਡੇ ਵਾਲੇ ਬਸ ਉੱਥੇ ਦੇ ਉੱਥੇ ਹੀ ਹੁਣ ਆਪਾਂ ਤਰਸਦੇ ਆ ਵੀ ਚੱਲੀਏ ਯਾਰ ਕਿਤੇ ਵੀਜ਼ਾ ਲੱਗ ਜੇ ਅਸੀਂ ਵੀ ਵੇਖ ਆਈਏ ਆਪਾਂ ਬਣਾ ਨਹੀਂ ਸਕਦੇ ਆਪਾਂ ਤੇ ਵੇਖਣ ਜੋਗੇ ਆ ਆਖੋ ਸਤਨਾਮ ਆਪਾਂ ਤੇ ਜਾਣ ਜੋਗੇ ਆ ਜੀ ਆਪਾਂ ਬਣਾ ਨਹੀਂ ਸਕਦੇ ਵੀ ਕਿਤੇ ਅਮਰੀਕਾ ਵਾਲੇ ਆ ਵੇਖਣ ਆਉਣ ਸਾਡੀ ਕੰਟਰੀ ਅਸੀਂ ਬਣਾਈਏ ਕੋਈ ਨਵੀਆਂ ਕਾਢਾਂ ਕੱਢ ਕੇ ਵਿਖਾਈਏ ਸਾਨੂੰ ਤੇ ਉਲਝਾਇਆ ਹੀ ਇਦਾਂ ਦੇ ਨਕਲੀ ਧਰਮ ਅਸਲੀ ਧਰਮ ਨਹੀਂ ਅਸਲੀ ਧਰਮ ਹੈ ਗੁਰੂ ਗ੍ਰੰਥ ਸਾਹਿਬ ਜੋ ਸਮਝਾ ਰਹੇ ਆ ਪਰਮਾਤਮਾ ਦੇ ਨਿਯਮ ਸਮਝਾ ਰਹੇ ਆ ਜਿਹੜੇ ਅਸਲੀ ਧਰਮ ਹੈ ਉਲਝਾਇਆ ਪਿਆ ਇਹਨਾਂ ਗੱਲਾਂ ਦੇ ਵਿੱਚ ਹੀ ਉੱਥੇ ਜਾਇਆ ਉੱਥੇ ਜਾਇਆ ਉੱਥੇ ਮੱਥਾ ਟੇਕ ਲਓ ਉੱਥੇ ਟੇਕ ਲਓ ਸਾਰੀ ਜ਼ਿੰਦਗੀ ਬੰਦੇ ਦੀ ਇਹਨਾਂ ਕੰਮਾਂ 'ਚ ਹੀ ਲੰਘ ਲੁੰਘ ਜਾਂਦੀ ਕੱਖ ਨਹੀਂ ਬੱਲੇ ਪੈਂਦਾ ਸੁਣਿਓ ਹੁਣ ਧਿਆਨ ਨਾਲ ਆ ਗੰਗਾ ਲਿਆਂਦੀ ਹੈ ਜਿਨ੍ਹਾਂ ਨੇ ਉਹਨਾਂ ਨੇ ਨਹੀਂ ਜੀ ਇਸ ਰਾਹ ਤੇ ਤੁਰਨ ਦੇਣਾ ਤੈਨੂੰ ਸੁਣਿਓ ਟਿਕ ਕੇ ਸੁਣਿਓ ਭਗਤ ਕਬੀਰ ਸਾਹਿਬ ਦਾ ਵਚਨ ਹੈ ਸਾਨੂੰ ਇਦਾਂ ਦੇ ਬੰਦੇ ਰੋਜ਼ ਟੱਕਰਦੇ ਆ ਰੋਜ਼ ਟੱਕਰਦੇ ਆ ਜੀ ਇਦਾਂ ਦੇ ਬੰਦੇ ਰੋਜ਼ ਮਿਲਦੇ ਆ ਸੁਣਿਓ ਧਿਆਨ ਸ਼ੁਰੂ ਤੋਂ ਪੜੋ ਪਰ
ਹਰ ਜਸ ਸੁਨੇ ਨਾ ਹਰ ਗੁਣ ਗਾਵੇ ਬਾਤ ਨਹੀਂ ਅਸਮਾਨ ਗਿਰਾਵੇ
ਗੱਲਾਂ ਨਾਲ ਹੀ ਅਸਮਾਨ ਥੱਲੇ ਲਾਉਣ ਦੀਆਂ ਗੱਲਾਂ ਕਰਦੇ ਨੇ ਗੱਲਾਂ ਨਾਲ ਹੀ ਤੇਰੇ ਲਈ ਮੈਂ ਤਾਰੇ ਤੋੜ ਦਿਉਂ ਕਹਿੰਦੇ ਨਹੀਂ ਹੁੰਦੇ ਕਈ ਗੱਲਾਂ ਹੀ ਨੇ ਹੋਰ ਹੈ ਕੀ ਹੈ ਸਮੁੰਦਰ ਦੇ ਕੋਲ ਖੜਾ ਉਹ ਪੁੱਛਦੀ ਹੈ ਵੀ ਤੂੰ ਮੈਨੂੰ ਕਿੰਨਾ ਕੁ ਪ੍ਰੇਮ ਕਰਦਾ ਹੈ ਕਹਿੰਦਾ ਬਸ ਅੱਖ ਚੋਂ ਜਿਹੜਾ ਪਾਣੀ ਦਾ ਤੁਬਕਾ ਡਿੱਗਿਆ ਜੇ ਸਮੁੰਦਰ ਦੇ ਵਿੱਚ ਜਿੰਨਾ ਚਿਰ ਤੈਨੂੰ ਲੱਭਦਾ ਨਹੀਂ ਉਹਨਾਂ ਚਿਰ ਮੈਂ ਪ੍ਰੇਮ ਕਰੀ ਜਾਊਂ ਕਹਿੰਦੇ ਸਮੁੰਦਰ ਵੀ ਰੋ ਪਿਆ ਯਾਰ ਐਂ ਦੱਸੋ ਵੀ ਇਹ ਜੀਆਂ ਗੱਲਾਂ ਲੱਭਦੇ ਕਿੱਥੋਂ ਤੁਸੀਂ ਆ ਡਾਇਲੋਗ ਮਾਰਦੇ ਹੋ ਜਿਹੜੇ ਤੁਸੀਂ ਇਹ ਲਿਆਉਂਦੇ ਕਿੱਥੋਂ ਤੁਸੀਂ ਵੀ ਐਂ ਪਤਾ ਨਹੀਂ ਕੀ ਤਾਰੇ ਲਿਆਉਂ ਮੈਂ ਚੰਦ ਪਤਾ ਨਹੀਂ ਕੀ ਤੋੜ ਕੇ ਲਿਆਉਂ ਕਹਿੰਦੇ ਗੱਲਾਂ ਨਾਲ ਹੀ ਕਹਿੰਦੇ ਸਮਾਨ ਥੱਲੇ ਲਾ ਦਿੰਦੇ ਨੇ ਬੰਦੇ ਇਹੋ ਜਿਹੇ ਹੈ ਸੱਚ ਨਹੀਂ ਨੇੜੇ ਤੇੜੇ ਹਰ ਗੁਣ ਸੁਣਾ ਨਾ ਹਰ ਗੁਣ ਗਾਵੇ ਗੱਲਾਂ ਨਾਲ ਹੀ ਨੇ ਜੀ ਸਿਰਫ ਇਹੋ ਜਿਹੇ ਬੰਦੇ ਮਿਲਣਗੇ ਜ਼ਰੂਰ ਧਿਆਨ ਰੱਖਿਓ ਰੱਬ ਵਾਲੇ ਪਾਸੇ ਵੀ ਬਹੁਤ ਮਿਲਦੇ ਹੈ ਹਾਂਜੀ ਵੇਖਿਓ ਅੱਗੇ
ਐਸੇ ਲੋਗਨ ਸਿਓ ਕਿਆ ਕਹੀਏ ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀਏ
ਕਮਾਲ ਨਹੀਂ ਕਰਦੀ ਇੱਥੇ ਆ ਕਮਾਲ ਨਹੀਂ ਕਰਦੀ ਭਗਤ ਕਬੀਰ ਸਾਹਿਬ ਕਹਿੰਦੇ ਇਹੋ ਜਿਹੇ ਲੋਕਾਂ ਨੂੰ ਕੀ ਸਮਝਾ ਲਓਗੇ ਤੁਸੀਂ ਜਿਹੜੇ ਇਹੋ ਜਿਹੇ ਲੋਕ ਹੈ ਗੱਲਾਂ ਹੀ ਮਾਰਦੇ ਆ ਮੰਨਣੀ ਨਹੀਂ ਜਿਨ੍ਹਾਂ ਨੇ ਮੰਨਣੀ ਨਹੀਂ ਕਿਸੇ ਦੀ ਐਸੇ ਲੋਕਨ ਸਿਉਂ ਕਿਆ ਕਹੀਏ ਜੋ ਪ੍ਰਭ ਕੀਏ ਭਗਤ ਤੇ ਬਾਹਜ ਕਹਿੰਦੇ ਭਗਤੀ ਤੋਂ ਬਾਹਰ ਨੇ ਜਿਹੜੇ ਇਹ ਬਾਝ ਨੇ ਇਹ ਕਹਿ ਲਓ ਭਗਤੀ ਵਾਲੇ ਬਾਝ ਇਸ ਪਾਸੇ ਤੁਰੇ ਹੀ ਨਹੀਂ ਜਿਹੜੇ ਉਹਨਾਂ ਤੋਂ ਤੇ ਡਰ ਕੇ ਰਹੀਏ ਡਰ ਕੇ ਰਹੀਏ ਕਹਿੰਦੇ ਕੀ ਵੀ ਇਹੋ ਜਿਹਾਂ ਦੇ ਕੋਲ ਨਾ ਕਿਤੇ ਬਹਿਣਾ ਪੈ ਜੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹਨਾਂ ਨਾਲ ਕਿਤੇ ਸਿਰ ਨਾ ਫਸਾਉਣਾ ਪੈ ਜੇ ਬਚ ਕੇ ਰਿਓ ਇਹਨਾਂ ਤੋਂ ਜੇ ਕਿਤੇ ਆ ਹੁਣ ਆ ਨੋਟ ਕਰ ਲਿਓ ਜਿਹੜੇ ਆ ਫੇਸਬੁੱਕਾਂ ਤੇ ਲੱਗੇ ਰਹਿੰਦੇ ਉਹਨਾਂ ਨਾਲ ਕਮੈਂਟ ਕਰਨ ਵੀ ਇਹਨਾਂ ਨਾਲ ਸਿਰ ਫਸਾਉਣ ਤੋਂ ਬਚਿਆ ਕਰੋ ਇਹਨਾਂ ਨੇ ਨਹੀਂ ਮੰਨਣਾ ਜਿੰਨੀਆਂ ਮਰਜ਼ੀ ਦਲੀਲਾਂ ਦੇਈ ਜਾਓ ਇਹਨਾਂ ਨੇ ਨਹੀਂ ਮੰਨਣਾ ਤੁਸੀਂ ਗੁਰਬਾਣੀ ਦੀਆਂ ਜਿੰਨੀਆਂ ਮਰਜ਼ੀ ਐਗਜ਼ੈਂਪਲਾਂ ਦੇਈ ਜਾਓ ਇਹਨਾਂ ਨੇ ਨਹੀਂ ਮੰਨਣਾ ਜੇ ਸਮਝਣ ਵਾਲਾ ਹੋਏਗਾ ਦੋ ਪੰਕਤੀਆਂ ਸਾਹਮਣੇ ਆ ਗਈਆਂ ਫਿਰ ਕਲੀਅਰ ਜੇ ਨਹੀਂ ਹੋਇਆ ਫਿਰ ਇਹਦਾ ਮਤਲਬ ਇਹ ਬੰਦਾ ਅੜੀਅਲ ਹੈ ਗਰੁੱਪ ਨਾਲ ਜੁੜਿਆ ਹੋਇਆ ਇਹਨੇ ਨਹੀਂ ਮੰਨਣਾ ਇਹਨੇ ਨਹੀਂ ਸਮਝਣਾ ਤਿੰਨ ਤੇ ਸਦਾ ਡਰਾਨੇ ਰਹੀਏ ਪਰੇ ਰਹਿ ਡਰ ਇਹਨਾਂ ਤੋਂ ਪਰੇ ਰਹਿ ਵੀ ਇਹਨਾਂ ਨੇ ਨਹੀਂ ਮੰਨਣਾ ਵੀ ਇਹਨਾਂ ਦੀ ਤੇ ਸੰਗਤ ਮਿਲੇ ਨਾ ਮੈਨੂੰ ਪਿੱਛੇ ਹੀ ਹਟਣਾ ਠੀਕ ਹੈ ਕੋਈ ਲੋੜ ਨਹੀਂ ਸੁਣੋ ਅੱਗੇ
ਆਪ ਨਾ ਦੇਹੇ ਜੁਰੂ ਪਰਬਾਨੀ ਤੇਹੇ ਨਿੰਦੇ ਜਹ ਗੰਗਾਯਾਨੀ
ਚੂਲੀ ਇੱਕ ਪਾਣੀ ਦੀ ਨਹੀਂ ਦਿੱਤੀ ਹੁੰਦੀ ਸਾਰੀ ਜ਼ਿੰਦਗੀ ਵਿੱਚ ਇਹਨਾਂ ਨੇ ਕਿਸੇ ਨੇ ਚੂਲੀ ਪਾਣੀ ਦੀ ਨਹੀਂ ਦਿੱਤੀ ਇੰਨਾ ਚੂਲੀ ਭਰ ਕੇ ਤੇ ਨਿੰਦਿਆ ਇਹ ਉਹਨਾਂ ਦੀ ਕਰਨਗੇ ਜਿਨ੍ਹਾਂ ਨੇ ਗੰਗਾ ਵਗਾਤੀ ਇਹੋ ਜਿਹੇ ਬੰਦਿਆਂ ਨੇ ਸਮਾਜ ਨੂੰ ਸੁਧਾਰਨ ਲਈ ਇੱਕ ਕੰਮ ਨਹੀਂ ਕੀਤਾ ਹੋਣਾ ਪਰ ਨਿੰਦਿਆ ਇਹ ਤਵੀਆਂ ਤੇ ਬਹਿਣ ਵਾਲਿਆਂ ਦੀ ਵੀ ਕਰ ਜਾਂਦੇ ਆ ਇਹ ਨੀਹਾਂ 'ਚ ਖੜਨ ਵਾਲਿਆਂ ਨੂੰ ਵੀ ਬੋਲ ਜਾਂਦੇ ਆ ਆਪਣਾ ਆਪ ਕੁਰਬਾਨ ਕਰਨ ਵਾਲਿਆਂ ਤੇ ਵੀ ਇਹ ਉਂਗਲ ਉਠਾ ਸਕਦੇ ਆ ਏਦਾਂ ਦੇ ਲੋਕ ਹੁੰਦੇ ਆ ਚੂਲੀ ਪਾਣੀ ਦੀ ਨਹੀਂ ਦਿੱਤੀ ਜਿਨ੍ਹਾਂ ਨੇ ਨਿੰਦਦੇ ਉਹਨਾਂ ਨੂੰ ਜਿਨ੍ਹਾਂ ਨੇ ਗੰਗਾ ਵਗਾਤੀ ਪਤਾ ਨਹੀਂ ਕਿੰਨਿਆਂ ਘਨਾਲੇ ਕਿੰਨੇ ਘਨਾਲੇ ਕਿੰਨਿਆਂ ਦਾ ਭਲਾ ਹੋ ਗਿਆ ਇਹ ਨਿੰਦਦੇ ਉਹਨਾਂ ਨੂੰ ਹੈ ਚੂਲੀ ਪਾਣੀ ਦੀ ਨਹੀਂ ਦਿੱਤੀ ਆਪਣੀ ਜ਼ਿੰਦਗੀ 'ਚ ਕਦੇ ਏਦਾਂ ਦੇ ਲੋਕ ਹੁੰਦੇ ਆ ਹਾਂਜੀ
ਬੈਠਤ ਉੱਠਤ ਕੁਟਲਤਾ ਚਾਲੇ ਆਪ ਗਏ ਔਰਨ
ਕਹਿੰਦੇ ਕੁਟਲ ਕੰਮ ਕਰਦੇ ਐ ਸੁਣਿਓ ਧਿਆਨ ਨਾਲ ਸੁਣਿਓ ਭੈੜੇ ਕੰਮ ਹੀ ਕਰਨੇ ਨੇ ਇਹਨਾਂ ਨੇ ਉੱਠਦਿਆਂ ਬਹਿੰਦਿਆਂ ਇਹਨਾਂ ਨੇ ਹਰ ਵੇਲੇ ਪੁੱਠੇ ਕੰਮ ਹੀ ਸੋਚਣੇ ਨੇ ਪੁੱਠੇ ਕੰਮ ਕਰਦੇ ਆਪ ਵੀ ਗਲਤ ਪਾਸੇ ਪਏ ਹੁੰਦੇ ਐ ਤੇ ਆਪ ਵੀ ਜਾਂਦੇ ਐ ਬੇੜਾ ਰੋੜਦੇ ਐ ਤੇ ਹੋਰਾਂ ਦਾ ਵੀ ਰੋੜਦੇ ਐ ਭਗਤ ਕਬੀਰ ਸਾਹਿਬ ਕਹਿੰਦੇ ਇਹ ਕੁਟਲ ਲੋਕ ਹੁੰਦੇ ਨੇ ਕੁਟਲ ਨੀਤੀਆਂ ਨੇ ਹਰ ਵੇਲੇ ਇਹਨਾਂ ਨੇ ਪੁੱਠੇ ਕੰਮ ਹੀ ਕਰਨੇ ਐ ਤੇ ਲੋਕਾਂ ਨੂੰ ਵੀ ਪੁੱਠੇ ਪਾਸੇ ਹੀ ਪਾਉਣਾ ਹੁੰਦਾ ਆਪ ਵੀ ਡੁੱਬਦੇ ਐ ਤੇ ਦੂਜਿਆਂ ਨੂੰ ਵੀ ਡੋਬਦੇ ਐ ਹਾਂਜੀ
ਛਾਡ ਗੁਜਰ ਜਾਣੋ ਨਾ ਜਾਣੇ ਬ੍ਰਹਮਾਹੁ ਕੋ ਕਹਿਓ ਨਾ ਮਾਨੇ
ਕਹਿੰਦੇ ਇਹਨਾਂ ਨੂੰ ਚਰਚਾ ਨਹੀਂ ਆਉਂਦੀ ਇਹਨਾਂ ਨੂੰ ਕੁਚਰਚਾ ਆਉਂਦੀ ਹੈ ਕੱਕਾ ਲਾ ਤੱਕ ਇਹਨਾਂ ਨੂੰ ਕਹਿੰਦੇ ਇਹਨਾਂ ਨੂੰ ਵਾਦ ਨਹੀਂ ਆਉਂਦਾ ਇਹਨਾਂ ਨੂੰ ਵਿਵਾਦ ਆਉਂਦਾ ਹੈ ਚਰਚਾ ਕਰਨੀ ਨਹੀਂ ਆਉਂਦੀ ਕਹਿੰਦੇ ਇਹਨਾਂ ਨੂੰ ਲੜਨਾ ਆਉਂਦਾ ਗੱਲ ਨਹੀਂ ਕਰਨੀ ਆਉਂਦੀ ਲੜਨਾ ਆਉਂਦਾ ਫਿਰ ਸੁਣੋ ਜੀ ਧਿਆਨ ਨਾਲ ਦੁਬਾਰਾ ਪੰਕਤੀ ਸੁਣਿਓ ਧਿਆਨ ਨਾਲ
ਛਾਡ ਕੋ ਚਰਚਾਨ ਨਾ ਜਾਣੇ
ਇਹਨਾਂ ਨੂੰ ਲੜਨ ਤੋਂ ਬਿਨਾਂ ਕੋ ਚਰਚਾ ਤੋਂ ਬਿਨਾਂ ਹੋਰ ਕੁਛ ਨਹੀਂ ਆਉਂਦਾ ਗਾਲਾਂ ਕੱਢ ਸਕਦੇ ਨੇ ਲੜ ਸਕਦੇ ਨੇ ਚਰਚਾ ਨਹੀਂ ਕਰ ਸਕਦੇ ਕੋ ਚਰਚਾ ਤੋਂ ਬਿਨਾਂ ਇਹਨਾਂ ਨੂੰ ਕੁਛ ਨਹੀਂ ਆਉਂਦਾ ਵਾਦ ਨਹੀਂ ਆਉਂਦਾ ਵਿਵਾਦ ਆਉਂਦਾ ਹੈ ਝਗੜਾ ਝਗੜੇ ਤੋਂ ਬਿਨਾਂ ਇਹਨਾਂ ਨੂੰ ਕੁਛ ਨਹੀਂ ਆਉਂਦਾ ਛਾਡ ਕੋ ਚਰਚਾ ਅਵਰ ਨਾ ਜਾਣੇ ਹੋਰ ਨਹੀਂ ਜਾਣਦੇ ਕੁਛ ਹਾਂਜੀ
ਆਪ ਗਏ ਔਰਨ ਹੂੰ ਖੋਵੇ ਆਗ ਲਗਾਏ ਮੰਦਰ ਮੈਂ ਸੋਵੇ
ਕਹਿੰਦੇ ਦੂਜਿਆਂ ਦਾ ਬੇੜਾ ਗਰਕ ਕਰਦੇ ਆ ਟੀਲੀ ਲਾ ਕੇ ਆਪ ਤੇ ਟੌਰ ਨਾਲ ਸੌਂ ਜਾਂਦੇ ਆ ਸੜੀ ਦੂਜੇ ਜਾਂਦੇ ਆ ਆਖੋ ਸਤਨਾਮ ਕਹਿੰਦੇ ਆਪ ਤੇ ਸੌਂ ਜਾਣਾ ਹੁੰਦਾ ਇਹੋ ਜਿਹੇ ਲੋਕਾਂ ਨੇ ਮੰਦਰ ਵਿੱਚ ਮਤਲਬ ਘਰ ਵਿੱਚ ਆਪ ਤੇ ਟੌਰ ਨਾਲ ਸੁੱਤੇ ਹੁੰਦੇ ਆ ਪਰ ਟੀਲੀ ਲਾ ਦਿੰਦੇ ਆ ਜੀ ਅੱਗ ਲਾ ਕੇ ਆਪ ਇਹਨਾਂ ਨੇ ਸੌਂ ਜਾਣਾ ਤੰਗ ਲੋਕੀ ਲੜਦੇ ਰਹਿਣਗੇ ਸਿੰਘ ਫਸਾਈ ਰੱਖਣਗੇ ਆਪ ਟੌਰ ਨਾਲ ਸੁੱਤੇ ਹੋਣਗੇ ਇਹਨਾਂ ਨੇ ਤੀਲੀ ਲਾਉਣੀ ਹੁੰਦੀ ਹੈ ਬਸ ਰੱਬ ਵਾਲੇ ਪਾਸੇ ਲੱਗਣ ਨਹੀਂ ਦੇਣਗੇ ਪਿਆਰਿਓ ਇਹ ਗੰਗਾ ਚ ਨਹਾਉਣ ਨਹੀਂ ਦੇਣਾ ਇਹਨਾਂ ਨੇ ਹਾਂਜੀ
ਅਵਰਨ ਹਸਤੋ ਕਾਨੇ
ਸੁਣੋ ਲੋਕਾਂ ਤੇ ਹੱਸਦੇ ਨੇ ਕਹਿੰਦੇ ਆਪ ਕਾਣੇ ਹੁੰਦੇ ਨੇ ਇਦੂ ਕਲੀਅਰ ਵੇਖੋ ਕੀ ਹੋ ਸਕਦਾ ਕਹਿੰਦੇ ਆਪ ਹੋਣਗੇ ਕਾਣੇ ਆਪ ਕਾਣੇ ਨੇ ਜੀਵਨ ਮਾੜਾ ਹੈ ਗਲਤੀਆਂ ਕਰਦੇ ਐ ਪਰ ਲੋਕਾਂ ਨੂੰ ਵੇਖ ਵੇਖ ਹੱਸਦੇ ਆ ਉਹਦੇ ਨਾਲ ਆ ਹੋਇਆ ਉਹਦੇ ਨਾਲ ਆ ਹੋਇਆ ਉਹਦੇ ਨਾਲ ਆ ਹੋਇਆ ਲੋਕਾਂ ਨੂੰ ਵੇਖ ਵੇਖ ਹੱਸਦੇ ਐ ਕਾਣੇ ਆਪ ਫਿਰ ਪੜੋ ਫਿਰ ਸਾਰੀ
ਅਵਰਨ ਹਸਤੋ ਆਪ ਹੈ ਕਾਣੇ ਤਿਨ ਕੋ ਦੇਖਾਂ ਕਬੀਰ ਲਜਾਨੇ
ਮੈਨੂੰ ਕਹਿੰਦੇ ਕਬੀਰ ਸਾਹਿਬ ਕਹਿੰਦੇ ਐ ਲੋਕਾਂ ਵੱਲ ਵੇਖ ਕੇ ਹੱਸਦੇ ਐ ਆਪ ਕਾਣੇ ਐ ਕਹਿੰਦੇ ਇਹੋ ਜਿਹਿਆਂ ਵੱਲ ਵੇਖ ਕੇ ਮੈਨੂੰ ਤੇ ਬੜੀ ਸ਼ਰਮ ਆਉਂਦੀ ਹੈ ਮੈਨੂੰ ਸ਼ਰਮ ਆਉਂਦੀ ਹੈ ਇਹੋ ਜਿਹੇ ਬੰਦਿਆਂ ਵੱਲ ਵੇਖ ਕੇ ਭਗਤ ਕਬੀਰ ਸਾਹਿਬ ਇਹੋ ਜਿਹੇ ਬੰਦੇ ਰੱਬ ਨਾਲੋਂ ਟੁੱਟੇ ਹੋਏ ਐ ਸੱਚ ਨਾਲੋਂ ਟੁੱਟੇ ਹੋਏ ਐ ਤੇ ਕਹਿੰਦੇ ਇਹਨਾਂ ਨੇ ਸਿਰਫ ਨਿੰਦਿਆ ਕਰਨੀ ਹੈ ਰੌਲਾ ਪਾਉਣਾ ਨਿੰਦਣਗੇ ਉਹਨਾਂ ਨੂੰ ਜਿਨ੍ਹਾਂ ਨੇ ਗੰਗਾ ਲਿਆਂਦੀ ਕਹਿੰਦੇ ਸ਼ਰਮ ਆਉਂਦੀ ਹੈ ਇਹੋ ਜਿਹੇ ਬੰਦਿਆਂ ਵੱਲ ਵੇਖ ਕੇ ਸ਼ਰਮ ਆਉਂਦੀ ਹੈ ਵੀ ਇਹ ਵੀ ਭਗਤ ਬਣੇ ਫਿਰਦੇ ਨੇ ਇਹ ਵੀ ਬੰਦੇ ਨੇ ਇਸ ਕਰਕੇ ਭਾਈ ਇਹਨਾਂ ਗੱਲਾਂ ਨੂੰ ਕਿਰਪਾ ਕਰਕੇ ਸਮਝਣ ਦੀ ਕੋਸ਼ਿਸ਼ ਕਰੋ ਇਦਾਂ ਦੇ ਵਿਗੜੇ ਅਨਸਰ ਜਿਹੜੇ ਹੋਣਗੇ ਉਹਨਾਂ ਨੇ ਸੱਚ ਵਾਲੇ ਪਾਸੇ ਨਹੀਂ ਲੱਗਣ ਦੇਣਾ ਸੱਚ ਦੀ ਨਿੰਦਿਆ ਕਰਨਗੇ ਮਾੜੇ ਪਾਸੇ ਨੂੰ ਤੋਰਨਗੇ ਕਿਉਂਕਿ ਆਪ ਉਹ ਇਸ ਪਾਸੇ ਤੁਰੇ ਹੋਏ ਹੈ ਤੇ ਚਾਹੀਦਾ ਹੈ ਸਾਨੂੰ ਕਿ ਗੁਰਬਾਣੀ ਦਾ ਗਿਆਨ ਆਪ ਪ੍ਰਾਪਤ ਕਰਕੇ ਅੱਖਾਂ ਖੋਲੀਏ ਅੱਖਾਂ ਖੋਲੀਏ ਅੱਖਾਂ ਸੁੱਤੇ ਨਾ ਰਹਿ ਜੀਏ ਕਿਤੇ ਜਾਗੀਏ ਜਾਗਣ ਦੀ ਲੋੜ ਹੈ ਅੱਜ ਬਹੁਤ ਲੋੜ ਹੈ ਜੀ ਜਾਗਣ ਦੀ ਕਾਇਮ ਹੋ ਜਾਓ ਸਿੰਘੋ ਆਪ ਗੁਰਬਾਣੀ ਪੜੋ ਸਾਨੂੰ ਬੁੱਧੂ ਨਾ ਬਣਾ ਸਕੇ ਆਪ ਬਾਣੀ ਪੜੋ ਆਪ ਸਮਝੋ ਬਾਣੀ ਨਾਲ ਪਿਆਰ ਕਰੋ ਗੁਰੂ ਜੀ ਕਹਿੰਦੇ ਕੀ ਹੈ ਆਪ ਪੜਿਆ ਸੁਣਿਆ ਸਮਝਿਆ ਕਰੋ ਪੜ੍ਹਾਈ ਵਧੀਆ ਲੱਗਦੀ ਹੈ ਨਾ ਜੀ ਗੁਰੂ ਘਰ ਦੀ ਪੜ੍ਹਾਈ ਹੁਣ ਆਪਾਂ ਕਿੰਨਾ ਚਿਰ ਕਿੰਨਾ ਬਾਣੀ ਦੀ ਵਿਚਾਰ ਕਿੰਨੀ ਵਧੀਆ ਲੱਗਦੀ ਕਿੰਨਾ ਆਨੰਦ ਆਉਂਦਾ ਗੁਰਬਾਣੀ ਦੀ ਵਿਚਾਰ ਇੱਧਰ ਸੁਣੋ ਕਿੰਨੀ ਵਧੀਆ ਲੱਗਦੀ ਹੈ ਕਿੰਨਾ ਹੌਸਲਾ ਕਿੰਨਾ ਧੀਰਜ ਹੈ ਮਨ ਨੂੰ ਮਿਲਦਾ ਗੁਰਬਾਣੀ ਦੀ ਵਿਚਾਰ ਨਾਲ ਆ ਭਾਈ ਸਾਹਿਬ ਨੇ ਇੱਕ ਪਰਚੀ ਦਿੱਤੀ ਹੈ ਕਹਿੰਦੇ ਪਿੰਡਾਂ ਦੇ ਵਿੱਚ ਪਤਾ ਕੀ ਹੁੰਦਾ ਹੈ ਜੇ ਕੋਈ ਮਰ ਜਾਂਦਾ ਹੈ ਨਾ ਮਾਈ ਭਾਈ ਕੋਈ ਚੜ੍ਹਾਈ ਕਰ ਜਾਂਦਾ ਹੈ ਤੇ ਗੁਰਦੁਆਰੇ ਦੇ ਗ੍ਰੰਥੀ ਨੂੰ ਜਾ ਕੇ ਜੇ ਰਹਿਰਸ ਹੋਵੇ ਜਾਂ ਨਿਤਨੇਮ ਹੋਵੇ ਬੰਦ ਕਰਾ ਦਿੰਦੇ ਨੇ ਕਹਿੰਦੇ ਨਿਤਨੇਮ ਬੰਦ ਕਰਦੇ ਅੱਜ ਸਪੀਕਰ ਨਹੀਂ ਲਾਉਣਾ ਕਿਉਂਕਿ ਚੜ੍ਹਾਈ ਕਰ ਗਿਆ ਬੰਦ ਕਰਾਉਣੇ ਨੇ ਡੀਜੇ ਬੰਦ ਕਰਾਓ ਸਿੰਘੋ ਬੰਦ ਕਰਾਉਣੇ ਨੇ ਨਾ ਡੀਜੇ ਬੰਦ ਕਰਾਓ ਗਾਉਣ ਵਾਲਿਆਂ ਨੂੰ ਬੰਦ ਕਰਾਓ ਬਾਣੀ ਦਾ ਨਿਤਨੇਮ ਤੇ ਧਰਵਾਸ ਦਿੰਦਾ ਮਨ ਨੂੰ ਘਰ ਵਿੱਚ ਲਾਸ਼ ਪਈ ਹੋਣੀ ਹੈ ਤੇ ਉਧਰ ਜਦੋਂ ਪੜਿਆ ਜਾਣਾ ਹੈ ਨਾ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਨਿਤਨੇਮ ਹੋਣਾ ਜਦੋਂ ਸਵੇਰੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀ ਜਦੋਂ ਇਹ ਸ਼ਬਦ ਸਵੇਰੇ ਸਵੇਰੇ ਆਉਣਗੇ ਕਿੰਨਾ ਆਨੰਦ ਬਣਦਾ ਹੈ ਕਿੰਨੀ ਧਰਵਾਸ ਮਿਲਦੀ ਹੈ ਇਦਾਂ ਨਾ ਬਣੋ ਵੀ ਸਪੀਕਰ ਜੇ ਚੱਲਦਾ ਹੈ ਤੇ ਪਿੰਡ ਦੇ ਵਿੱਚ ਗੁਰਦੁਆਰੇ ਵਾਲਾ ਸਪੀਕਰ ਬੰਦ ਕਰਾ ਕੇ ਆਓ ਕਹਿੰਦੇ ਮੌਤ ਹੋ ਗਈ ਪਿੰਡ ਵਿੱਚ ਇਹ ਕਾਹਦਾ ਸੋਗ ਹੈ ਗੁਰਬਾਣੀ ਨੇ ਤੇ ਧਰਵਾਸ ਦੇਣਾ ਸਾਨੂੰ ਗੁਰਬਾਣੀ ਤੇ ਪੜੋ ਉੱਚੀ ਉੱਚੀ ਸਾਰੀ ਸੰਗਤ ਬਾਣੀ ਪੜੋ ਕੋਈ ਰੋਵੇ ਨਾ ਭਾਈ ਬਾਣੀ ਗਾਓ ਸਾਰੇ ਬਹਿ ਕੇ ਇਕੱਠੇ ਹੋ ਕੇ ਗੁਰਬਾਣੀ ਗਾਓ ਸਾਰੇ ਟੱਬਰ ਨੂੰ ਹੌਸਲਾ ਮਿਲੇ ਗੁਰੂ ਜੀ ਸਮਝਾ ਕੀ ਰਹੇ ਹੈ ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ ਭਾਈ ਸਭ ਨੇ ਜਾਣਾ ਮਨ ਹੌਸਲੇ ਚ ਹੋਵੇ ਆਪਣੇ ਆਪ ਨੂੰ ਸਟਰੋਂਗ ਕਰੀਏ ਗੁਰਬਾਣੀ ਨੇ ਸਾਨੂੰ ਅੰਦਰੋਂ ਸਟਰੋਂਗ ਕਰ ਦੇਣਾ ਹੈ ਮਜ਼ਬੂਤ ਕਰ ਦੇਣਾ ਹੈ ਦ੍ਰਿੜਤਾ ਵਾਲੇ ਬਣਾ ਦੇਣਾ ਹੈ ਪਰਪੱਕ ਕਰ ਦੇਣਾ ਹੈ ਪੋਜ਼ਿਟਿਵਿਟੀ ਭਰ ਦੇਣੀ ਹੈ ਸਾਡੇ ਵਿੱਚ ਸਪਿਰਿਟ ਭਰ ਦੇਣਾ ਜੋਸ਼ ਭਰ ਦੇਣਾ ਹੋਸ਼ ਲਿਆ ਦੇਣੀ ਹੈ ਹੋਸ਼ ਲਿਆ ਦੇਣੀ ਹੈ ਸੁੱਤਾ ਸੁੱਤੇ ਪਏ ਸੀ ਜਗਾ ਦੇਣਾ ਗੁਰਬਾਣੀ ਦੇ ਗਿਆਨ ਨੇ ਇਸ ਕਰਕੇ ਵੀਰੋ ਭਾਈਓ ਆਪ ਬਾਣੀ ਪੜੋ ਸ਼ੌਂਕ ਪੈਦਾ ਕਰੋ ਜਿਵੇਂ ਘਰ ਬਣਾਉਣ ਦਾ ਸ਼ੌਂਕ ਹੈ ਬਣਾ ਹੀ ਲਏਗਾ ਇੱਕ ਨਾ ਇੱਕ ਦਿਨ ਏਦਾਂ ਸ਼ੌਂਕ ਰੱਖ ਵੀ ਭਗਤ ਬਣਨਾ ਯਾਰ ਸਿੱਖ ਬਣਨਾ ਹੈ ਪੱਕੇ ਸਿੱਖ ਬਣਨਾ ਹੈ, ਗੁਰਬਾਣੀ ਦਾ ਗਿਆਨ ਪ੍ਰਾਪਤ ਕਰਨਾ ਹੈ। ਕਰ ਲਓਗੇ ਬਹੁਤਾ ਚਿਰ ਨਹੀਂ ਲੱਗਣਾ, 2-4-6 ਮਹੀਨਿਆਂ ਦੀ ਗੱਲ ਹੈ, ਸਾਲ 2 ਸਾਲ ਦੇ ਵਿੱਚ ਵਿੱਚ ਬੋਲ ਨਹੀਂ ਸਕਦਾ ਤੇਰੇ ਅੱਗੇ ਕੋਈ, 2 ਸਾਲ ਪੜ੍ਹ ਲੈ ਜੇ ਕਿਤੇ ਟਿਕ ਕੇ ਗੁਰਬਾਣੀ, 2 ਸਾਲ ਲਾ ਦੇ ਜ਼ਿੰਦਗੀ ਸਾਰੀ ਸਵਰ ਜਾਏਗੀ। ਪੁੱਤ ਪੋਤਿਆਂ ਨੂੰ ਸਿੱਖੀ ਦੇ ਜਾਏਗਾ, ਸਿੱਖੀ ਦਾ ਅਰਥ ਹੈ ਸਿੱਖਿਆ, ਜਿਹੜੀ ਸਿੱਖਿਆ ਗੁਰੂ ਜੀ ਨੇ ਤੈਨੂੰ ਦੇਣੀ ਹੈ ਪੁੱਤ ਪੋਤਿਆਂ ਨੂੰ ਦੇ ਜਾਏਗਾ। ਸਿੱਖੀ ਦੇ ਜਾਓ, 10 ਕਿੱਲੇ ਜ਼ਮੀਨ ਦੇਤੀ, 20 ਕਿੱਲੇ ਜ਼ਮੀਨ ਦੇਤੀ ਨਾ, ਸਿੱਖੀ ਦੇ ਕੇ ਜਾਓ ਜ਼ਮੀਨਾਂ ਤੇ ਆਪੇ ਬਣਾ ਲੈਣਗੇ, ਸਿੱਖੀ ਦੇ ਕੇ ਜਾਓ ਪੜ੍ਹਾਈ ਕਰਕੇ ਬਾਹਰ ਜਾਣਗੇ ਤਰੱਕੀ ਕਰਨਗੇ, ਸਿੱਖੀ ਦੇ ਕੇ ਜਾਓ ਕਬਰਾਂ ਨਾਲ ਨਾ ਜੋੜ ਕੇ ਜਾਇਓ ਆਪਣੇ ਨਿਆਣਿਆਂ ਨੂੰ, ਦੇਹਾਂ ਨਾਲ ਨਾ ਜੋੜ ਕੇ ਜਾਇਓ ਆਪਣੇ ਨਿਆਣਿਆਂ ਨੂੰ, ਡੇਰਿਆਂ ਨਾਲ ਨਾ ਜੋੜ ਕੇ ਜਾਇਓ ਆਪਣੇ ਨਿਆਣਿਆਂ ਨੂੰ, ਮੜੀਆਂ ਨਾਲ ਨਾ ਜੋੜ ਕੇ ਜਾਇਓ ਆਪਣੇ ਨਿਆਣਿਆਂ ਨੂੰ, ਆਪਣੇ ਨਿਆਣਿਆਂ ਨੂੰ ਪੋਥੀਆਂ ਨਾਲ ਗੁਰਬਾਣੀ ਨਾਲ ਜੋੜ ਦਿਓ, ਸ਼ਬਦ ਨਾਲ ਜੋੜ ਦਿਓ, ਸੱਚ ਨਾਲ ਜੋੜ ਦਿਓ, ਸਹੀ ਗੱਲਾਂ ਸੁਣਾਓ, ਸਹੀ ਗੱਲਾਂ ਲੌਜੀਕਲੀ, ਹਰ ਗੱਲ ਦਲੀਲ ਵਾਲੀ ਹੋਵੇ, ਐਵੇਂ ਜਬੜੀਆਂ ਨਾ ਹੋਣ, ਦਲੀਲ ਹੋਵੇ, ਹਰ ਗੱਲ ਵਿੱਚ ਲੌਜਿਕ ਹੋਵੇ, ਜੋੜ ਕੇ ਜਾਓ ਆਪਣੇ ਬੱਚਿਆਂ ਨੂੰ, ਸਿੱਖੀ ਦੇ ਜਾਓ ਸਿੰਘੋ ਆਪਣੇ ਨਿਆਣਿਆਂ ਨੂੰ, ਪਰਿਵਾਰ ਨੂੰ ਸਿੱਖੀ ਦੇ ਕੇ ਜਾਓ। ਸਿੱਖੀ ਦਿਓ, ਕੱਲ ਅੰਮ੍ਰਿਤ ਸੰਚਾਰ ਹੋਣਾ ਹੈ, ਆ ਪੜ੍ਹਾਈ ਕਿੰਨੀ ਵਧੀਆ ਲੱਗਦੀ ਹੈ ਜੀ, ਤੇ ਗੁਰਦੁਆਰਾ ਸਾਹਿਬ ਜੋ ਮੇਰੇ ਕੋਲ ਪਰਚੀ ਆਈ ਹੈ, ਗੁਰਦੁਆਰਾ ਵਿਸ਼ਵਕਰਮਾ ਭਵਨ ਸਮਰਾਲਾ ਗੁਰੂ ਨਾਨਕ ਰੋਡ, ਇੱਥੇ ਹੋਣਾ ਗੁਰਦੁਆਰਾ ਸਾਹਿਬ, ਤੁਹਾਨੂੰ ਪਤਾ ਹੀ ਹੋਏਗਾ ਇਲਾਕੇ ਵਾਲਿਆਂ ਨੂੰ, ਗੁਰੂ ਨਾਨਕ ਰੋਡ ਦੇ ਉੱਤੇ ਹੈ, ਕਿਹੜੇ ਪਾਸੇ ਜਾਂਦਾ ਰੋਡ ਉਹ ਜਿਹੜਾ ਖੰਨਾ ਰੋਡ, ਹਾਂ ਖੰਨਾ ਰੋਡ ਦੇ ਉੱਪਰ ਹੈ ਜੀ ਗੁਰਦੁਆਰਾ ਸਾਹਿਬ, ਤੇ ਉੱਥੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਖੰਨੇ ਰੋਡ ਦੇ ਉੱਪਰ ਸਥਾਨ ਹੈ, ਮੇਰੇ ਵੀਰਾਂ ਨੇ ਭੈਣਾਂ ਭਰਾਵਾਂ ਨੇ, ਇਹ ਪੜ੍ਹਾਈ ਚੰਗੀ ਹੈ ਕਿ ਦੱਸਿਓ ਜੀ ਭਲਾ, ਇਹ ਪੜ੍ਹਾਈ ਚੰਗੀ ਹੈ ਕਿ ਮਾੜੀ ਹੈ, ਆ ਜਿੰਨੀ ਪੜ੍ਹਦੇ ਆਪਾਂ ਚੰਗੀ ਹੈ ਜੀ, ਫਿਰ ਜੇ ਸਕੂਲ ਇੰਨਾ ਚੰਗਾ ਹੈ, ਇੱਥੇ ਪੜ੍ਹੇ ਪਤਾ ਕਿਹੜੇ ਕਿਹੜੇ ਹੈ, ਇੱਥੇ ਪਹਿਲਾਂ ਪਾਸ ਹੋ ਕੇ ਕਿਹੜੇ ਕਿਹੜੇ ਗਏ ਹੈ, ਭਾਈ ਮਨੀ ਸਿੰਘ ਵਰਗੇ, ਬਾਬਾ ਦੀਪ ਸਿੰਘ ਵਰਗੇ ਇੱਥੇ ਪੜ੍ਹੇ ਹੈ, ਇੱਥੇ ਪੜ੍ਹੇ ਹੈ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਇੱਥੇ ਪੜ੍ਹੇ ਹੈ, ਇਹ ਸਾਰੇ ਇੱਥੋਂ ਪੜ੍ਹੇ ਹੈ, ਜੇ ਪੜ੍ਹਾਈ ਇੰਨੀ ਵਧੀਆ ਹੈ ਫਿਰ ਦਾਖਲਾ ਕਾਤੇ ਨਹੀਂ ਲੈਂਦੇ, ਜੇ ਸਕੂਲ ਇੰਨਾ ਵਧੀਆ ਹੈ, ਇੰਨਾ ਸੋਹਣਾ ਮਹਾਰਾਜ ਸਮਝਾਉਂਦੇ ਹੈ, ਗੁਰਬਾਣੀ ਸਾਨੂੰ ਇੰਨਾ ਵਧੀਆ ਬਣਾ ਦੂ, ਤੇ ਫਿਰ ਅਸੀਂ ਦਾਖਲਾ ਕਿਉਂ ਨਹੀਂ ਲੈਂਦੇ ਭਾਈ, ਦਾਖਲਾ ਲਓ ਪਿਆਰਿਓ, ਮਨ ਬਣਾਓ, ਫਿਰ ਐਡਮਿਸ਼ਨ ਤੇ ਜ਼ਰੂਰੀ ਹੈ ਨਾ, ਪੜ੍ਹਾਈ ਪੜ੍ਹਨੀ ਸ਼ੁਰੂ ਕਰਾਂਗੇ, ਐਡਮਿਸ਼ਨ ਲੈਣ ਦਾ ਮਤਲਬ ਹੈ ਅੱਜ ਤੋਂ ਬਾਅਦ ਇਹ ਸਕੂਲ ਦੇ ਸਿਖਿਆਰਥੀ ਬਣ ਗਏ, ਅਸੀਂ ਸਿੱਖ ਬਣ ਗਏ, ਮਹਾਰਾਜ ਜੋ ਪੜ੍ਹਾਉਂਗੇ ਪੜ੍ਹਾਂਗੇ, ਬਸ ਤੁਸੀਂ ਕਿਰਪਾ ਕਰੋ ਪੜ੍ਹਾਓ, ਅਕਲ ਦਿਓ ਸਾਨੂੰ, ਸੋਝੀ ਦੇ, ਮੇਰੀ ਬੇਨਤੀ ਹੈ ਜੀ। ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਸਮਰਾਲਾ, ਇੱਧਰ ਮਾਛੀਵਾੜਾ ਦਲ, ਸਾਰੇ ਸਿੰਘ ਰਲ ਮਿਲ ਕੇ ਉਪਰਾਲਾ ਕਰ ਰਹੇ ਆ ਇਲਾਕੇ ਦੇ ਵਿੱਚ, ਮੇਰੇ ਖਿਆਲ 2 ਕੁ ਦਿਨ ਪਹਿਲਾਂ ਅੰਮ੍ਰਿਤ ਸੰਚਾਰ ਵੀ ਹੋਇਆ, ਆ 2 ਕੁ ਦਿਨ ਥੋੜੇ ਦਿਨ ਪਹਿਲਾਂ ਅੰਮ੍ਰਿਤ ਸੰਚਾਰ ਹੋਇਆ ਵੀ ਹੈ, ਦਲ ਵਾਲਿਆਂ ਨੇ ਕਰਾਇਆ ਸਿੰਘਾਂ ਨੇ, ਸੋ ਹੋਰ ਵੀ ਮਨ ਬਣਾਓ ਪਿਆਰਿਓ, ਇਲਾਕੇ ਵਿੱਚ ਅੰਮ੍ਰਿਤ ਸੰਚਾਰ ਹੁਣ ਕੱਲ੍ਹ ਨੂੰ ਹੋਣਾ ਹੈ, ਜਿਹੜੇ ਮੇਰੇ ਵੀਰਾਂ ਨੇ, ਭੈਣਾਂ ਨੇ, ਬਜ਼ੁਰਗਾਂ ਨੇ, ਬੱਚਿਆਂ ਨੇ, ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ, ਨਾਮ ਲਿਖਾਓ। 3 ਤਰੀਕ ਨੂੰ ਅੰਮ੍ਰਿਤ ਸੰਚਾਰ ਹੋਇਆ ਪਿੱਛੇ, ਹੈਂਜੀ 90 ਪ੍ਰਾਨੀ ਸਿੰਘ ਸਜੇ ਹੈ ਪਿਛਲੇ 3 ਤਰੀਕ ਨੂੰ, ਤੇ ਜਥੇ ਦਾ ਪ੍ਰੋਗਰਾਮ ਸੀ ਉਹਦੇ ਵਿੱਚ ਦਾਲ ਵਾਲਿਆਂ ਨੇ ਉਪਰਾਲਾ ਕੀਤਾ, ਸਾਰੇ ਇਲਾਕੇ 'ਚ ਪ੍ਰੋਗਰਾਮ ਕਰਾਉਂਦੇ ਹੈ, ਤੇ ਹੁਣ ਆਪਾਂ ਇੱਥੇ ਕੱਲ੍ਹ ਅੰਮ੍ਰਿਤ ਸੰਚਾਰ ਹੋਣਾ, ਜਿਹੜੇ ਮੇਰੇ ਵੀਰ ਭਰਾ ਰਹਿ ਗਏ ਭੈਣਾਂ, ਤੇ ਆਓ ਮਨ ਬਣਾ ਲਈਏ, ਵਿਸਾਖੀ ਤੇ ਦਮਦਮਾ ਸਾਹਿਬ ਜਾਓ, ਆਨੰਦਪੁਰ ਸਾਹਿਬ ਜਾਓ, ਜਿੱਥੇ ਮਰਜ਼ੀ ਮੱਥਾ ਟੇਕੋ, ਗੁਰੂ ਵਾਲੇ ਬਣ ਕੇ ਚੱਲੀਏ, ਸਿੰਘ ਸੱਜ ਕੇ ਚੱਲੀਏ, ਆਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਧੀਆਂ ਪੁੱਤ ਬਣੀਏ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਬਣੀਏ, ਗੁਰਬਾਣੀ ਪੜ੍ਹੀਏ ਸੁਣੀਏ, ਕੋਈ ਬੋਲ ਨਹੀਂ ਸਕਦਾ, ਐ ਹਰ ਗੱਲ ਦਲੀਲ ਵਾਲੀ ਹੋਏਗੀ, ਲੌਜਿਕ ਵਾਲੀ ਹੋਏਗੀ, ਵੇਖੋ ਕਹਿਣ ਨੂੰ ਕੋਈ ਜੋ ਮਰਜ਼ੀ ਕਹੀ ਜਾਵੇ, ਪਰ ਗੁਰਬਾਣੀ ਦੇ ਗਿਆਨ ਸਾਹਮਣੇ ਕੋਈ ਨਹੀਂ ਖੜ ਸਕਦਾ, ਰੌਲਾ ਪਾ ਸਕਦੇ ਆ ਝੂਠਿਆਂ ਨੇ ਤੇ ਖੱਪ ਖਪਈਏ ਹੀ ਕਰਨਾ ਹੁੰਦਾ, ਵੱਧ ਤੋਂ ਵੱਧ ਗੋਲੀਆਂ ਮਾਰ ਸਕਦੇ ਆ, ਹੋਰ ਕੀ ਕਰ ਸਕਦੇ ਆ, ਪਰ ਗੁਰਬਾਣੀ ਦਾ ਸੱਚ ਸੱਚ ਹੈ, ਦਲੀਲ ਦਲੀਲ ਹੀ ਹੈ, ਗੁਰਬਾਣੀ ਅੱਗੇ ਕੋਈ ਨਹੀਂ ਬੋਲ ਸਕਦਾ, ਗੁਰੂ ਗ੍ਰੰਥ ਸਾਹਿਬ ਦੇ ਸੱਚ ਅੱਗੇ ਕੋਈ ਨਹੀਂ ਟਿਕ ਸਕਦਾ, ਇਸ ਕਰਕੇ ਇਹ ਜ਼ਿਆਦਾ ਰੌਲਾ ਪਾਉਣ ਵਾਲੇ ਹੀ ਬੰਦੇ ਉਹ ਹੈ ਜਿਨ੍ਹਾਂ ਨੂੰ ਗੁਰਬਾਣੀ ਹਜ਼ਮ ਨਹੀਂ ਆ ਰਹੀ, ਗੁਰਬਾਣੀ ਦੀ ਵਿਆਖਿਆ ਜਿਹੜੀ ਇਹਨਾਂ ਨੂੰ ਪਸੰਦ ਨਹੀਂ, ਕਿਰਪਾ ਕਰਕੇ ਗੁਰਬਾਣੀ ਆਪ ਪੜ੍ਹੋ, ਸਾਡੇ ਵਰਗੇ ਰਹਿਣ ਨਾ ਰਹਿਣ ਪਰ ਗੁਰਬਾਣੀ ਨਾਲ ਆਪ ਪਿਆਰ ਕਰੋ, ਸ਼ੁਰੂ ਕਰ ਦਿਓ, ਘਰ ਘਰ ਪੋਥੀਆਂ ਲਿਆਓ, ਸਹਿਜ ਪਾਠ ਕਰਿਆ ਕਰੋ, ਸਾਲ ਬਾਅਦ ਭੋਗ ਪਾ ਲਓ ਤਾਂ ਵੀ ਕੋਈ ਨਹੀਂ, 1 ਸਾਲ ਬਾਅਦ ਭੋਗ ਪਾ ਦਿਓ, ਭਾਵੇਂ 2 ਸਾਲ ਬਾਅਦ ਭੋਗ ਪਾ ਦੇ, ਸਿਰਫ 2 ਅੰਗ ਪੜ੍ਹ ਲਿਆ ਕਰ ਰੋਜ਼, 3 ਅੰਗ ਰੋਜ਼ ਪੜ੍ਹ ਲਓ ਤਾਂ ਵੀ ਕੋਈ, 5 ਪੜ੍ਹ ਲਓ ਅੱਧਾ ਜਪਜੀ ਸਾਹਿਬ ਦਾ, 5 ਅੰਗ ਅੱਧਾ ਜਪਜੀ ਸਾਹਿਬ ਵੀ ਨਹੀਂ ਬਣਦਾ, ਲੈ ਪੰਜ ਅੰਗ ਪੜ੍ਹ ਦੋ ਰੋਜ਼ ਦੇ 20 ਕੁ ਸ਼ਬਦ ਪੜ੍ਹ ਲਿਆ ਕਰ 15 ਸ਼ਬਦ 10 ਸ਼ਬਦ ਇੱਕ ਸ਼ਬਦ ਰੋਜ਼ ਲਓ ਇੱਕ ਸ਼ਬਦ ਰੋਜ਼ ਸਹਿਜ ਪਾਠ ਰੱਖੋ ਪੋਥੀਆਂ ਲਿਆਓ ਆਰਾਮ ਨਾਲ ਪੜਿਆ ਕਰੋ ਅਰਥ ਪੜਿਆ ਕਰੋ ਵੀ ਕਹਿੰਦੇ ਕੀ ਹੈ ਯਾਰ ਗੁਰੂ ਗ੍ਰੰਥ ਸਾਹਿਬ ਲਿਖਿਆ ਕੀ ਹੈ ਚੋਰ ਕੀਤਾ ਜਾਂਦਾ ਹੈ ਸੋਨੇ ਦੀਆਂ ਪਾਲਕੀਆਂ ਐਡਾ ਹਰਿਮੰਦਰ ਸਾਹਿਬ ਸੋਨਾ ਹੀ ਸੋਨਾ ਚੜਿਆ ਪਿਆ ਨਰਸਿੰਘੇ ਵੱਜਦੇ ਐ ਇਹ ਚੀਜ਼ ਕੀ ਹੈ ਲਿਖਿਆ ਕੀ ਹੈ ਇਹਦੇ ਵਿੱਚ ਪੜ੍ਹ ਤਾਂ ਲਈਏ ਇੱਕ ਵਾਰੀ ਆਪਣੀ ਜ਼ਿੰਦਗੀ 'ਚ ਗੁਰੂ ਗ੍ਰੰਥ ਸਾਹਿਬ ਲਿਪੜਿਆ ਪੜ੍ਹ ਤੇ ਲਈਏ ਲਿਖਿਆ ਕੀ ਹੈ ਤੇ ਹੈਰਾਨ ਹੋ ਜਾਾਂਗੇ ਵੀ ਯਾਰ ਅਸੀਂ ਤੇ ਐਵੇਂ ਪਿਆਸੇ ਮਰ ਗਏ ਇੰਨਾ ਕੁਝ ਲਿਖ ਇੰਨਾ ਸਮਝਾਉਂਦੇ ਨੇ ਮਹਾਰਾਜ ਇੰਨਾ ਸੋਹਣਾ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਦਾ ਹੈਰਾਨ ਹੋ ਜਾਾਂਗੇ ਇਸ ਕਰਕੇ ਮਨ ਬਣਾਓ ਤੇ ਨਾਮ ਲਿਖਾਓ ਅਮਰ ਛਕ ਲਈਏ ਸਿੰਘ ਸੱਜ ਜੀਏ ਜਿਨ੍ਹਾਂ ਨੇ ਛਕਣਾ 5 ਵਜੇ ਆ ਜਿਓ ਭਾਈ ਸ਼ਾਮ ਨੂੰ 5 ਵਜੇ ਅਮਰ ਦਾ ਬਾਟਾ ਤਿਆਰ ਹੋਏਗਾ ਕਿਰਪਾ ਕਰਕੇ 5 ਵਜੇ ਪਹੁੰਚ ਜਾਇਓ 6 ਵਜੇ ਤੱਕ ਤੇ ਹਰ ਹਾਲਤ ਆਉਣਾ ਹੀ ਆਉਣਾ 6 ਤੋਂ ਲੇਟ ਨਹੀਂ ਹੋਣਾ ਅੱਛਾ ਜੀ ਅਗਲੀ ਬੇਨਤੀ ਦੀਵਾਨ ਦੀ ਹੈ ਵੀ ਅੱਜ ਵੀ ਜਿਹੜੀ ਸੰਗਤ ਬਹੁਤ ਲੇਟ ਆਈ ਹੈ ਅੱਜ ਤੇ ਚਲੋ ਕੱਲ ਲਾਸਟ ਦੀਵਾਨ ਹੈ ਮੈਂ 8:45 ਆਉਣਾ ਸੀ ਮੈਂ 5 ਮਿੰਟ ਲੇਟ ਹੋਇਆ ਅੱਜ ਮੈਂ 8:07:50 ਤੇ ਆ ਗਿਆ ਸੀ ਪਰ ਕੱਲ ਨੂੰ ਆਪਾਂ 7:30 ਕੋਸ਼ਿਸ਼ ਕਰਾਂਗੇ ਮੈਂ 7:30 ਆ ਜਾ ਸਟੇਜ ਤੇ ਤੇ ਵੇਲੇ ਨਾਲ ਆ ਜਿਓ ਭੈਣੋ ਭਾਈਓ ਸਾਰੇ ਵੇਲੇ ਨਾਲ ਆ ਜਿਓ ਵੇਲੇ ਨਾਲ ਕੰਮ ਨਿਬੇੜ ਲਿਓ ਆ ਕੇ ਪ੍ਰਸ਼ਾਦਾ ਪਾਣੀ ਛਕ ਲਿਓ ਵੇਲੇ ਨਾਲ ਬਹਿ ਜਿਓ ਤਾਂ ਜੋ ਫਿਰ ਆਪਾਂ ਸਮਾਪਤੀ ਜਲਦੀ ਕਰ ਸਕੀਏ ਲੇਟ ਨਾ ਕਰੀਏ ਫਿਰ ਜ਼ਿਆਦਾ ਕੱਲ ਦਾ ਲਾਸਟ ਦੀਵਾਨ ਰਹਿੰਦਾ ਹੈ ਵੱਧ ਚੜ ਕੇ ਭੈਣ ਭਰਾ ਸਾਰੇ ਆਪਾਂ ਹਾਜ਼ਰੀ ਭਰ ਲਈਏ ਗੁਰੂ ਜੀ ਜਾਣਗੇ ਫਿਰ ਚੱਲਦੇ ਆ ਗਹਿਣਿਆਂ ਦਾ ਖਿਆਲ ਰੱਖਿਓ ਬੀਬੀਓ ਭੈਣੋ ਵੀਰੋ ਭਾਈਓ ਪਰਸਾਂ ਦਾ ਖਿਆਲ ਰੱਖਿਓ ਬਹੁਤ ਵਿੱਚ ਬੰਦੇ ਇਦਾਂ ਦੇ ਵਿਗੜੇ ਆ ਜਾਂਦੇ ਆ ਪਰਸ ਆਪਣੇ ਸੰਭਾਲ ਕੇ ਰੱਖਿਓ ਹੁਣ ਮੋਬਾਈਲ ਤੁਹਾਡੀਆਂ ਜੇਬਾਂ 'ਚੋਂ ਕੱਢ ਕੇ ਲੈ ਜਾਣੇ ਪਤਾ ਨਹੀਂ ਲੱਗਣਾ ਧਿਆਨ ਰੱਖਿਓ ਹੁਣ ਖਿਆਲ ਰੱਖਿਓ ਤੇ ਖਿਆ ਗੁਰਬਾਣੀ ਦਾ ਗਿਆਨ ਘਰ ਘਰ ਵਿੱਚ ਪਹੁੰਚੇ ਦਾਖਲਾ ਲੈ ਕੇ ਕੱਲ ਨੂੰ ਸਿੰਘ ਸੱਜ ਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲ ਕਰੀਏ ਤੇ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਮੱਥਾ ਟੇਕ ਲੈਣ ਬਾਕੀ ਸੰਗਤ ਬੈਠੀ ਰਵੇ ਗੁਰੂ ਜੀ ਅੱਗੇ ਅੱਗੇ ਜਾਣਗੇ ਫੇਰ ਚੱਲਾਂਗੇ ਸਾਰਿਆਂ ਨੇ ਗੁਰੂ ਜੀ ਦੇ ਜਾਣ ਤੋਂ ਬਾਅਦ ਜਾਣਾ ਹੈ ਪਹਿਲਾਂ ਨਹੀਂ ਜਾਣਾ ਫਟਾਫਟ ਨਮਸਕਾਰ ਕਰ ਲਓ ਭਾਈ ਜਿਹੜੇ ਰਹਿ ਗਏ ਸੀ ਮੱਥਾ ਨਹੀਂ ਟੇਕਿਆ ਬਾਕੀ ਸੰਗਤ ਸਜੀ ਰਵੇ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਕੋਈ ਰਸਨਾ ਵਾਂਝੀ ਨਾ ਰਵੇ ਅੰਮ੍ਰਿਤ ਛਕਣ ਲਈ ਵੱਧ ਤੋਂ ਵੱਧ ਮਨ ਬਣਾਓ ਕੋਈ ਪਹਿਲਾਂ ਭੁੱਲ ਗਲਤੀ ਕਰ ਬੈਠਾ ਹੈ ਉਹ ਦੁਬਾਰਾ ਨਾਮ ਦਰਜ ਕਰਾ ਦਿਓ ਪਿਆਰਿਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਹਿਜ ਸਿਧੀ ਮਨ ਮਦਲਾ ਵਾਦਾ ਨਾਗ ਰਤਨ ਪਰਵਾਦ ਭਰੀਆਂ ਸ਼ਬਦ ਕਾ ਬਣਾਈਆਂ ਸ਼ਬਦ ਕਾ ਗਾ ਬੋੜੀ ਤੇਰਾ ਮਨ ਜੀ ਵਸਾਇਆ ਹੈ ਨਾਨ ਅਨੰਤ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਾਰਾ ਵਾਰੋ ਭਰੇ ਤੇਰਾ ਕਾਰਜ ਸਭ ਸਵਾਰਨਾ ਸਭ ਨੰਦਾ ਸਮਰੱਥ ਸੁਆਮੀ ਸੋ ਕੇ ਫਰਹੁਤ ਸਾਰੇ ਸਹਿ ਰਾਮ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਦੇ ਹੈ ਸਦਾ ਤੇਰਾ ਸਭ ਕੁਛ ਹੈ ਜਿਸਦੇ ਹੈ ਸੋ ਪਾਰ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਬਾਦੂ ਵਸਿਆ ਬਾਜੇ ਸੁਖ ਤਰੇ ਮੈਂ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ ਸਾਚਾ ਨਾਮ ਮੇਰਾ ਰਾਧਾ ਜੋ ਸਾਚ ਨਾਮ ਆਧਾਰ ਮੇਰਾ ਜਿਨ ਸੁਖਾ ਸਭ ਦਵਾਰ ਹਰ ਸ਼ਾਂ ਸੁਖ ਬਣਿਆ ਵਸਿਆ ਜਿਨ ਇੱਛਾ ਸਭ ਪੁਜਾਈਆ ਸਾ ਕੁਰਬਾਨ ਕੀਤਾ ਗੁਰ ਵੇਖੋ ਜਿਸ ਦੀ ਆਏ ਵੜਿਆ ਮੈਂ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਰਾਧਾ ਜੋ ਵਾਟੇ ਪੰਜ ਸ਼ਬਦ ਕਰ ਸੁਭਾਗ ਕਰ ਸੁਭਾਗ ਸ਼ਬਦ ਸਲਾ ਜਿੱਤਰ ਧਾਰੀਆ ਪੰਜ ਨੂੰ ਦੁੱਧ ਵਾਸ ਕੀਤੇ ਪਾਲ ਤੱਕ ਮਾਰਿਆ ਕਰਮ ਪਾਇਆ ਦੁੱਧ ਜਿਨ ਕੋ ਸਿਨਾਮ ਹਰ ਕਹਿਲਾ ਕੇ ਸਦਾ ਨਾਨਕ ਦਾ ਸੁਣ ਹੋ ਆਜ ਮਰਿਆ ਵਦਵਾਰ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰ ਸਪੂਰੇ ਪਾਲ ਤੱਕ ਮਾਰਿਆ ਉਤਰੇ ਸਗਲ ਦੁੱਖ ਰੋਗ ਸੰਤਾਪ ਉਪਰੇ ਸੁਣੀ ਸੱਚੀ ਬਾਣੀ ਸਾਨੂੰ ਸਾਜਨ ਪਏ ਸਰਸੇ ਪੂਰੇ ਗੁਰਤੇ ਜਾ ਸੁਣਦੇ ਪੁਨੀਤ ਕਹਿੰਦੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਭਗਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਆਨੰਦ ਭਗਵਤ ਗੁਰੂ ਪਾਣੀ ਪਿਤਾ ਸਤਿਗੁਰੂ ਹਦੂਰ
ਨੱਜ ਕੇ
ਜਿਨੀ ਰਾਮ ਪਿਆਰ ਪੜੋ ਜਿਨੀ ਨਾਮ ਤੇ ਆਇਆ ਕਹੇ ਮੁਸਕਤ ਕਾਲ ਆਗਿਆ ਭਈ ਅਕਾਲ ਜੀ ਸਦਾ ਚਲਾਇਓ ਪੰਥ ਸਭ ਸੇ ਮਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਗੁਰੂ ਕੋ ਮਿਲ ਗੋਚ ਹੈ ਬੜੋ ਰਾਜ ਕਰੇਗਾ ਖਾਲਸਾ ਆਕੀ ਰਹਿ ਨ ਕੋਏ ਵਾਹਿਗੁਰੂ ਨਾਮ ਜਹਾਜ ਚੜੇ ਸਮੁੰਦਰੇ ਪਾਰ ਨੱਚ ਕੇ ਵਾਹਿਗੁਰੂ ਨਾਮ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਐਹਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸਲੋਕ ਮਹਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ ਮਨ ਮੁਖ ਖਾਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ ਮਨ ਮੁਖ ਖਾਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ ਬਿਨ ਨਾਵੇ ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ ਧੰਦਾ ਕਰਤਿਆ ਨੇਹ ਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਿਨਾ ਕਉ ਮਿਲਿਆ ਜਿਨ ਕਉ ਤੁਰ ਲਿਖ ਪਾਇਆ ਮਹੱਲਾ ਤੀਜਾ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸਾਧ ਨਾ ਪਾਇਆ ਜਿਉਂ ਕਸਤੂਰੀ ਮਿਰਗ ਨਾ ਜਾਣੇ ਭ੍ਰਮ ਦਾ ਭਰਮ ਭੁਲਾਇਆ ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤੇ ਆਪ ਖੁਆਇਆ ਗੁਰਮੁਖ ਵਿਰਲੇ ਸੋਜੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਦ ਆਇਆ ਸ਼ਬਦੇ ਹੀ ਨਾਉਪਜੇ ਸ਼ਬਦੇ ਮੇਲ ਮਿਲਾਇਆ ਬਿਨ ਸ਼ਬਦੇ ਸਭ ਜਗ ਬੋਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪੁਰਖ ਅਗਮ ਹੈ ਕਹੋ ਕਿਤ ਬਿਦ ਪਾਈਏ ਤਿਸ ਰੂਪ ਨਾਰੇਖ ਅਦ੍ਰਿਸ਼ਟ ਕਹੋ ਜਨ ਕਿਉਂ ਤਿਆਈਏ ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹਿ ਗੁਣ ਗਾਈਏ ਜਿਸ ਆਪ ਬੁਝਾਏ ਸੋ ਹਰ ਮਾਰਗ ਪਾਈਏ ਗੁਰ ਪੂਰੇ ਵੇਖਾ ਲਿਆ ਗੁਰ ਸੇਵਾ ਪਾਈਏ ਜਿਸ ਆਪ ਬੁਝਾਏ ਸੋ ਹਰ ਮਾਰਗ ਪਾਈਏ ਗੁਰ ਪੂਰੇ ਵੇਖਾ ਲਿਆ ਗੁਰ ਸੇਵਾ ਪਾਈਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ